ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਹਨੇਰੇ ਤੇ ਅਗਿਆਨਤਾ ਦੇ ਜੰਗਲ ਵਿੱਚ ਮਨ ਗਵਾਚਾ ਰਹੇ ਜਾਂ ਫਿਰ ਹਨੇਰੇ ਦਾ ਜੰਗਲ ਮਨ ਵਿੱਚੋਂ ਲੰਘਦਾ ਰਹੇ, ਇਹਨਾਂ ਦੋਹਾਂ ਹੀ ਹਾਲਤਾਂ ਵਿੱਚ ਮਾਨਵ ਦਾ ਨੁਕਸਾਨ ਹੀ ਨੁਕਸਾਨ ਹੈ, ਜਿਸ ਨੂੰ ਨਵੇਂ ਪ੍ਰਕਾਸ਼ ਬਿਨਾਂ ਪੂਰਿਆ ਨਹੀਂ ਜਾ ਸਕਦਾ। ਅੱਜ ਦੇ ਸਾਰੇ ਪਾਸਿਆਂ, ਪੱਖਾਂ ਅਤੇ ਦਿਸ਼ਾਵਾਂ ਨੂੰ ਦੇਖਦੇ ਰਹਿਣ ਵਾਸਤੇ ਅੱਜ ਜ਼ਰੂਰੀ ਹੈ ਕਿ ਮਾਨਵ ਸਰਵ ਪੱਖੀ ਜਾਗ ਨੂੰ ਕਲਾਵੇ ਵਿੱਚ ਲਈ ਰੱਖੇ ਅਤੇ ਸਭ ਲਈ ਪੂਰੀ ਸੁਹਿਰਦਤਾ ਨਾਲ ਦੁਆ ਕਰਦਾ ਰਹੇ ਕਿ ਰਹਿਣ ਸਦਾ ਹੀ ਪੂਰੇ ਖੁੱਲੇ ਮਨ ਦੇ ਸਭ ਦਰਵਾਜ਼ੇ। ਵਿਚਾਰ ਸ਼ਾਮ ਸਿੰਘ, ਕਿਤਾਬ ਵਕਤ ਦੇ ਸਫ਼ੇ ਤੇ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ। ਸੋ ਲਓ ਜੀ ਫਿਰ, ਅੱਜ 24 ਫਰਵਰੀ 2017 ਦੇ ਦਿਨ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਵਾ ਜੀ 7:02 ਬ੍ਰਿਸਬਨ ਦੇ ਵਿਚ ਤੇ ਸਿਡਨੀ ਸਮੇ ਮੁਤਾਬਕ 8:02 ਸਵੇਰ ਦੇ। ਤੇ ਲਓ ਫਿਰ ਆਪਾਂ ਹਾਜ਼ਰ ਹਾਂ ਜੀ ਤੁਹਾਡੇ ਸਾਰਿਆਂ ਦੇ ਸਨਮੁਖ ਲੈ ਕੇ ਅੱਜ ਦਾ ਸ਼ੋਅ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਦੇ ਵਿਹੜੇ ਤੇ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਠੀਕ ਠਾਕ ਹੋ? ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਨਿੱਘੀ ਜੀ ਜੀ ਆਇਆ ਤੇ ਨਾਲ ਹੀ ਨਾਲ ਜੀ ਕਹਿ ਦੀਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਪੈਸ਼ਲੀ ਥੈਂਕਸ ਕਰਦੇ ਹਾਂ ਜੀ ਸਰਬਜੀਤ ਸਿੰਘ ਦਾ ਪਟਿਆਲਾ ਸਟੂਡੀਓ ਤੋਂ ਜਿਹੜੇ ਕਿ ਇਹਨੇ ਤੜਕੇ ਉੱਠ ਕੇ ਤੁਹਾਡੇ ਤੱਕ ਤੁਹਾਡੇ ਮਨ ਪਸੰਦ ਗਾਣੇ ਪਹੁੰਚਾਉਂਦੇ ਆ। ਸੋ ਬਿਲਕੁਲ ਜੀ, ਸਾਰਿਆਂ ਦਾ ਸਵਾਗਤ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਉਹ ਕਹਿੰਦੇ ਹੁੰਦੇ ਆ ਨਾ ਕਿ ਜ਼ਿੰਦਗੀ ਦਾ ਸਫ਼ਰ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਵਾ। ਸੋ ਸਫ਼ਰ ਦੇ ਵਿੱਚ ਇੱਕ ਹੋਰ ਦਿਨ ਤੁਹਾਡੇ ਸਾਰਿਆਂ ਦੇ ਨਾਲ। ਸੋ ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਹੁੰਦੇ ਆ ਨਾ ਕਿ ਵਰ ਦੇ ਮੀਂਹ ਵਿੱਚ ਤੁਰਿਆ ਜਾਵਾਂ, ਰਾਤ ਸੀ ਬਹੁਤੀ ਕਾਲੀ, ਆਪਣੇ ਹੀ ਪਰਛਾਵੇ ਕੋਲੋਂ ਦਿਲ ਨੂੰ ਡਰਾਵਣ ਵਾਲੀ, ਛਾਂ ਛਾਂ ਕਰਦੇ ਰੁੱਖ ਪਿੱਪਲ ਦੇ, ਅੰਨੀਆਂ ਕਰਦੀਆਂ ਵਾਵਾਂ, ਉਸ ਰਾਤ ਤੇ ਬਹੁਤੇ ਲੋਕੀ ਭੁੱਲ ਗਏ ਘਰ ਦੀਆਂ ਰਾਵਾਂ। ਤੇ ਲਓ ਜੀ ਫਿਰ, ਜਿੱਦਾਂ ਕਿ ਆਪਣੇ ਦੇਸ਼ ਦਾ ਹਾਲ ਆ, ਜਿੱਦਾਂ ਚੱਲ ਰਿਹਾ ਵਾ, ਉਸਦੇ ਅਕੋਰਡਿੰਗ ਬਹੁਤ ਸਾਰੇ ਲੋਕ ਆ ਜਿਹੜੇ ਆਪਣੇ ਘਰਾਂ ਦੀਆਂ ਰਾਹਾਂ ਭੁੱਲਦੇ ਜਾ ਰਹੇ ਆ। ਘਰਾਂ ਦੀਆਂ ਰਾਹਾਂ ਤੋਂ ਮੇਰਾ ਮਤਲਬ ਆ ਜੀ ਸਾਡੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸਾ, ਜੋ ਕਿਤੇ ਨਾ ਕਿਤੇ ਅਸੀਂ ਅਣਗੋਲਿਆ ਕਰ ਰਹੇ ਹਾਂ। ਤੇ ਹੁਣੇ ਹੁਣੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦਿਨ ਵੀ ਮਨਾ ਕੇ ਹਟੇ ਹਾਂ। ਤੇ ਲਓ ਜੀ ਇਸੇ ਤਰ੍ਹਾਂ ਦਾ ਇੱਕ ਪਿਆਰਾ ਜਿਹਾ ਗੀਤ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹਰਫ ਚੀਮਾ ਦਾ ਗਾਇਆ ਹੋਇਆ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਡੇ ਰੂਬਰੂ ਕਰਨ ਲੱਗੇ ਹਾਂ। ਤੁਸੀਂ ਮਾਣੋ ਜੀ ਇਸ ਗੀਤ ਦਾ ਆਨੰਦ ਤੇ ਬਾਕੀ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਏਗਾ ਉਹ ਵੀ ਮੈਂ ਜ਼ਰੂਰ ਦੱਸਾਂਗੀ, ਪਰ ਇਸ ਗੀਤ ਤੋਂ ਬਾਅਦ। ਤੇ ਬ੍ਰਿਸਬਨ ਦੇ ਮੌਸਮ ਦੀ ਗੱਲ ਦੱਸ ਦਿੰਦੀ ਹਾਂ ਜੀ। ਮੌਸਮ ਆ ਜੀ ਅੱਜ ਬੱਦਲਵਾਈ ਬਣੀ ਹੋਈ ਆ ਤੇ ਕਿਤੇ ਕਿਤੇ ਧੁੱਪ ਨਿਕਲ ਆਉਂਦੀ ਆ ਤੇ ਕਿਤੇ ਕਿਤੇ ਸੂਰਜ ਦੇਵਤਾ ਬੱਦਲਾਂ ਦੇ ਪਿੱਛੇ ਲੁੱਕ ਕੇ ਕਹਿ ਹੀ ਦਿੰਦੇ ਆ, ਫਿਰ ਝਾਤੀ ਜੀ। ਸੋ ਉਹ ਝਾਤੀ ਦਾ ਜਿਹੜਾ ਸਿਲਸਿਲਾ ਜੀ ਉਸੇ ਤਰ੍ਹਾਂ ਚੱਲੀ ਜਾਣਾ ਵਾ ਅੱਜ। ਸੋ ਦਿਨ ਆ ਜੀ ਜਿਹੜਾ ਲਗਭਗ ਹੈ ਤਾਂ ਗਰਮੀ ਵਾਲਾ ਹੀ, ਪਰ ਫਿਰ ਵੀ ਥੋੜੀ ਜੀ ਰਾਹਤ ਤਾਂ ਜ਼ਰੂਰ ਰਹੂਗੀ। ਤੁਹਾਡੇ ਸ਼ਹਿਰਾਂ ਦਾ ਤਾਪਮਾਨ ਆ ਜਿਹੜਾ ਕਿੱਦਾਂ ਦਾ, ਕਿੱਦਾਂ ਦਾ ਮੌਸਮ ਆ, ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਤੇ ਕਿਹਨੇ ਬਾਰਿਸ਼ ਦੇ ਮੌਸਮ ਵਿੱਚ ਕੌਣ ਕੌਣ ਫਿਰ ਪਕੌੜੇ ਬਣਾ ਰਿਹਾ ਵਾ, ਦੱਸ ਦਿਓ, ਅਸੀਂ ਵੀ ਆ ਜਾਵਾਂਗੇ। ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ। ਸੁਣਦੇ ਰਹੋ ਹਰਮਨ ਰੇਡੀਓ।
ਪਿੰਡ ਦੀਆਂ ਗਲੀਆਂ ਚ ਖੇਡ ਖੇਡ ਕੱਢ ਦਿੱਤੇ, ਚੇਤੇ ਆਉਂਦੇ ਬੜੇ ਉਹ ਸਾਲ ਨਹੀਂ ਉਹ ਭੁੱਲਦੇ, ਪਾਠੀਆਂ ਤੇ ਤੇਲ ਪਾਪਾ ਵਾਲੀਆਂ ਸੀ ਧੂਣੀਆਂ, ਹੁੰਡਾਂ ਉੱਤੇ ਕੱਢਦੇ ਸਿਆਲ ਨਹੀਂ ਉਹ ਭੁੱਲਦੇ, ਕਿਸੇ ਸੋਹਣੀ ਦੀਆਂ ਜ਼ੁਲਫਾਂ ਨੇ ਕੀ ਯਾਦ ਆਉਣੀਆਂ, ਬੇਬੇ ਦੇ ਹੀ ਉਲਝੇ ਹੋਏ ਵਾਲ ਨਹੀਂ ਉਹ ਭੁੱਲਦੇ, ਸੀਸ ਦੇ ਕੇ ਜਿਨ੍ਹਾਂ ਦੇ ਜਵਾਬ ਦਿੱਤੇ ਸਿੱਖਾਂ ਨੇ, ਮੈਂ ਕੌਮੀ ਉੱਤੇ ਉੱਠੇ ਉਹ ਸਵਾਲ ਨਹੀਂ ਭੁੱਲਦੇ ਸਾਨੂੰ ਕੌਮੀ ਉੱਤੇ ਉੱਠੇ ਉਹ ਸਵਾਲ ਨਹੀਂ ਭੁੱਲਦੇ ਪਾਪ ਸੁਣਦੀਆਂ ਯਾਦ ਕਿੱਥੇ ਪੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਬਾਪੂ ਚਾਦਰੇ ਤੋਰ ਵੇਖ ਚੀਨ ਦੀ ਚਾਦਰੇ ਦੇ ਬਾਚੋ ਰੋਵੇ ਜੁੱਤੀ ਵਾਲੀ ਨੌਕਨੀ ਪੰਜਾਬੀਏ ਜ਼ੁਬਾਨੇ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਪੰਜਾਬੀ ਬਾਰੇ ਮਾਣ ਨਾਲ ਕਹਿੰਦੇ ਆ ਲਿਖਣੀ ਨੀ ਆਉਂਦੀ ਬਸ ਥੋੜੀ ਪੜ ਲੈਨੇ ਤੇਰੇ ਪੰਜਾਂ ਪਾਣੀਆਂ ਨੂੰ ਲੱਗੀ ਕੈਸੀ ਟੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ ਨਾ ਪੰਜਾਬੀ ਜਾਵੇ ਸੱਚੀ ਗੱਲ ਆਖੀ ਜਾਵੇ ਚੀਮਾ ਇੱਕ ਠੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਤੈਨੂੰ ਭੁੱਲ ਗਏ ਨੇ ਲੋਕਨੀ ਪੰਜਾਬੀਏ ਜ਼ੁਬਾਨੇ ਪੰਜਾਬੀਏ ਜ਼ੁਬਾਨੇ
ਜੀ ਦੋਸਤੋ ਬੜਾ ਹੀ ਪਿਆਰਾ ਜਿਹਾ ਸੌਂਗ ਸੁਣ ਰਹੇ ਸੀ ਤੁਸੀਂ ਹਰ ਚੀਮਾ ਦੀ ਆਵਾਜ਼ ਦੇ ਵਿੱਚ ਪੰਜਾਬੀ ਜ਼ੁਬਾਨੇ ਸੋ ਗੀਤ ਸੁਣ ਕੇ ਸੀ ਮੈਨੂੰ ਸ਼ਰਫ ਦੀਆਂ ਲਿਖੀਆਂ ਹੋਈਆਂ ਚੰਦ ਲਾਈਨਾਂ ਯਾਦ ਆ ਗਈਆਂ ਉਹ ਕਹਿੰਦੇ ਲਿਖਦੇ ਸੀ ਕਹਿੰਦੇ ਮੁੱਠੀਆਂ ਮੀਚ ਕੇ ਨੁਕਰੇ ਰਹੀ ਬੈਠੀ ਮੁੱਠੀਆਂ ਮੀਚ ਕੇ ਨੁਕਰੇ ਰਹੀ ਬੈਠੀ ਵੇ ਮੈਂ ਟੁੱਟੀ ਸਤਾਰ ਰਬਾਬੀਆਂ ਦੀ ਪੁੱਛੀ ਜਿਨ੍ਹਾਂ ਨੇ ਸ਼ਰਫ ਨਾ ਬਾਤ ਮੇਰੀ ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ਸੋ ਕਿਤੇ ਨਾ ਕਿਤੇ ਇਹ ਚਾਰ ਲਾਈਨਾਂ ਦੇ ਵਿੱਚ ਬਹੁਤ ਕੁਛ ਆ ਜਾਂਦਾ ਵਾ ਪੰਜਾਬੀ ਬੋਲੀ ਦੀ ਸੱਚਾਈ ਬਾਰੇ ਤੇ ਰਿਐਲਿਟੀ ਬਾਰੇ ਕਿਉਂਕਿ ਅਸੀਂ ਕਿਤੇ ਨਾ ਕਿਤੇ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਅਣਗੌਲਿਆ ਕਰ ਰਹੇ ਹਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਾਡੇ ਘਰਾਂ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਇਹ ਅਲੋਪ ਹੁੰਦੀ ਜਾ ਰਹੀ ਹੈ ਸਪੈਸ਼ਲੀ ਜਦੋਂ ਕਿ ਅਸੀਂ ਪਰਦੇਸਾਂ ਦੇ ਵਿੱਚ ਆਉਂਦੇ ਹਾਂ ਪਰ ਹੁਣ ਕਾਫੀ ਕੋਸ਼ਿਸ਼ਾਂ ਹੋ ਰਹੀਆਂ ਲੋਕ ਵੀ ਜਾਗਰੂਕ ਹੋ ਰਹੇ ਆ ਸੋ ਬਹੁਤ ਵਧੀਆ ਗੱਲ ਆ ਪਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਕਿ ਚੀਨ ਦੇ ਵਿੱਚ ਨਾ ਇੱਕ ਬਹੁਤ ਹੀ ਉਹਨਾਂ ਦਾ ਮਤਲਬ ਸ਼ਕਤੀਸ਼ਾਲੀ ਕਹਿ ਸਕਦੇ ਹਾਂ ਜਾਂ ਬਾਲੀ ਸ਼ਕਤੀਸ਼ਾਲੀ ਆਗੂ ਹੋਇਆ ਵਾ ਉਹਦਾ ਨਾਮ ਆ ਜੀ ਮਾਓ ਜ਼ੇਦੁੰਗ ਉਹ ਇੰਗਲਿਸ਼ ਬਹੁਤ ਵਧੀਆ ਤਰੀਕੇ ਨਾਲ ਜਾਂਦਾ ਸੀਗਾ, ਪਰ ਉਹ ਜਦੋਂ ਕਦੇ ਵੀ ਵਿਦੇਸ਼ ਦੇ ਵਿੱਚ ਜਾਂਦਾ ਸੀ ਅੱਗੇ ਫੋਰਨ ਦੇ ਵਿੱਚ ਜਾਂ ਕਿਤੇ ਵੀ ਜਾਂਦਾ ਸੀ ਤਾਂ ਉਹ ਕਦੇ ਵੀ ਇੰਗਲਿਸ਼ ਦੇ ਵਿੱਚ ਕੋਈ ਵੀ ਆਪਣੀ ਸਪੀਚ ਨਹੀਂ ਸੀ ਦਿੰਦਾ ਤੇ ਨਾ ਹੀ ਅੰਗਰੇਜ਼ੀ ਦੇ ਵਿੱਚ ਬੋਲਦਾ ਸੀਗਾ। ਪਰ ਉਹ ਇੰਗਲਿਸ਼ ਬਹੁਤ ਵਧੀਆ, ਅੰਗਰੇਜ਼ੀ ਬਹੁਤ ਵਧੀਆ ਤਰੀਕੇ ਦੇ ਨਾਲ ਸਮਝ ਵੀ ਲੈਂਦਾ ਸੀਗਾ ਤੇ ਬੋਲ ਵੀ ਲੈਂਦਾ ਸੀ। ਤੇ ਜਦੋਂ ਇੱਕ ਵਾਰੀ ਏਦਾਂ ਵਿਦੇਸ਼ੀ ਦੌਰੇ ਤੇ ਗਿਆ ਤਾਂ ਇੱਕ ਪੱਤਰਕਾਰ ਨੇ ਉਹਨੂੰ ਸਵਾਲ ਕੀਤਾ ਸੀ, ਕਹਿੰਦਾ ਕਿ ਤੁਸੀਂ ਇੰਗਲਿਸ਼ ਬੋਲ ਵੀ ਲੈਂਦੇ ਹੋ ਤੇ ਅੰਗਰੇਜ਼ੀ ਸਮਝ ਵੀ ਲੈਂਦੇ ਹੋ ਤਾਂ ਫਿਰ ਅੰਗਰੇਜ਼ੀ ਦੇ ਵਿੱਚ ਤੁਸੀਂ ਗੱਲ ਕਿਉਂ ਨਹੀਂ ਕਰਦੇ? ਤਾਂ ਅੱਗੋਂ ਨੇ ਬੜਾ ਹੀ ਪਿਆਰਾ ਜਿਹਾ ਜਵਾਬ ਦਿੱਤਾ ਸੀ, ਕਹਿੰਦਾ ਕਿ ਮੈਂ ਦੁਨੀਆਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਜਿਹੜਾ ਚੀਨ ਆ ਉਹ ਗੂੰਗਾ ਨਹੀਂ ਹੈਗਾ, ਚੀਨ ਕੋਲੇ ਵੀ ਆਪਣੀ ਜਿਹੜੀ ਜ਼ੁਬਾਨ ਆ ਉਹ ਹੈਗੀ ਆ। ਤੇ ਹੁਣ ਜੇ ਆਪਾਂ ਦੇਖੀਏ ਤਾਂ ਤੁਸੀਂ ਦੇਖਿਓ ਕਿ ਚੀਨੀ ਲੋਕ ਆ ਜਿਹੜੇ, ਚਾਈਨੀਜ਼ ਲੋਕ ਆ, ਉਹ ਦੇਖੋ ਜਿੱਦਾਂ ਮਰਜ਼ੀ ਹੋਣ ਪਰ ਉਹ ਹਮੇਸ਼ਾ ਗੱਲ ਆਪਣੀ ਹੀ ਭਾਸ਼ਾ ਦੇ ਵਿੱਚ ਕਰਨਗੇ। ਉਹ ਇੰਗਲਿਸ਼ ਜਾਣਦੇ ਆ, ਥੋੜੀ ਬਹੁਤੀ ਸਮਝਦੇ ਵੀ ਆ, ਇੱਥੇ ਵੀ ਆਪਾਂ ਦੇਖਦੇ ਹਾਂ ਆਸਟ੍ਰੇਲੀਆ ਜਾਂ ਫੋਰਨ ਕੰਟਰੀ, ਕੈਨੇਡਾ, ਅਮੈਰੀਕਾ, ਕਿਤੇ ਵੀ ਉਹ, ਪਰ ਗੱਲ ਜਦੋਂ ਕਰਨਗੇ ਤਾਂ ਆਪਣੀ ਹੀ ਭਾਸ਼ਾ ਦੇ ਵਿੱਚ ਕਰਨਗੇ। ਉਹਨਾਂ ਨੇ ਆਪਣੀ ਬੋਲੀ ਨੂੰ ਨਹੀਂ ਬਦਲਿਆ, ਸਗੋਂ ਕਿ ਜਿਹੜਾ ਸਾਰਾ ਇਲੈਕਟ੍ਰੋਨਿਕ ਸਿਸਟਮ ਸੀ ਉਹਨੂੰ ਆਪਣੀ ਬੋਲੀ ਦੇ ਵਿੱਚ ਬਣਾ ਲਿਆ, ਸੋਫਟਵੇਅਰ, ਸਮਾਰਟਫੋਨ, ਕੰਪਿਊਟਰ, ਗੁਪਤ ਡਾਟਾ। ਇਸੇ ਲਈ ਕਹਿੰਦੇ ਆ ਕਿ ਜਿਹੜੇ ਚਾਈਨੀਜ਼ ਲੋਕ ਆ ਉਹ ਕਿਸੇ ਵੀ ਦੇਸ਼ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਈਜ਼ੀਲੀ ਹਾਸਲ ਕਰ ਸਕਦੇ ਆ, ਪਰ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਚਾਈਨੀਜ਼ ਨਹੀਂ ਆਉਂਦੀ ਤੇ ਉਹਨਾਂ ਦੀ ਇਨਫੋਰਮੇਸ਼ਨ ਹਾਸਲ ਕਰਨ ਦੇ ਲਈ ਚਾਈਨੀਜ਼ ਸਿੱਖਣੀ ਪਊਗੀ। ਸੋ ਇਸੇ ਲਈ ਜੀ ਆਪਣੀ ਬੋਲੀ ਦੇ ਲਈ ਬੰਦੇ ਦਾ ਸਮਰਪਿਤ ਹੋਣਾ ਬਹੁਤ ਜ਼ਰੂਰੀ ਆ ਤੇ ਆਉਣੀ ਵੀ ਚਾਹੀਦੀ ਆ। ਤੁਸੀਂ ਕਹੋਗੇ ਸਾਨੂੰ ਸਿੱਖਿਆ ਦੇ ਜਾਂਦੀ, ਆਪ ਪਤਾ ਨਹੀਂ ਕਿੰਨੇ ਸ਼ਬਦ ਆ ਜਿਹੜੇ ਇੰਗਲਿਸ਼ ਦੇ ਵਿੱਚ ਬੋਲ ਦਿੰਦੀ ਆ, ਪਰ ਕੀ ਤਰ੍ਹਾਂ ਨਿਕਲ ਜਾਂਦੇ ਆ। ਉਹ ਕੋਸ਼ਿਸ਼ ਤਾਂ ਬਹੁਤ ਕਰਦੀ ਆ ਕਿ ਪੰਜਾਬੀ ਦੇ ਵਿੱਚ ਹੀ, ਪਿਓਰ ਪੰਜਾਬ, ਪੂਰੀ ਪੰਜਾਬੀ ਦੇ ਵਿੱਚ ਹੀ ਗੱਲ ਕਰਾਂ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਜਿਹੜਾ ਰੌਲਾ ਵਾ ਭਾਸ਼ਾ ਦੇ ਵਿੱਚ ਆ ਹੀ ਜਾਂਦਾ ਵਾ। ਪਰ ਕੋਸ਼ਿਸ਼ ਕਰਦੀ ਹੁੰਦੀ ਆ ਵੱਧ ਤੋਂ ਵੱਧ ਜਿੰਨਾ ਗੱਲ ਕਰਾਂ ਉਹ ਪੰਜਾਬੀ ਦੇ ਵਿੱਚ ਹੀ ਕਰਾਂ। ਤੇ ਲਓ ਜੀ ਫਿਰ ਹੁਣ ਆਪਾਂ ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ ਦੇ ਦਿੰਦੇ ਹਾਂ, ਆਜੋ ਫਿਰ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਆਪਣੇ ਵਿਚਾਰਾਂ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਵੀ ਅੱਜ ਮਾਰਨੀਆਂ ਤੇ ਬੁਝਾਰਤਾਂ ਵੀ ਹੋਣਗੀਆਂ, ਤੇ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਗੱਲਾਂ ਮੇਰੀਆਂ, ਤੇ ਬਾਕੀ ਫੋਨ ਕਾਲਸ ਵੀ ਆਪਾਂ ਕਰਾਂਗੇ, ਦੇਖਾਂਗੇ ਵੀ ਗੱਲਬਾਤ ਕੀ ਹੁੰਦੀ ਆ, ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਕਰਾਂਗੇ, ਤੁਹਾਡੇ ਵਿਚਾਰ ਵੀ ਜਾਣਾਂਗੇ ਕਿ ਕੀ ਆ ਉਸ ਗੱਲ ਬਾਰੇ ਤੁਹਾਡੇ ਵਿਚਾਰ। ਸੋ ਉਸ ਦੇ ਬਾਰੇ ਵੀ ਜ਼ਰੂਰ ਦੱਸੂਗੀ ਜੀ ਮੈਂ, ਤੇ ਬਾਕੀ ਬਹੁਤ ਸਾਰੇ ਸਾਡੇ ਲਿਸਨਰ ਆ ਜਿਹੜੇ ਮਿੰਟੂ ਭਾਜੀ ਬਾਰੇ ਪੁੱਛ ਰਹੇ ਆ ਕਿ ਉਹਨਾਂ ਦੀ ਸਿਹਤ ਕਿੱਦਾਂ, ਸਿਹਤ ਉਹਨਾਂ ਦੀ ਜੀ ਹੁਣ ਬਹੁਤ ਜ਼ਿਆਦਾ ਫਰਕ ਆ ਤੇ ਹੋਪਫੁਲੀ ਬਹੁਤ ਜਲਦੀ ਉਹ ਸਾਡੇ ਸਾਰਿਆਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਰੂਬਰੂ ਵੀ ਹੋਣਗੇ। ਪਰ ਤੁਹਾਡੀਆਂ ਵਿਸ਼ਿਜ਼ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਜਾਣੇ ਪਹੁੰਚ ਚੁੱਕੇ ਆ, ਉਹਨਾਂ ਦੇ ਮੈਂ ਜਵਾਬ, ਉਹਨਾਂ ਦੇ ਜਵਾਬ ਵੀ ਦਊਂਗੀ ਤੇ ਉਹਨਾਂ ਦੇ ਮੈਸੇਜ ਵੀ ਪੜੂੰਗੀ ਕਿ ਉਹਨਾਂ ਨੇ ਕੀ ਲਿਖਿਆ ਵਾ। ਪਰ ਉਸ ਤੋਂ ਪਹਿਲਾਂ ਜਿਹੜੇ ਸਾਡੇ ਨਵੇਂ ਲਿਸਨਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੁੰਦੇ ਆ ਜੀ, ਉਹਨਾਂ ਦੇ ਲਈ ਦੱਸ ਦਈਏ ਕਿ ਤੁਸੀਂ ਵੀ ਆਪਣੇ ਵਿਚਾਰ ਸਾਡੇ ਤੱਕ ਪਹੁੰਚਾ ਸਕਦੇ ਹੋ, ਸਾਂਝ ਪਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਆਈਡੀ ਦੇ ਜ਼ਰੀਏ। ਟੈਲੀਗ੍ਰਾਮ ਦਾ ਨੰਬਰ ਹੈ ਜੀ +917504489 ਤੇ ਈਮੇਲ ਕਰ ਸਕਦੇ ਹੋ ਤੁਸੀਂ ਸਾਨੂੰ request@harmanradio.com ਤੇ। ਲਓ ਫਿਰ ਪ੍ਰੋਗਰਾਮ ਦੇ ਵਿੱਚ ਰਮਨਜੀਤ ਸਿੰਘ ਚੰਦੋੜੀਆ, ਰਾਜ ਮਹਿੰਦਰ ਸਿੰਘ, ਦਲਜੀਤ ਸਿੰਘ ਮਹਿਤਾ ਚੌਕ, ਸੁਖਵਿੰਦਰ ਸੰਧ ਤੇ ਹਰਦੇਵ ਸਿੰਘ ਨਿਊ ਸਾਊਥ ਵੇਲਸ ਤੋਂ ਤੇ ਬਚਿੱਤਰ ਮੌਰ ਭੁੱਲਰ ਪਹੁੰਚ ਚੁੱਕੇ ਆ ਜੀ ਪ੍ਰੋਗਰਾਮ ਦੇ ਵਿੱਚ। ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਆ ਜੀ। ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਤੇ ਕਹਿੰਦੇ ਉਹਨਾਂ ਨੇ ਇੱਕ ਕਵਿਤਾ, ਛੋਟੀ ਜਿਹੀਆਂ ਲਾਈਨਾਂ, ਚਾਰ ਲਾਈਨਾਂ ਕਵਿਤਾ ਭੇਜੀ ਆ ਜੀ, ਰਾਈਟਿੰਗ ਲਿਖ ਕੇ ਬੜੀ ਸੋਹਣੀ ਪੰਜਾਬੀ ਦੇ ਵਿੱਚ, ਸੋਹਣੀ ਪੰਜਾਬੀ ਲਿਖੀ ਹੋਈ ਆ। ਕੋਠੀ, ਕਹਿੰਦੇ ਕੋਠੀ ਕਿਸੇ ਦੀ ਦੇਖ ਕੇ ਨਾ ਝੁਰ ਐਨੇ, ਉਹਨੇ ਹੱਕ ਦੀ ਕੀਤੀ ਕਮਾਈ ਹੋਣੀ ਆ, ਰੁਪਈਏ ਥਾਂ ਧੇਲੀ ਖਰਚੀ ਹੋਣੀ ਆ ਤੇ ਵਿੱਚੋਂ ਧੇਲੀ ਬਚਾਈ ਹੋਣੀ ਆ, ਤਿਉਹਾਰ ਆਪਣਿਆਂ ਵਿੱਚ ਨਾ ਮਨਾਇਆ ਹੋਣਾ, ਹਰ ਦੀਵਾਲੀ ਰੋ ਕੇ ਲੰਘਾਈ ਹੋਣੀ ਆ। ਕੋਠੀ ਐਵੇਂ ਹੀ ਖੜੀ ਨੀ ਹੋਈ ਹੋਣੀ, ਜਵਾਨੀ ਵਿੱਚ ਪਰਦੇਸਾਂ ਪੂਰੀ ਗਵਾਈ ਹੋਣੀ ਆ। ਕਿਆ ਬਾਤ ਆ ਜੀ, ਵਾਕਈ ਜੀ ਕਿਸੇ ਚੀਜ਼ ਨੂੰ ਆਪਣਾ ਘਰ ਬਣਾਉਣ ਲਈ ਤੇ ਜਾਂ ਵੀ ਕਿਸੇ ਮੁਕਾਮ ਤੇ ਪਹੁੰਚਣ ਲਈ, ਆਪਾਂ ਕਹਿ ਦਿੰਦੇ ਹਾਂ ਕਿ ਬੰਦਾ ਉਸ ਮੁਕਾਮ ਤੇ ਪਹੁੰਚ ਗਿਆ, ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਸ ਮੁਕਾਮ ਤੇ ਪਹੁੰਚਣ ਦੇ ਲਈ ਇਹ ਗੁਜ਼ਰਿਆ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਆ ਤੇ ਕੀ ਕੁਛ ਇਸ ਨੂੰ ਛੱਡਣਾ ਪਿਆ ਤੇ ਕੀ ਕੁਛ ਇਸ ਇਨਸਾਨ ਦੇ ਉੱਪਰ ਬੀਤਿਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਜੀ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਡੇ ਸਾਰੇ ਲਿਸਨਰ ਨੂੰ ਤੇ ਮਹਾਂਸ਼ਿਵਰਾਤਰੀ ਦੀ ਸ਼ੁਭਕਾਮਨਾਏ ਉਹਨਾਂ ਨੇ ਸਾਰਿਆਂ ਨੂੰ ਕਿਹਾ ਜੀ, ਮਹਾਂਸ਼ਿਵਰਾਤਰੀ ਦੀ ਸ਼ੁਭਕਾਮਨਾਏ ਭੇਜੀ ਆ। ਤੇ ਲਓ ਜੀ ਫਿਰ ਨਾਲ ਹੀ ਜੀ ਉਹਨਾਂ ਨੇ ਕਹਿੰਦੇ ਕਿ ਇੱਕ ਵਿਚਾਰ ਭੇਜਿਆ ਵਾ, ਕਹਿੰਦੇ ਐਵਰੀ ਮੋਰਨਿੰਗ ਇਜ਼ ਦਾ ਸਿੰਬਲ ਆਫ ਰੀਬਰਥ ਆਫ ਅਵਰ ਲਾਈਫ। So forget all yesterday's bad moment and make today's most beautiful day of your life. So ਵਾਕੀ ਜੇ ਜ਼ਿੰਦਗੀ ਦਾ ਤਣਾ ਮਣਾ ਹੈ ਹੀ ਏਦਾਂ, ਜੇ ਪਾਸਟ ਦੇ ਵਿੱਚ ਹੀ ਜਿਉਂਦੇ ਰਹਾਂਗੇ ਤਾਂ ਅੱਗੇ ਨਹੀਂ ਵੱਧ ਪਾਵਾਂਗੇ. ਸੋ ਜੋ ਵੀ ਬੁਰਾ ਹੋਇਆ ਵਾ ਉਸਨੂੰ ਭੁੱਲ ਜਾਵੋ, ਪਰ ਉਹ ਤੂੰ ਸਬਕ ਜ਼ਰੂਰ ਲਿਓ ਹਨਾ, ਤੇ ਜ਼ਿੰਦਗੀ ਵਿੱਚ ਆਉਣ ਵਾਲੇ ਅਗਲੇ ਪਲ ਨੂੰ ਮਾਣੋ. ਬਾਕੀ ਦੇ ਮੈਸੇਜ ਵੀ ਆਪਾਂ ਜ਼ਰੂਰ ਲਵਾਂਗੇ, ਪਰ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਅਗਲਾ ਗਾਣਾ ਸੁਣਦੇ ਹਾਂ. ਛੋਟੇ ਜਿਹੇ ਬੱਚੇ ਨੇ ਗੀਤ ਗਾਇਆ, ਬੜਾ ਛੋਟਾ ਵੀ ਨਹੀਂ ਬੱਚਾ ਹੈਗਾ, ਬੱਚਾ ਬੜਾ ਕਿਊਟ ਜਿਹਾ ਵਾ, ਬੜਾ ਸੋਹਣਾ ਲੱਗਦਾ ਵਾ, ਪੱਗ ਬੰਨੀ ਹੋਈ ਆ. ਤੇ ਬਾਕੀ ਉਹਨੇ ਇਹੀ ਗੱਲ ਕੀਤੀ ਆ ਕਿ ਜਿਹੜੇ ਦਿਨ ਆ ਉਹ ਆਪਣੇ ਆਪ ਨਹੀਂ ਹੁੰਦੇ, ਉਹ ਲਿਆਉਣੇ ਪੈਂਦੇ ਆ, ਤੇ ਦਿਨ ਲਿਆਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਵੀ ਕਰਨੀ ਪੈਂਦੀ ਆ. ਸੋ ਲਓ ਜੀ, ਫਿਰ ਤੁਸੀਂ ਆਪਣੇ ਦਿਨ ਕਿੱਦਾਂ ਦੇ ਚਾਹੁੰਦੇ ਹੋ ਉਹ ਵੀ ਸਾਨੂੰ ਜ਼ਰੂਰ ਦੱਸਿਓ. ਗੁਜ਼ਾਰਤ ਆ ਜਿਹੜੀ ਉਹ ਵੀ ਮੈਂ ਤੁਹਾਨੂੰ ਪਾਉਂਗੀ, ਪਰ ਇਸ ਗੀਤ ਤੋਂ ਬਾਅਦ. ਮੈਸੇਜ ਤੁਸੀਂ ਸਾਨੂੰ ਭੇਜ ਸਕਦੇ ਹੋ ਤੇ ਈਮੇਲ ਵੀ ਕਰ ਸਕਦੇ ਹੋ. ਤੇ ਲਓ ਫਿਰ ਸੁਣਦੇ ਹਾਂ ਅਜੀਤ ਸਿੰਘ ਦਾ ਗਾਇਆ ਹੋਇਆ ਇੱਕ ਪਿਆਰਾ ਜਿਹਾ ਗੀਤ, ਤੇ ਇਸ ਤੋਂ ਬਾਅਦ ਫਿਰ ਮਿਲਦੇ ਹਾਂ. ਦੋਸਤੋ, ਗਾਣਾ ਸੁਣ ਰਹੀ ਸੀ ਕਿ ਚੰਗੇ ਦਿਨ ਲਿਆਉਣੇ ਪੈਂਦੇ ਆ ਅਜੀਤ ਸਿੰਘ ਦੀ ਆਵਾਜ਼ ਦੇ ਵਿੱਚ. ਬੱਚਾਬਾਜ਼ੀ ਪਰ ਆਵਾਜ਼ ਤੇ ਗਾਉਣ ਦਾ ਜਿਹੜਾ ਤਰੀਕਾ ਸੀ ਮੈਨੂੰ ਤਾਂ ਬੜਾ ਵਧੀਆ ਲੱਗਿਆ. ਉਮੀਦ ਕਰਦੀ ਹਾਂ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ. ਤੇ ਅਜੀਤ ਸਿੰਘ ਜਿਹੜਾ ਕਿ ਅੰਮ੍ਰਿਤਸਰ ਤੋਂ ਆ, ਸ਼ੌਂਕ ਰੱਖਦਾ ਵਾ ਜੀ ਇਹ ਹਾਰਮੋਨੀਅਮ ਤੇ ਤਬਲੇ ਦਾ. ਇੱਕ ਛੋਟਾ ਜਿਹਾ ਬੱਚਾ ਦੇਖ ਲਓ ਕਿੰਨਾ ਵਧੀਆ ਗਾਉਂਦਾ ਵੀ ਆ, ਤੇ ਵਧੀਆ ਤਰੀਕੇ ਦੇ ਨਾਲ ਹਾਰਮੋਨੀਅਮ ਤੇ ਤਬਲਾ ਵੀ ਵਜਾਉਂਦਾ ਵਾ. ਤੇ ਨਾਲ ਹੀ ਨਾਲ ਜੀ ਵੋਇਸ ਆਫ ਪੰਜਾਬ ਛੋਟਾ ਸੈਮ ਦੇ ਵਿਚ ਤਾਂ ਤੁਸੀਂ ਇਹਦੀ ਕਾਰਜਗਾਰੀ ਦੇਖ ਹੀ ਚੁੱਕੇ ਹੋਵੋਗੇ। ਸੋ ਹੋਪਫੁਲੀ ਇਹ ਜਿਹੜਾ ਬੱਚਾ ਵਾ ਅੱਗੇ ਆਉਣ ਵਾਲੇ ਟਾਈਮ ਦੇ ਵਿਚ ਵੀ ਬਹੁਤ ਵਧੀਆ ਹੀ ਸਿੰਗਰ ਬਣੇਗਾ। ਤੇ ਲਓ ਜੀ ਇਹਦੇ ਲਈ ਬੈਸਟ ਵਿਸ਼ੇਸ ਸਾਡੇ ਵੱਲੋਂ ਤੇ ਬਜ਼ਾਰਤ ਵੀ ਪਾ ਦਿੰਦੇ ਹਾਂ ਤੁਹਾਨੂੰ ਸਾਰਿਆਂ ਨੂੰ। ਬਜ਼ਾਰਤ ਆ ਜੀ, ਜਲ ਚੋਂ ਨਿਕਲੀ ਜਲ ਪਰੀ, ਜਲ ਦੇਖ ਮਰ ਜਾਏ, ਲਿਆਓ ਬਸੰਤਰ ਫੂਕੀਏ, ਇਹਦੀ ਉਮਰ ਵੱਡੀ ਹੋ ਜਾਏ। ਬੜੀ ਸੌਖੀ ਆ ਮੇਰੇ ਖਿਆਲ ਚ, ਲੱਭ ਲੈਣੀ ਆ ਸਾਰਿਆਂ ਨੇ, ਜਵਾਬ ਵੀ ਸ਼ਾਇਦ ਪਤਾ ਹੀ ਹੋਊਗਾ। ਇੱਕ ਵਾਰੀ ਫਿਰ ਤੋਂ ਮੈਂ ਤੁਹਾਨੂੰ ਬਜ਼ਾਰਤ ਪਾ ਦਿੰਦੀ ਆ ਜੀ। ਜਲ ਚੋਂ ਨਿਕਲੀ ਜਲ ਪਰੀ, ਜਲ ਦੇਖ ਮਰ ਜਾਏ, ਲਿਆਓ ਬਸੰਤਰ ਫੂਕੀਏ, ਇਹਦੀ ਉਮਰ ਵੱਡੀ ਹੋ ਜਾਏ। ਤੇ ਇਹਦੀ ਉਮਰ ਹੁਣ ਤੁਸੀਂ ਵੱਡੀ ਕਰਨੀ ਆ ਜੀ, ਜਵਾਬ ਦੱਸ ਕੇ। ਹੁਣ ਇਹ ਦੇਖਣਾ ਕਿ ਉਮਰ ਕਿੰਨੀ ਵੱਡੀ ਕਰਦੇ ਹੋ ਇਹਦੀ, ਹੈ ਨਾ, ਆਪੋ ਆਪਣੇ ਆਨਸਰ ਦੱਸ ਕੇ। ਤੇ ਅੱਗੇ ਜੇ ਗੱਲ ਕਰੀਏ ਅੱਜ ਦੇ ਵਿਚਾਰ ਬਾਰੇ, ਕਹਿੰਦੇ ਕਿ ਕੋਈ ਵੀ ਦੁਨਿਆਵੀ ਕੰਮ ਕਿਸੇ ਤੋਂ ਵੀ ਕਰਵਾ ਸਕਦੇ ਹਾਂ, ਪਰ ਆਪਣੇ ਆਪ ਨੂੰ ਸੁਧਾਰਨ ਦਾ ਕੰਮ ਸਾਨੂੰ ਆਪ ਨੂੰ ਹੀ ਕਰਨਾ ਪੈਣਾ ਵਾ। ਵਿਚਾਰ ਆ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ। ਸੋ ਬਿਲਕੁਲ ਜੀ, ਜੇ ਤੁਸੀਂ ਕੋਈ ਵੀ ਸੁਧਾਰ ਚਾਹੁੰਦੇ ਹੋ ਤਾਂ ਸਟਾਰਟਿੰਗ ਆ ਜਿਹੜੀ ਉਹ ਖੁਦ ਤੋਂ ਹੀ ਕਰਨੀ ਪੈਣੀ ਆ। ਤੁਸੀਂ ਕਹੋਗੇ ਕਿ ਬੋਬੀ ਹਰ ਵਾਰੀ ਇੱਦਾਂ ਹੀ ਲੱਗ ਜਾਂਦੀ ਆ ਕਿ ਜਾਂ ਤਾਂ ਆਪਣੀ ਸੋਚ ਵਧੀਆ ਕਰੋ ਤੇ ਜਾਂ ਜੋ ਵੀ ਸੁਧਾਰ ਕਰਨਾ ਵਾ ਆਪਣੇ ਆਪ ਤੋਂ ਕਰੋ। ਸੋ ਵਾਕਈ ਜੀ ਇਹੀ ਆ ਰਿਐਲਿਟੀ ਵੀ ਇਹੀ ਆ, ਅਗਰ ਇਹ ਦੋ ਗੱਲਾਂ ਆਪਾਂ ਕਰ ਲਾਂਗੇ ਤਾਂ ਬਹੁਤ ਕੁਛ ਚੇਂਜ ਹੋ ਜਾਊਗਾ। ਤੇ ਇਹ ਚੇਂਜ ਆ ਜਿਹੜੀ ਤੁਹਾਨੂੰ ਆਪਣੇ ਆਪ ਨੂੰ ਵੀ ਫੀਲ ਜ਼ਰੂਰ ਹੋਊਗੀ। ਤੇ ਪ੍ਰੋਗਰਾਮ ਦੇ ਵਿੱਚ ਆਪਾਂ ਦੇਖ ਲਈਏ ਜੀ ਕੌਣ ਕੌਣ ਪਹੁੰਚ ਚੁੱਕੇ ਆ। ਹਰਦੇਵ ਸਿੰਘ ਨਿਊ ਸਾਊਥ ਵੇਲਸ ਤੋਂ ਗੁੱਡ ਮਾਰਨਿੰਗ ਕਹਿ ਰਹੇ ਆ, ਤੇ ਮਿੰਟੂ ਭਾਜੀ ਦਾ ਹਾਲ ਚਾਲ ਪੁੱਛ ਰਹੇ ਆ। ਹਾਂਜੀ ਜੀ, ਉਹਨਾਂ ਦਾ ਹਾਲ ਚਾਲ ਠੀਕ ਆ ਤੇ ਬਹੁਤ ਛੇਤੀ ਉਹ ਪਹੁੰਚਣਗੇ ਜੀ ਆਪਣੇ ਨਾਲ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਦੇ ਵਿੱਚ। ਖਬਰਾਂ ਬਾਰੇ ਗੱਲਬਾਤ ਕਰਾਂਗੇ, ਪਰ ਉਦੋਂ ਤੱਕ ਤੁਸੀਂ ਬਸ ਮੇਰੇ ਤੋਂ ਹੀ ਖਬਰਾਂ ਸੁਣਦੇ ਰਹੋ ਜੀ। ਤੇ ਟੈਂਪਰੇਚਰ ਦੱਸਿਆ ਜੀ ਇਹਨਾਂ ਨੇ, ਕਹਿੰਦੇ 33 ਅੱਜ ਨਿਊ ਸਾਊਥ ਵੇਲਸ ਦੇ ਵਿੱਚ। ਲਓ ਜੀ ਫਿਰ ਗਰਮੀਆਂ ਵਾ, ਤੇ ਗਰਮੀਆਂ ਨੇ ਆਪਣਾ ਅਸਰ ਤਾਂ ਦਿਖਾਉਣਾ ਹੀ ਹੁੰਦਾ ਵਾ। ਚਲੋ ਕੋਈ ਗੱਲ ਨੀ ਜੀ, ਹਾਲੇ ਤਾਂ ਥੋੜਾ ਮਤਲਬ ਕਿ ਮੌਸਮ ਠੀਕ ਹੀ ਹੋਊਗਾ, ਦਿਨ ਦੇ ਟਾਈਮ ਤੇ ਜ਼ਿਆਦਾ ਔਖਾ ਹੋ ਜਾਂਦਾ ਵਾ। ਤੇ ਸੁਖਵਿੰਦਰ ਸੰਤ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ ਸਿਡਨੀ ਤੋਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ। ਰਮਨਜੀਤ ਸਿੰਘ ਜੰਦੋੜੀਆ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ ਤੇ ਹਾਲ ਚਾਲ ਪੁੱਛ ਰਹੇ ਆ। ਹਾਲ ਚਾਲ ਬਿਲਕੁਲ ਵਧੀਆ ਜੀ। ਇਹਨਾਂ ਨੇ ਸਾਨੂੰ ਲਿਖ ਕੇ ਭੇਜੀਆਂ ਨੇ, ਬੜੀਆਂ ਹੀ ਵਧੀਆ ਲਾਈਨਾਂ ਨੇ। ਕਹਿੰਦੇ ਕਿ ਆਦਮੀ ਕਿਉਂ ਅੱਜ ਕਾ ਇਤਨਾ ਬਦਲਤਾ ਜਾ ਰਿਹਾ, ਜੋ ਹਕੀਕਤ ਹੈ ਨਹੀਂ ਉਸਮੇ ਬਹਿਲਤਾ ਜਾ ਰਿਹਾ, ਝੂਠ ਸੱਚ ਮੇ ਅਭੀ ਸੇ ਦੇਖਤਾ ਨਹੀਂ ਕੁਛ ਭੇਦ ਹੈ, ਯਾ ਖੁਦਾ ਯੇ ਕੌਣ ਸੇ ਸਾਚੇ ਮੇ ਡਲਤਾ ਜਾ ਰਿਹਾ, ਯੇ ਸ਼ਿਕਾਇਤ ਸੇ ਬਰਾ ਦਿਨ ਰਾਤ ਕਰਤਾ ਹੈ ਗਿਲਾ, ਦੇਖ ਕੇ ਸੁਖ ਚੈਨ ਔਰੋਂ ਕਾ ਮਚਲਤਾ ਜਾ ਰਿਹਾ, ਫਰਕ ਪੜਤਾ ਹੈ ਨਹੀਂ ਆਸੂ ਬਹੇ ਜੋ ਔਰ ਕੇ, ਸੁਖ ਹੈ ਮੇਰੇ ਕੰਮ ਯਹੀ ਕਹਿ ਕਰ ਪਿਘਲਤਾ ਜਾ ਰਿਹਾ, ਦੂਸਰੋ ਕੇ ਕਾਮ ਆਨਾ ਯੇ ਵੀ ਕੋਈ ਕਾਮ ਹੈ, ਦੂਸਰੋ ਕੇ ਕਾਮ ਆਨਾ ਯੇ ਵੀ ਕੋਈ ਕਾਮ ਹੈ, ਸੋਚ ਐਸੀ ਲੈ ਕੇ ਯੇ ਬਵ ਮੇ ਫਿਸਲਤਾ ਜਾ ਰਿਹਾ, ਸੱਚ ਕੇ ਕੋਸੋ ਦੂਰ ਹੋ ਕਰ ਵਕਤ ਸੇ ਮਜਬੂਰ ਹੋ ਕਰ, ਇਸ ਜਹਾਂ ਸੇ ਦਿਨ ਰਾਤ ਯੂੰ ਹੀ ਟਹਿਲਤਾ ਜਾ ਰਿਹਾ, ਯਾ ਖੁਦਾ ਜੇ ਅਲਤੇਜ਼ਾ ਹੈ ਤੇਰੇ ਦਮ ਸੇ ਯੇ ਫਿਜ਼ਾ ਹੈ, ਤੂੰ ਜਤਨ ਜਬ ਸਾਥ ਹੈ ਤੂੰ ਕਿਆ ਬਹਿਲਤਾ ਜਾ ਰਿਹਾ। ਕਹਿੰਦੇ ਕਿ ਪੰਜਾਬ ਮੇਰੇ ਲਈ, ਜਸਵੀਰ ਜੱਸੀ ਦਾ ਗਾਣਾ ਲਾ ਦਿਓ ਜੀ। ਬਿਲਕੁਲ ਜੀ, ਗਾਣਾ ਜ਼ਰੂਰ ਲਵਾਂਗੇ। ਤੇ ਜੰਦੋੜੀਆ ਬਾਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਗੇ ਜੀ ਰਾਜ ਮਹਿੰਦਰ ਸਿੰਘ, ਇਹ ਕਹਿੰਦੇ ਕਿ ਸ਼ਿਵਰਾਤਰੀ 10 ਸਾਲ ਪਿੱਛੇ ਲੈ ਗਏ, ਕਹਿੰਦੇ ਰਾਤਾਂ ਨੂੰ ਸਜੇ ਮੰਦਰ ਵੇਖਣ ਜਾਣਾ ਤੇ ਵਾਪਸੀ ਤੇ ਜੁੱਤੀਆਂ ਗਵਾਚਣ ਤੇ ਨੰਗੇ ਪੈਰੀ ਘਰ ਵਾਪਸ ਆਉਣਾ, ਉਹ ਵੀ ਤਾਂ ਕਦੇ ਦਿਨ ਹੁੰਦੇ ਸੀ। ਹਾਂਜੀ ਹਾਂਜੀ ਬਿਲਕੁਲ ਜੀ, ਦਿਨ ਹੁੰਦੇ ਸੀਗੇ। ਤੇ ਸ਼ਿਵਰਾਤਰੀ ਤੇ ਜਿਹੜਾ ਪ੍ਰਸ਼ਾਦ ਮਿਲਦਾ ਵਾ ਉਹਦੇ ਬਾਰੇ ਵੀ ਕਈ ਲੋਕਾਂ ਦੇ ਕਈ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਸੀਗੇ। ਮੇਰਾ ਵੀ ਇੱਕ ਹੈਗਾ ਵਾ, ਬਟ ਚਲੋ ਮੈਂ ਸ਼ੇਅਰ ਤਾਂ ਨਹੀਂ ਕਰੂੰਗੀ। ਪਰ ਚਲੋ ਕੋਈ ਗੱਲ ਨੀ ਜੀ, ਨਾ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਸਾਨੂੰ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਤੁਹਾਨੂੰ ਤੁਹਾਡੀ ਇੱਕ ਪਿਆਰੀ ਜੀ ਯਾਦ ਵੀ ਯਾਦ ਕਰਵਾ ਦਿੱਤੀ। ਸੋ ਵਧੀਆ ਗੱਲ ਹੈ ਨਾ, ਇਹੀ ਹੁੰਦੀਆਂ ਨੇ ਗੱਲਾਂ ਬਾਤਾਂ ਦਾ ਸਿਲਸਿਲਾ, ਤੇ ਗੱਲਾਂ ਚੋਂ ਗੱਲਾਂ ਹੀ ਨਿਕਲਦੀਆਂ ਨੇ ਤੇ ਗੱਲਾਂ ਦੇ ਵਿੱਚੋਂ ਫਿਰ ਯਾਦਾਂ ਆਪਣੇ ਆਪ ਹੀ ਬਣ ਜਾਂਦੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਦਲਜੀਤ ਸਿੰਘ ਮਹਿਤਾ ਚੌਂਕ, ਇਹਨਾਂ ਨੇ ਦੇਖ ਲਓ ਮੇਰੀ ਬੁਝਾਰਤ ਦਾ ਜਵਾਬ ਦੇ ਵੀ ਦਿੱਤਾ, ਤੇ ਜਵਾਬ ਵੀ ਬਿਲਕੁਲ ਸਹੀ ਆ, ਪਰ ਮੈਂ ਹਜੇ ਨਹੀਂ ਦੱਸੂਗੀ, ਬਾਕੀਆਂ ਦੇ ਆਪਾਂ ਬੁਝਾਰਤ ਆਨਸਰ ਦੀ ਵੇਟ ਵੀ ਕਰ ਲੈਂਦੇ ਹਾਂ। ਤੇ ਅੱਗੇ ਬਚਿੱਤਰ ਮੌਤ ਭੁੱਲਰ, ਇਹਨਾਂ ਨੇ ਨਾ ਮੇਰੇ ਲਈ ਟੋਫੀਆਂ ਭੇਜੀਆਂ ਨੇ, ਵੈਸੇ ਮੇਰੇ ਲਈ ਤਾਂ ਕੀ ਆਪਣੇ ਸਾਰਿਆਂ ਲਈ ਵੀ ਆ ਜਾਣੀਆਂ, ਕਿਉਂਕਿ ਕਾਫੀ ਜ਼ਿਆਦਾ ਨੇ ਜੀ। ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਪੰਜਾਬ ਵਿੱਚ 2:32 ਹੋ ਗਏ ਨੇ ਤੇ ਤੁਸੀਂ ਇੰਨੀ ਸੁਬਹਾ ਸੁਬਹਾ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਬਚਿੱਤਰ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ, ਰਿਣੀ ਆ ਜੀ ਤੁਹਾਡੇ ਕੇ ਇੰਨੀ ਜਲਦੀ ਉੱਠ ਕੇ ਤੁਸੀਂ ਸਾਡੀ ਹੌਸਲਾ ਅਫਜ਼ਾਈ ਵੀ ਕਰਦੇ ਹੋ ਤੇ ਆ ਜਿਹੜੀਆਂ ਟੋਫੀਆਂ ਭੇਜੀਆਂ ਸੱਚੀ ਇਹ ਤਾਂ ਮੇਰੀਆਂ ਫੇਵਰੇਟ ਨੇ ਤੇ ਮੈਨੂੰ ਲੋੜ ਵੀ ਬਹੁਤ ਹੁੰਦੀ ਹੈ। ਉਹ ਕਹਿੰਦੇ ਹੁੰਦੇ ਨਾ ਕਿ ਗਲੇ ਮੇ ਖਿੱਚ ਖਿੱਚ ਹੋ ਵਿਕਸ ਕੀ ਗੋਲੀ ਲੋ, ਚਲੋ ਵਿਕਸ ਤਾਂ ਮੈਨੂੰ ਨਹੀਂ ਲਾਈਕ ਹੁੰਦੀ ਗੀ ਤੇ ਪਰ ਆਹ ਜਿਹੜੀਆਂ ਸੰਤਰੇ ਵਾਲੀਆਂ ਟੋਫੀਆਂ ਹੁੰਦੀਆਂ ਇਹ ਤਾਂ ਵਾਕਈ ਬਹੁਤ ਵਧੀਆ। ਛੋਟੇ ਹੁੰਦੇ ਆਪਾਂ ਖਾਂਦੇ ਵੀ ਹੁੰਦੇ ਸੀ ਨਾ, ਸਾਰੇ ਜਾਣੇ ਖਾਧੀਆਂ ਹੋਣਗੀਆਂ ਸਾਰਿਆਂ ਨੇ, ਮੈਂ ਤਾਂ ਬਹੁਤ ਖਾਧੀਆਂ ਨੇ ਇਹ ਟੋਫੀਆਂ। ਤੇ ਅੱਗੇ ਜੀ ਇਹਨਾਂ ਨੇ ਸਾਨੂੰ ਹੋਰ ਮੈਸੇਜ ਵੀ ਭੇਜੇ, ਕਹਿੰਦੇ ਕਿ ਇੱਕ ਆਲੂ ਨੇ ਭਿੰਡੀ ਦੇ ਨੰਬਰ ਤੇ ਆਈ ਲਵ ਯੂ ਲਿਖ ਕੇ ਮੈਸੇਜ ਭੇਜਤਾ। ਕਹਿੰਦੇ ਭਿੰਡੀ ਨੇ ਆਲੂ ਨੂੰ ਫੋਨ ਕਰਕੇ ਬੜੀਆਂ ਗਾਲਾਂ ਕੱਢੀਆਂ। ਭਿੰਡੀ ਕਹਿਣ ਲੱਗੀ, ਬਕਵਾਸ ਬਾਹਲਾ ਆਉਂਦਾ ਤੈਨੂੰ, ਆਪਣੀ ਸ਼ਕਲ ਦੇਖੀ ਆ, ਤੂੰ ਮੋਟਾ ਵਾ ਬੇਢੰਗਾ ਵਾ ਤੇ ਮੈਂ ਸਲਿਮ ਤ੍ਰਿਮ ਸੋਹਣੀ ਸਨੱਖੀ, ਤੇਰਾ ਮੇਰਾ ਕਹਿੰਦੀ ਕੀ ਮੇਲ ਆ। ਤੇ ਆਲੂ ਵਿਚਾਰੇ ਨੂੰ ਬੜਾ ਹੀ ਦੁੱਖ ਲੱਗਦਾ ਵਾ ਹਨਾ। ਫੇਰ ਕੀ ਸੀਗਾ, ਆਲੂ ਨੇ ਬਹੁਤ ਸਾਰੀਆਂ ਸਬਜ਼ੀਆਂ ਕਹਿੰਦੇ ਉਹਨਾਂ ਦੇ ਨਾਲ ਰਾਹ ਫਸਾਈਆਂ ਤੇ ਅੱਜ ਕਹਿੰਦੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਲੂ ਆ ਉਹ ਕਿੰਨੀਆਂ ਸਬਜ਼ੀਆਂ ਦੇ ਵਿੱਚ ਵਰਤਿਆ ਜਾਂਦਾ ਵਾ। ਸੋ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ, ਆਲੂ ਗੋਭੀ, ਆਲੂ ਮਟਰ, ਆਲੂ ਗਾਜਰ ਤੇ ਆਲੂ ਬੈਂਗਣ, ਆਲੂ ਪਾਲਕ ਤੇ ਆਲੂ ਸ਼ਲਗਮ ਤੇ ਭਿੰਡੀ ਉਸ ਦਿਨ ਦੀ ਅਜੇ ਤੱਕ ਇਕੱਲੀ ਫਿਰਦੀ ਆ। ਸੋ ਇਸ ਤੋਂ ਇੱਕ ਗੱਲ ਇਹ ਵੀ ਪਤਾ ਲੱਗਦੀ ਆ ਜੀ, ਇਕੱਲਾ ਕੋਈ ਵੱਡਾ ਨਹੀਂ ਹੁੰਦਾ ਤੇ ਸਾਰੇ ਰਲ ਮਿਲ ਕੇ ਰਹਿਣਗੇ ਤਾਂ ਵਧੀਆ ਗੱਲ ਆ ਹਨਾ। ਬਹੁਤ ਬਹੁਤ ਸ਼ੁਕਰੀਆ ਵਿਚਿਤਾ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਇਹਨਾਂ ਨੇ ਇੱਕ ਮੈਸੇਜ ਹੋਰ ਭੇਜਿਆ, ਜ਼ਰੂਰ ਮੈਂ ਲਊਂਗੀ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ। ਕਮਲ ਜੋਸ਼ੀ ਕਹਿੰਦੇ ਜੀ, ਕਮਲ ਜੋਸ਼ੀ ਪਰਥ, ਬੀਬਾ ਚੈਨੀ ਸੌਖੀ ਬਾਤ, ਕਹਿੰਦੇ ਸੁਬਹਾ ਸੁਬਹਾ, ਬਾਪਰੇ ਅੱਛਾ ਅੱਜ ਮੈਂ ਸੌਖੀ ਬਾਤ ਪਾਤੀ। ਚਲੋ ਕੋਈ ਗੱਲ ਨੀ ਜੀ, ਸੌਖੀ ਤਾਂ ਮੈਂ ਜਾਣ ਕੇ ਪਾਈ ਸੀ, ਮੈਂ ਕਿਹਾ ਦੇਖਾਂ ਤਾਂ ਸਹੀ, ਸਾਰੇ ਜਾਗਦੇ ਆ ਕਿਤੇ ਸੁੱਤੇ ਤਾਂ ਨੀ ਪਏ ਹਲੇ ਹਨਾ ਕੰਮਾਂ ਤੇ। ਹੁਣ ਜਦੋਂ ਕੋਈ ਔਖੀ ਜੀ ਬਾਤ ਪਾ ਦਾਂਗੇ ਤਾਂ ਫੇਰ ਸਾਰੇ ਕਹਿੰਦੇ ਹੁੰਦੇ ਓਹੋ ਇਹਦਾ ਤਾਂ ਜਵਾਬ ਵੀ ਨੀ ਪਤਾ ਕੀ ਆ ਹਨਾ। ਤੇ ਹੁਣ ਜੇ ਸੌਖੀ ਬਾਤ ਆ ਤਾਂ ਫਿਰ ਉਹ ਜਿੱਦਾਂ ਗੱਲ ਨੀ ਕਰਦੇ ਹੁੰਦੇ ਹੈਗੇ ਕਿ ਇੱਕ ਬੰਦਾ ਸੀਗਾ ਉਹਨੂੰ ਨਾ ਦਾਰੂ ਪੀਣ ਦੀ ਬਾਹਲੀ ਬੁਰੀ ਲੱਤ ਸੀਗੀ ਤੇ ਉਹ ਦਾਰੂ ਛੱਡ ਦਿੰਦਾ, ਕਹਿੰਦਾ ਵੀ ਹੁਣ ਮੈਂ ਦਾਰੂ ਨੂੰ ਹੱਥ ਨਹੀਂ ਲਾਉਣਾ, ਦਾਰੂ ਪੀਣੀ ਹੋਈ ਨਹੀਂ ਹੈਗੀ। ਤੇ ਫਿਰ ਕੀ ਹੁੰਦਾ ਵਾ, ਉਹ ਜਦੋਂ ਸ਼ਾਮ ਹੁੰਦੀ ਆ ਤੇ ਜਿਹੜੇ ਅੰਦਰਲੇ ਕੀੜੇ ਹੁੰਦੇ ਉਹ ਜਿੰਦਾਬਾਦ ਤੇ ਮੁਰਦਾਬਾਦ ਕਰਨ ਲੱਗ ਜਾਂਦੇ ਆ। ਤੇ ਉਹ ਕਹਿੰਦੇ ਵੀ ਇਹ ਚੱਕਰ ਕੀ ਆ, ਉਹ ਕਹਿੰਦਾ ਵੀ ਜਦੋਂ ਇਹਨਾਂ ਨੂੰ ਭੁੱਖ ਲੱਗਦੀ ਅੰਦਰਲੇ ਕੀੜੇ, ਜੇ ਤਾਂ ਇਹਨਾਂ ਨੂੰ ਦਾਰੂ ਮਿਲ ਜਾਂਦੀ ਆ ਤਾਂ ਫਿਰ ਇਹ ਤਾਂ ਕਹਿ ਦਿੰਦੇ ਆ ਵੀ ਹੁੰਮਣ ਸਿੰਘ ਜਿੰਦਾਬਾਦ, ਤੇ ਕਹਿੰਦਾ ਜੇ ਕਿਤੇ ਫਿਰ ਇਹਨਾਂ ਨੂੰ ਮੈਂ ਕੁਛ ਨਹੀਂ ਦਿੰਦਾ ਤਾਂ ਫਿਰ ਇਹ ਕਹਿ ਦਿੰਦੇ ਆ ਹੁੰਮਣ ਸਿੰਘ ਮੁਰਦਾਬਾਦ। ਉਹ ਕਹਿੰਦਾ ਮੈਂ ਨੀ ਪੀਂਦਾ, ਮੈਂ ਤਾਂ ਸਿਰਫ ਇਹਨਾਂ ਨੂੰ ਚੁੱਪ ਕਰਾਉਣਾ ਵਾ, ਨਹੀਂ ਤਾਂ ਬਾਹਲਾ ਹੀ ਰੌਲਾ ਪਾਉਂਦੇ ਆ ਹਨਾ। ਤੇ ਉਸੇ ਤਰ੍ਹਾਂ ਮਾ ਜੀ ਜਿਹੜੇ ਅੰਦਰਲੇ ਕੀੜੇ ਆ ਉਹ ਕੁਰਬੜ ਕੁਰਬੜ ਕਰਨ ਲੱਗ ਜਾਂਦੇ ਆ। ਜਦੋਂ ਸਾਨੂੰ ਕਿਸੇ ਗੱਲ ਦਾ ਪਤਾ ਹੁੰਦਾ ਤੇ ਸਾਡਾ ਮਨ ਵੀ ਕਰਦਾ ਹੁੰਦਾ ਕਿ ਅਸੀਂ ਫਟਾਫਟ ਦੱਸ ਦਈਏ। ਸੋ ਇਹੀ ਜਿਹੜੇ ਕੀੜਿਆਂ ਦੀ ਕੁਰਬੜ ਆ ਨਾ ਆਪਣੇ ਅੰਦਰ, ਇਹ ਬਹੁਤ ਹੋਣੀ ਵੀ ਚਾਹੀਦੀ ਆ ਤੇ ਹੈ ਹੋਣੀ ਜ਼ਰੂਰੀ ਵੀ ਆ। ਤੇ ਬਹੁਤ ਬਹੁਤ ਸ਼ੁਕਰੀਆ ਜੀ, ਕੋਈ ਗੱਲ ਨਹੀਂ, ਜਵਾਬ ਤੁਹਾਡਾ ਕਮਲ ਜੀ ਬਹੁਤ ਬਿਲਕੁਲ ਠੀਕ ਆ। ਤੇ ਬਾਕੀ ਦੇਖਦੇ ਹਾਂ ਜੀ ਅੱਗੇ ਹੋਰ ਕੌਣ ਕੌਣ ਦੱਸਦਾ ਵਾ ਬੁਝਾਰਤ ਦਾ ਜਵਾਬ ਤੇ, ਪਰ ਚਲੋ ਦੇਖਦੇ ਹਾਂ। ਹੁਣ ਪ੍ਰੋਗਰਾਮ ਦਾ ਇੱਕ ਗਾਣਾ ਸੁਣਦੇ ਹਾਂ, ਨਿੰਜਾ ਦਾ ਬਹੁਤ ਸੋਹਣਾ ਗਾਣਾ ਆਇਆ ਵਾ ਛੱਲਾ, ਮੈਨੂੰ ਤਾਂ ਵਧੀਆ ਲੱਗਾ, ਪਰ ਤੁਸੀਂ ਵੀ ਸੁਣ ਕੇ ਦੱਸਿਓ। ਤੇ ਜੇ ਕੋਈ ਤੁਹਾਡੀ ਪਸੰਦ ਦਾ ਕੋਈ ਵੀ ਗੀਤ ਆ ਜਾਂ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਉਸਦੀ ਫਰਮਾਇਸ਼ ਕਰਿਓ ਤੇ ਅਸੀਂ ਉਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਲਓ ਜੀ ਫਿਰ ਛੱਲਾ ਗਾਣਾ ਸੁਣਦੇ ਹਾਂ, ਨਿੰਜਾ ਦਾ ਗਾਇਆ ਹੋਇਆ, ਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਕਿਸਮਤ ਨੂੰ ਲੱਖ ਸਜਦੇ ਕਰਾਂ, ਸਜਦੇ ਕਰਾਂ ਲੱਖ ਵਾਰ, ਹੋ ਫਿਕਰਾਂ ਸ਼ਿਕਰਾਂ ਛੱਡ ਕੇ ਜੀ ਲੈ, ਦਿਨ ਜਿੰਦੜੀ ਦੇ ਚਾਰ ਖੂਹ ਤੇ ਤਰੀਏ ਤੇ ਗੱਲਾਂ ਮੂੰਹ ਤੇ ਕਰੀਏ, ਉਹ ਸੱਚੇ ਰੱਬ ਤੋਂ ਡਰੀਏ ਤੇ ਗੱਲ ਸੁਣ ਛੱਲਿਆ, ਜੋ ਲਾਵੇ ਗਾਦਾ ਰੱਬ ਤੋਂ ਉਹ ਲਾ। ਉਹ ਚੱਲਾ ਉਹ ਚੱਲਾ ਉਹ ਚੱਲਾ ਉਹ ਚੱਲਾ ਉਹ ਛੱਲਾ ਮੇਰੀ ਸੁਣ ਛੱਲਿਆ, ਛੋਰਾ ਵੇ ਕਾਦਾ ਨਾ ਆਈ ਛੋਰਾ। ਚੰਗੇ ਲੇਖ ਕੋਈ ਲਿਖ ਜਾਵੇ ਹਾਏ, ਚੰਗੇ ਲੇਖ ਕੋਈ ਲਿਖ ਜਾਵੇ, ਦਿੱਲੀ ਤੇ ਲਾਹੌਰ अज दिल दे वेड़े मौला साडे रंज निबेड़े ते आवण खुशियां दे वेले ते लगण मेले मेले
ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ,
ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਛੱਲਾ ਨਿੰਜਾ ਦਾ ਗਾਇਆ ਹੋਇਆ, ਸੋ ਬੜਾ ਹੀ ਪਿਆਰਾ ਜਿਹਾ ਸੌਂਗ ਆ। ਤੇ ਲਓ ਜੀ, ਫਿਰ ਇੱਧਰ ਕਮਲ ਜੋਸ਼ੀ ਜੀ ਨੇ ਕਿਹਾ ਸੀ ਕਿ ਬੀਬਾ ਸੁਬਾ ਸੁਬਾ ਇੰਨੀ ਸੌਖੀ ਬਾਤ ਦੱਸ ਦਿੱਤੀ, ਤਾਂ ਮੈਨੂੰ ਚੇਤਾ ਆ ਗਿਆ ਕਿ ਲਾਸਟ ਵੀਕ ਵਾਲਾ ਆਪਣਾ ਹਜੇ ਦਾ ਅਸਰਦਾਰ ਵੀ ਰਹਿੰਦਾ ਵਾ, ਕਿਉਂਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਮੁਲਕਰੀ ਦਾ ਫੁੱਲ ਕੀ ਹੁੰਦਾ ਵਾ। ਤੇ ਲਓ ਜੀ, ਫਿਰ ਆਪਾਂ ਤੁਹਾਨੂੰ ਸੁਬਾ ਸੁਬਾ ਇਹ ਵੀ ਔਖਾ ਜਿਹਾ ਸਵਾਲ ਪੁੱਛ ਲੈਂਦੇ ਹੋ, ਕਿਉਂਕਿ ਲਾਸਟ ਟਾਈਮ ਤਾਂ ਮੇਰੇ ਖਿਆਲ ਦੇ ਵਿੱਚ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਲੱਗਾ ਕਿ ਮੁਲਕਰੀ ਦਾ ਫੁੱਲ ਕੀ ਹੁੰਦਾ ਵਾ, ਪਰ ਮੈਂ ਤੁਹਾਨੂੰ ਕਲੂ ਕਾਫੀ ਦੇ ਗਈ ਸੀਗੀ। ਤੇ ਲਓ ਜੀ, ਫਿਰ ਕਮਲ ਜੀ ਹੁਣ ਔਖਾ ਸਵਾਲ ਤੁਹਾਨੂੰ ਦੱਸ ਦਿੱਤਾ, ਬੁੱਝ ਦੋ ਜੀ ਕਿ ਮੁਲਕਰੀ ਦਾ ਫੁੱਲ ਕੀ ਹੁੰਦਾ ਵਾ ਤੇ ਇਹ ਕਿਹੜੀ ਰੁੱਤੇ ਆਉਂਦੇ ਆ, ਤੇ ਬਾਕੀ ਦੇ ਜਵਾਬ ਆਪਾਂ ਵੇਟ ਕਰਦੇ ਹਾਂ ਜੀ, ਦੇਖਦੇ ਕੌਣ ਕੌਣ ਸਾਨੂੰ ਜਵਾਬ ਭੇਜਦਾ ਵਾ। ਤੇ ਅੱਗੇ ਜੀ ਜਾਹਿਦ ਜੁੱਟ ਨੇ ਜੀ ਸਾਨੂੰ ਵੋਇਸ ਮੈਸੇਜ ਭੇਜਿਆ, ਉਹ ਵੀ ਸੁਣਦੇ ਆ, ਪਰ ਉਸ ਤੋਂ ਪਹਿਲਾਂ ਆਪਾਂ ਉਹਨਾਂ ਦੇ ਮੈਸੇਜ ਲੈ ਲਈਏ ਜੀ। ਕਹਿੰਦੇ ਕਿ ਮੰਜ਼ਿਲ ਦੇ ਨੇੜੇ ਆਣ ਕੇ ਜੇ ਬਦਲ ਗਏ ਰਾਸਤੇ, ਕੋਸੀ ਨਾ ਜਾ ਤਕਦੀਰ ਨੂੰ ਤੁਰਿਆ ਜਾ ਇਸੇ ਆਸ ਤੇ, ਕੁੱਝ ਖਾਸ ਹੋਈ ਹੋਊ ਸੋਚਿਆ ਨਾਨਕ ਨੇ ਤੇਰੇ ਵਾਸਤੇ। ਵਾਕਈ ਜੀ ਇਹ ਤਾਂ ਬਿਲਕੁਲ ਠੀਕ ਆ ਕਿ ਜੇ ਆਪਾਂ ਜਿਹੜੀ ਚੀਜ਼ ਦੀ ਤਮੰਨਾ ਕਰਦੇ ਹਾਂ ਨਾ, ਅਗਰ ਉਹ ਚੀਜ਼ ਆਪਾਂ ਨੂੰ ਨਹੀਂ ਮਿਲਦੀ ਤਾਂ ਆਪਾਂ ਗੁੱਸੇ ਹੁੰਦੇ ਹਾਂ, ਆਪਾਂ ਨੂੰ ਖਿੱਝ ਚੜ੍ਹਦੀ ਆ, ਆਪਾਂ ਪਤਾ ਨੀ ਰੱਬ ਨੂੰ ਕਿੰਨਾ ਬੁਰਾ ਭਲਾ ਵੀ ਕਹਿ ਦਿੰਦੇ ਹਾਂ, ਪਰ ਸੱਚੀ ਦੱਸਾਂ ਉਹਦੇ ਵਿੱਚ ਵੀ ਸਾਡਾ ਹੀ ਭਲਾ ਹੁੰਦਾ ਵਾ। ਤੇ ਸ਼ਾਇਦ ਕਿਸਮਤ ਦੇ ਵਿੱਚ ਰੱਬ ਨੇ ਸਾਡੇ ਲਈ ਉਸ ਤੋਂ ਵੀ ਕੋਈ ਵਧੀਆ ਚੀਜ਼ ਲਿਖੀ ਹੁੰਦੀ ਆ। ਸੋ ਕਦੇ ਵੀ ਨਿਰਾਸ਼ ਨਾ ਹੋ, ਹਮੇਸ਼ਾ ਆਸ਼ਾਵਾਦੀ ਰਹੋ ਤੇ ਸੋਚਦੇ ਰਹੋ ਕਿ ਅੱਗੇ ਹੁਣ ਕੁਛ ਚੰਗਾ ਹੀ ਹੋਵੇਗਾ। ਤੇ ਨਾਲ ਜੀ ਇਹਨਾਂ ਨੇ ਖਾਣ ਪੀਣ ਦੀਆਂ ਚੀਜ਼ਾਂ ਵੀ ਭੇਜੀਆਂ ਨੇ, ਸੋ ਦੇਖ ਕੇ ਭੁੱਖ ਲੱਗਿਆ ਮੈਨੂੰ ਲੱਗਦਾ ਅੱਜ ਤਾਂ ਫਿਰ ਆਪਣਾ ਵੀਕਐਂਡ ਵਧੀਆ ਹੋ ਜਾਣਾ ਵਾ। ਤੇ ਇਹਨਾਂ ਨੇ ਸਾਨੂੰ ਜੋ ਮੈਸੇਜ ਭੇਜਿਆ ਜੀ, ਵੋਇਸ ਮੈਸੇਜ ਲਓ, ਫਿਰ ਆਪਾਂ ਉਹ ਵੀ ਸੁਣ ਲੈਂਦੇ ਆ।
ਅਸਲਾਮੁਅਲੈਕੁਮ ਜੀ, ਕਿੱਦਾਂ ਜੀ ਤੁਹਾਡੇ ਹਾਲ, ਸਭ ਠੀਕ ਠਾਕ ਹੈ ਨਾ ਜੀ? ਸਿਹਤਾਂ ਵੀ ਠੀਕ ਹੈ ਤੇ ਸਾਡੀ ਤਾਂ ਦੁਆ ਹੈ ਜੀ, ਐਵੇਂ ਹੱਸਦੇ ਵਸਦੇ ਰਹੋ ਜੀ, ਇੱਦਾਂ ਹੀ ਸ਼ੋ ਲੈ ਕੇ ਆਉਂਦੇ ਰਹੋ ਤੇ ਮਨ ਜਿਹਾ ਲੱਗਿਆ ਰਹਿੰਦਾ ਜੀ, ਕਿਉਂਕਿ ਨਾਈਟ ਦੇ ਵਿੱਚ ਸਾਡਾ ਕੰਮ ਹੈ ਤੇ ਨਾਈਟ ਸੁਣ ਰਹੇ ਹਾਂ ਤੁਹਾਨੂੰ। 12 ਵਜੇ ਤੁਹਾਡਾ ਪ੍ਰੋਗਰਾਮ ਦਾ ਬਹੁਤ ਇੰਤਜ਼ਾਰ ਕਰ ਰਿਹਾ ਸੀ ਵੀ 12 ਵਜੇ ਸ਼ੁਰੂ ਹੋਣਾ, ਤੇ ਬਾਕੀ ਪ੍ਰੋਗਰਾਮ ਤੁਹਾਡਾ ਮਾਸ਼ਾਅੱਲਾ ਬਹੁਤ ਠੀਕ ਹੈ ਜੀ। ਤੇ ਬਾਕੀ ਤੁਸੀਂ ਜਿਹੜੇ ਪੰਜਾਬੀ ਦੇ ਬਾਰੇ ਗੱਲਾਂ ਕਰਦੇ ਹੋ, ਕਿਉਂਕਿ ਟਾਈਮ ਘੱਟ ਦੀ ਵਜ੍ਹਾ ਨਾਲ ਤਾਂ ਕੁਛ ਕਹਿ ਨਹੀਂ ਸਕਦਾ, ਬਾਕੀ ਇਹ ਹੈ ਕਿ ਗੱਲਾਂ ਤੁਸੀਂ, ਪੰਜਾਬੀ ਜ਼ੁਬਾਨ ਆਪਣੀ ਜ਼ੁਬਾਨ ਹੈ ਜੀ, ਪੰਜਾਬੀ ਚ ਬੋਲਣ ਚ ਬਹੁਤ ਮਜ਼ਾ ਆਉਂਦਾ ਜੀ, ਕਿਉਂਕਿ ਪੰਜਾਬੀ ਜ਼ੁਬਾਨ ਜਿੱਥੇ ਵੀ ਲੱਭਦਾ ਪੰਜਾਬੀ, ਫਿਰ ਆਪਣਾ ਹੀ ਪੰਜਾਬ ਬਣ ਜਾਂਦਾ ਜੀ, ਏਦਾਂ ਹੀ ਬਣਿਆ ਰਹਿੰਦਾ ਜੀ। ਤੇ ਬਾਕੀ ਹੋਰ ਤਾਂ ਕੁਛ ਕਹਿ ਨਹੀਂ ਸਕਦਾ ਜੀ, ਨਾਈਸ ਸ਼ੋ ਤੁਹਾਡਾ, ਤੇ ਸਾਨੂੰ ਤੁਸੀਂ ਅਰਫ ਲੋਹਾਰ ਦਾ ਕੋਈ ਵੀ ਗਾਣਾ ਸੁਣਾ ਦਿਓ। ਅੱਲਾ ਹਾਫਿਜ਼, ਆਪਣਾ ਖਿਆਲ ਰੱਖਿਓ ਜੀ।
ਜੀ ਅੱਲਾ ਹਾਫਿਜ਼। ਜਾਹਿਦ ਜੁੱਤੀ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਰਾਤ ਦੇ 12 ਵਜੇ। ਚਲੋ ਕੋਈ ਗੱਲ ਨੀ ਜੀ, ਵਧੀਆ ਗੱਲ ਆ ਤੇ ਇੰਜੋਏ ਇਸੇ ਤਰ੍ਹਾਂ ਕਰਦੇ ਰਹੋ ਤੇ ਨਾਲੇ ਕੰਮ ਤੇ ਨਾਲੇ ਕਹਿੰਦੇ ਹੁੰਦੇ ਨਾਲੇ ਪੁੰਨ ਤੇ ਨਾਲੇ ਫਲੀਆਂ ਨਾਲੇ ਕੰਮ ਕਰਦੇ ਜਾਓ ਤੇ ਨਾਲੇ ਫਿਰ ਤੁਹਾਡੀ ਨੀਂਦ ਆ ਜਿਹੜੀ ਤੁਹਾਡੇ ਤੋਂ ਪਰੇ ਭੱਜੀ ਰਹੂਗੀ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਥ ਦਿੰਦੇ ਰਹਿਣਾ। ਤੇ ਤੁਸੀਂ ਜਿਹੜਾ ਗਾਣਾ ਸੁਣਨਾ ਚਾਹਿਆ ਜੀ ਆਰਫ ਲੋਹਾਰ ਦਾ, ਤੇ ਵਾਕਈ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਬਹੁਤ ਵਧੀਆ ਸਿੰਗਰ ਨੇ ਉਹ ਤੇ ਅਸੀਂ ਵੀ ਸੁਣ ਲਾਂਗੇ ਅਸੀਂ ਕਿਹੜਾ ਗਾਣਾ ਸੁਣਾ ਰਹੇ ਨੇ ਸਾਨੂੰ ਸਰਬਜੀਤ ਭਾਜੀ। ਅੱਗੇ ਜੀ ਪ੍ਰੋਗਰਾਮ ਦੇ ਵਿੱਚ ਦੀਪ ਪਲਾਹੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਵਾ, ਪਲੀਜ਼ ਪਲੇ ਸੌਂਗ ਬਸ ਯਾਰੋ ਇੰਨੀ ਸੀ ਕਹਾਣੀ ਮੇਰੇ ਪਿਆਰ ਦੀ ਮਨਮੋਹਨ ਵਾਰਸ ਦਾ। ਕਿਆ ਬਾਤ ਹੈ ਜੀ, ਗਾਣਾ ਸੁਣਾਵਾਂਗੇ ਤੁਹਾਨੂੰ ਜ਼ਰੂਰ ਜੀ। ਪ੍ਰੋਗਰਾਮ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਇੱਧਰ ਈਮੇਲ ਦੇ ਜ਼ਰੀਏ ਕੋਮਲ ਜੋਸ਼ੀ ਜੀ ਕਹਿੰਦੇ ਕਿ ਅਪਣਾਉਣ ਤੇ ਸਮਝ ਨਹੀਂ ਆਈ ਜੀ ਮੈਨੂੰ ਇਹਨਾਂ ਨੇ ਕੀ ਲਿਖਿਆ। ਚਲੋ ਮੈਂ ਦੇਖਦੀ ਹਾਂ ਇਹਨਾਂ ਦਾ ਮੈਸੇਜ ਕੀ ਹੈ ਜੀ, ਬਾਅਦ ਵਿੱਚ ਆਪਾਂ ਇਹਨਾਂ ਦਾ ਮੈਸੇਜ ਲੈਣੇ ਆ। ਤੇ ਅੱਗੇ ਧਾਨੀ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜੀ, ਉਹਨਾਂ ਨੇ ਗੁੱਡ ਮਾਰਨਿੰਗ ਕਿਹਾ ਵਾ ਤੇ ਕਹਿੰਦੇ ਕਿ ਸਿੱਖ ਲੈ ਰਹਿਣਾ ਰੱਬ ਦੇ ਰੰਗ ਵਿੱਚ, ਨਾ ਕਰ ਤੂੰ ਚਤਰਾਈਆਂ, ਸਾਰੀ ਦੁਨੀਆਂ ਤੇਰੀ ਹੈ ਜੇ ਮਨ ਦੇ ਵਿੱਚ ਚੰਗਿਆਈਆਂ। ਸੋ ਬਾਕੀ ਜੀ ਜੇ ਮਨ ਚੰਗਾ ਤਾਂ ਸਭ ਕੁਛ ਵਧੀਆ ਵਾ, ਮਨ ਨੂੰ ਨੀਵਾਂ ਰੱਖਣਾ ਪਰ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੇ ਅੱਗੇ ਕੁਲਦੀਪ ਕੌਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਦੀ ਟੀਮ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਕਹਿੰਦੇ ਗੁੱਡ ਟੂ ਹੀਅਰ ਯੂ ਔਨ ਰੇਡੀਓ ਜੀ, ਬਹੁਤ ਹੀ ਸੁਲਝੇ ਤਰੀਕੇ ਦੇ ਨਾਲ ਰੀਪ੍ਰਜੈਂਟ ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ। ਤੇ ਸੁਲਝੇ ਹੋਏ ਤਰੀਕੇ ਦੇ ਨਾਲ ਕੋਸ਼ਿਸ਼ ਕਰਦੀ ਹੁੰਦੀ ਆ ਪਰ ਬਹੁਤ ਗੜਬੜ ਹੋ ਜਾਂਦੀ ਆ, ਪਰ ਸਾਰੇ ਜਾਣੇ ਸੁਣਦੇ ਨੇ ਵਧੀਆ ਤਰੀਕੇ ਦੇ ਨਾਲ ਜੀ ਪ੍ਰੋਗਰਾਮ ਤਾਂ ਸਾਰੇ ਜਾਣੇ ਆਪਾਂ ਰਲ ਮਿਲ ਕੇ ਹੀ ਕਰ ਲੈਂਦੇ ਆ, ਮੈਂ ਤਾਂ ਜੀ ਜੋ ਆਉਂਦਾ ਬਸ ਉਹੀ ਪੜ੍ਹਦੀ ਰਹਿੰਦੀ ਹਾਂ। ਸੋ ਕੁਲਦੀਪ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਲਓ ਫਿਰ ਆਪਾਂ ਥੋੜੀ ਜਿਹੀ ਖਬਰਾਂ ਬਾਰੇ ਵੀ ਨਾਲ ਨਾਲ ਗੱਲ ਕਰ ਲਈਏ, ਤੇ ਕਿਉਂਕਿ ਹੁਣ ਬਾਕੀ ਖਬਰਾਂ ਬਾਰੇ ਕਮੈਂਟਸ ਤਾਂ ਮੈਂ ਤੁਹਾਨੂੰ ਇੰਨੇ ਸੋਹਣੇ ਦੱਸ ਦਿੰਦੀ ਹਾਂ ਨਾ ਕਿ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਰਹਿੰਦਾ ਹੀ ਨਹੀਂ ਹੈਗਾ, ਹਨਾ, ਕਿ ਕੁਛ ਪੁੱਛਣਾ ਵਾ। ਹੁਣ ਪੁੱਛਣ ਵੀ ਨਾ ਬਹਿ ਜਾਓ, ਜੇ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਆ ਵੀ ਗਿਆ ਤਾਂ ਬਸ ਉਹਨੂੰ ਉੱਥੇ ਦੱਬ ਲਿਓ, ਕਿਉਂਕਿ ਜਦੋਂ ਮਿੰਟੂ ਬਰਾੜ ਜੀ ਆਉਣਗੇ ਨਾ ਤੁਸੀਂ ਉਦੋਂ ਫਿਰ ਜਿੰਨੇ ਵੀ ਮਨ ਦੇ ਵਿੱਚ ਸਵਾਲ ਹੋਣਗੇ ਨਾ ਉਹ ਸਾਰੇ ਉਸੇ ਦਿਨ ਹੀ ਕੱਢਿਓ। ਬਸ ਉਹਨਾਂ ਤੇ ਉਨੇ ਦਿਨ ਤਾਂ ਨਾ ਉਹਨਾਂ ਨੂੰ ਚੁੱਪ ਕਰਕੇ ਏਦਾਂ ਤੈਅ ਬਾਈ ਤੈਅ ਲਾ ਕੇ ਨੀ ਰੱਖਦੇ ਹੁੰਦੇ, ਜਿਸ ਤਰ੍ਹਾਂ ਆਪਾਂ ਉਸੇ ਤਰ੍ਹਾਂ ਹੀ ਰੱਖਦੇ ਰਹੋ। ਸੋ ਖਬਰਾਂ ਦੇ ਵਿੱਚ ਗੱਲ ਕਰਦੇ ਤੁਹਾਨੂੰ ਨਾ ਇੱਕ ਫਨੀ ਨਿਊਜ਼ ਦੱਸਦੀ ਆ, ਵੈਸੇ ਉਸ ਟਾਈਮ ਤਾਂ ਡਰਾਉਣੀ ਸੀ ਬਟ ਹੁਣ ਸੋਚਿਆ ਜਾਵੇ ਤਾਂ ਫਨੀ ਨਿਊਜ਼ ਲੱਗਦੀ ਆ। ਉਹ ਹੈਗੀ ਆ ਜੀ ਨਿਊ ਸਾਊਥ ਵੇਲਸ ਦੀ। ਨਿਊ ਸਾਊਥ ਵੇਲਸ ਦੇ ਵਿੱਚ ਨਾ ਇੱਕ ਫ੍ਰੈਂਚ ਰੈਸਟੋਰੈਂਟ ਸੀਗਾ ਜਿੱਥੇ ਕਿ ਇੱਕ ਗੁਆਇਨਾ ਦੇ ਆਉਣ ਦੇ ਨਾਲ ਨਾ ਕਾਫੀ ਜ਼ਿਆਦਾ ਖਲਬਲੀ ਮੱਚ ਗਈ। ਹੋਇਆ ਕਿ ਜੀ ਉੱਥੇ ਲੋਕ ਬੈਠੇ ਖਾਣਾ ਖਾ ਰਹੇ ਸੀ ਤੇ ਇੱਕ ਗੁਆਇਨਾ ਵਾ ਜਿਹੜਾ ਉਹ ਰੈਸਟੋਰੈਂਟ ਦੇ ਵਿੱਚ ਐਂਟਰ ਕਰ ਗਿਆ, ਪਰ ਪਹਿਲਾਂ ਤਾਂ ਜਿਹੜੀ ਵੇਟਰਸ ਸੀ ਜਾਂ ਰੈਸਟੋਰੈਂਟ ਦਾ ਸਟਾਫ ਸੀ ਉਹਨਾਂ ਨੇ ਸੋਚਿਆ ਕਿ ਕੋਈ ਕੁੱਤਾ ਆ ਗਿਆ, ਹਨਾ, ਕਿਉਂਕਿ ਉਹ ਕਾਫੀ ਜ਼ਿਆਦਾ ਵੱਡਾ ਸੀਗਾ ਤੇ ਜਿਹਨੂੰ ਕਿ ਆਪਾਂ ਕਿਰਲੀ ਦੀ ਵਾਂਗੂ ਕਹਿ ਸਕਦੇ ਨਾ, ਵੱਡਾ ਸਾਡਾ ਕਿਰਲਾ, ਸਾਡੇ ਵੀ ਇੱਥੇ ਰਹਿੰਦਾ ਵਾ ਇੱਕ ਦਿਨ, ਚਲੋ ਉਹ ਤਾਂ ਮੈਂ ਬਾਅਦ ਚ ਦੱਸੂਗੀ, ਤੇ ਉਹ ਕਾਫੀ ਵੱਡਾ ਕਿਰਲਾ ਹੁੰਦਾ ਵਾ। ਉਹਨਾਂ ਨੇ ਸੋਚਿਆ ਕਿ ਪਹਿਲਾਂ ਤਾਂ ਕੋਈ ਕੁੱਤਾ ਵਾ, ਪਰ ਬਾਅਦ ਵਿੱਚ ਜਦੋਂ ਜਿਹੜੇ ਉੱਥੇ ਬੈਠੇ ਲੋਕ ਖਾਣਾ ਖਾਣ ਆਏ ਸੀ, ਕਸਟਮਰ ਸੀ, ਉਹਨਾਂ ਨੇ ਜਦੋਂ ਰੌਲਾ ਪਾਇਆ ਤੇ ਸ਼ਾਊਟਿੰਗ ਕਰਨ ਲੱਗ ਗਏ ਤਾਂ ਫਿਰ ਸਟਾਫ ਨੂੰ ਪਤਾ ਲੱਗਾ ਕਿ ਇਹ ਕੁੱਤਾ ਦੀ ਇਹ ਤਾਂ ਕੁਛ ਹੋ ਰਿਹਾ ਤਾ। ਉੱਥੋਂ ਦੀ ਜਿਹੜੀ ਵੇਟਰਸ ਸੀ ਉਹ ਫਰਾਂਸ ਤੋਂ ਸੀਗੀ, ਤਾਂ ਉਹਨੇ ਕੀ ਕੀਤਾ, ਉਹਨੂੰ ਉਹਦੀ ਪੂਛ ਤੋਂ ਫੜ ਕੇ ਨਾ ਘੜੀਸਦੀ ਹੋਈ ਉਹਨੂੰ ਰੈਸਟੋਰੈਂਟ ਤੋਂ ਬਾਹਰ ਲੈ ਗਈ ਤੇ ਛੱਡ ਆਈ, ਤੇ ਸਾਰੇ ਉਹ ਬਿਲਕੁਲ ਵੀ ਡਰੀ ਨਹੀਂ ਤੇ ਸਾਰੇ ਉਹਦੀ ਬਹਾਦਰੀ ਦੇ ਨਾ ਬਾਅਦ ਚ ਕਿੱਸੇ ਗਾ ਰਹੇ ਸੀਗੇ ਤੇ ਨਾਲੇ ਖੁਸ਼ ਹੋ ਰਹੇ ਸੀ ਕਿ ਸ਼ੀ ਇਜ਼ ਰੀਅਲੀ ਵੈਰੀ ਬਰੇਵ। ਸੋ ਲਓ ਜੀ ਨਿਊ ਸਾਊਥ ਵੇਲਸ ਦੀ ਇਹ ਇੱਕ ਖਬਰ ਆ। ਤੇ ਬਾਕੀ ਅੱਗੇ ਗੱਲ ਕਰੀਏ ਬੱਚਿਆਂ ਬਾਰੇ, ਬੱਚਿਆਂ ਨੂੰ ਕਦੇ ਵੀ ਨਗਲੈਕਟ ਨਾ ਕਰੋ ਜੀ, ਕਿਉਂਕਿ ਲਾਸਟ ਟਾਈਮ ਵੀ ਦੱਸਿਆ ਸੀ ਕਿ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਬੱਚਿਆਂ ਨੂੰ ਕਾਰ ਦੇ ਵਿੱਚ ਲੌਕ ਹੋ ਜਾਂਦੇ ਆ ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਪਰ ਇਸ ਤੋਂ ਇਲਾਵਾ ਵੀ ਜੇ ਇੱਕ ਹੋਰ ਗੱਲ ਆ, ਅਗਰ ਤੁਸੀਂ ਬੱਚਿਆਂ ਦੀ ਵੈਕਸੀਨੇਸ਼ਨ ਪ੍ਰੋਪਰ ਵੇ ਨਾਲ ਨਹੀਂ ਕਰਾਉਂਦੇ ਤਾਂ ਉਸਦਾ ਖਾਮਿਆਜ਼ਾ ਪੇਰੈਂਟਸ ਨੂੰ ਭੁਗਤਣਾ ਪਵੇਗਾ। ਜੀ ਹਾਂ, ਉਹਨਾਂ ਦੇ ਸੈਂਟਰ ਲਿੰਕ ਦੀ ਜਿਹੜੀ ਪੇਮੈਂਟ ਆ ਉਸ ਦੇ ਵਿੱਚ ਕਾਫੀ ਕਟੌਤੀ ਕੀਤੀ ਗਈ ਆ, ਕਿਉਂਕਿ ਉਹਨਾਂ ਫੈਮਲੀਆਂ ਦੇ ਲਈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰੋਪਰ ਵੈਕਸੀਨੇਸ਼ਨ ਨਹੀਂ ਕਰਵਾਈ ਗਈ ਸੀ ਮੈਲਬੋਰਨ ਦੇ ਵਿੱਚ। ਤੇ ਅਗਲੀ ਖਬਰ ਬਾਰੇ ਗੱਲ ਕਰੀਏ ਜੀ, ਜੋ ਕਿ ਬ੍ਰੇਕਿੰਗ ਨਿਊਜ਼ ਵੀ ਆ, ਉਹ ਹੈਗੀ ਆ ਜੀ ਅਹਿਮਦ ਹੋਰ ਜਿਹੜੇ ਕਿ COE ਨੇ ਆਸਟ੍ਰੇਲੀਅਨ ਪੋਸਟ ਤੇ, ਤੇ ਉਹਨਾਂ ਨੇ ਆਪਣੀ ਜਿਹੜੀ ਅਹੁਦਾ ਵਾ, ਜਿਹੜੀ ਆਪਣੀ ਜੋਬ ਆ, ਉਹਦੇ ਤੋਂ ਰਿਜ਼ਾਈਨ ਕਰ ਦਿੱਤਾ ਵਾ। ਕਾਹਤੋਂ ਕਰ ਦਿੱਤਾ, ਇਸਦਾ ਕਾਰਨ ਕੀ ਸੀਗੀ? ਇਸਦਾ ਕਾਰਨ ਬਣਿਆ ਸੀ ਉਹਨਾਂ ਦਾ ਬਿਗ ਪੇ ਪੈਕੇਜ ਦੇ ਕਾਰਨ ਉਹਨਾਂ ਦੀ ਕਾਫੀ ਟਾਈਮ ਤੋਂ ਆਲੋਚਨਾ ਹੋ ਰਹੀ ਸੀ। ਤੇ ਹੁਣ ਸਾਨੂੰ ਦੱਸ ਦਈਏ ਕਿ ਸਰਪ੍ਰਾਈਜ਼ਡ ਕੀ ਉਹਨਾਂ ਦੀ ਬਿਗ ਪੇ ਜਿਹੜਾ ਪੈਕੇਜ ਆ, ਉਹਨਾਂ ਦੀ ਜਿਹੜੀ ਪੇ ਆ ਉਹ $5 to $6 million ਆ ਸਲਾਨਾ, $5 to $6 million ਸਲਾਨਾ ਵਾ, ਜੋ ਕਿ ਇੱਥੋਂ ਦੇ ਪ੍ਰਾਈਮ ਮਿਨਿਸਟਰ ਦੀ ਪੇ ਤੋਂ ਵੀ, ਪ੍ਰਾਈਮ ਮਿਨਿਸਟਰ ਦੀ ਤਨਖਾਹ ਤੋਂ ਵੀ 10 ਗੁਣੇ ਜ਼ਿਆਦਾ ਵਾ। ਸੋ ਇਸ ਵੱਡੇ ਪੈਕੇਜ ਦੇ ਕਾਰਨ ਉਹਨਾਂ ਨੂੰ ਕਾਫੀ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਸੀ, ਜਿਸ ਦੇ ਕਰਕੇ ਉਹਨਾਂ ਨੇ ਕੱਲ ਆਪਣੀ ਜੌਬ ਤੋਂ ਵਾਕ ਵੀ ਕਰ ਦਿੱਤਾ ਵਾ। ਤੇ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਨਿਊਜ਼ ਆਉਂਦੇ ਆ ਜੀ, ਇਸ ਦੇ ਬਾਰੇ ਤੁਹਾਨੂੰ ਟਾਈਮ ਟੂ ਟਾਈਮ ਅਸੀਂ ਕੋਸ਼ਿਸ਼ ਕਰਾਂਗੇ ਦੱਸਦੇ ਰਹੀਏ। ਅੱਗੇ ਜੀ ਇੱਕ ਹੋਰ ਖਬਰ ਆਈ ਆ, ਫਾਇਰ ਵਰਕ ਕਮਿਸ਼ਨ ਨੇ ਦੇ ਅਨੁਸਾਰ ਜਿਹੜੇ ਕਿ ਸਾਨੂੰ ਵੀਕਐਂਡ ਤੇ ਪਬਲਿਕ ਹੋਲੀਡੇਜ਼ ਦੇ ਵਿੱਚ ਡਬਲ ਪੇ ਮਿਲਦੀ ਸੀ, ਉਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਆ, ਤੇ ਇਹ ਜਿਹੜਾ ਫੈਸਲਾ ਵਾ ਉਹ 1 ਜੁਲਾਈ ਤੋਂ ਲਾਗੂ ਹੋ ਜਾਏਗਾ। ਕਾਫੀ ਜ਼ਿਆਦਾ ਹੋਈ ਆ ਜੀ, 4 ਫੀਲਡ ਦੇ ਵਿੱਚ ਇਹ ਜਿਹੜੀ ਪੇ ਆ ਉਸਦੀ ਕਟੌਤੀ ਕੀਤੀ ਗਈ ਆ, ਆਵਰਲੀ ਰੇਟ ਆ ਜਿਹੜੇ ਉਹਨਾਂ ਦੇ ਵਿੱਚ, ਇੱਕ ਹੋਸਪਿਟੈਲਿਟੀ, ਫੂਡ ਵਰਕਰ ਤੇ ਰਿਟੇਲ, ਇਹਨਾਂ ਦੇ ਕਰਕੇ ਕੱਲ ਦਾ ਕਾਫੀ ਹੱਲਾ ਗੁੱਲਾ ਹੋ ਰਿਹਾ ਵਾ, ਤੇ ਜਿਹੜੇ ਵਰਕਰ ਆ ਉਹ ਕਾਫੀ ਜ਼ਿਆਦਾ ਨਾਰੇਬਾਜ਼ੀ ਕਰ ਰਹੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਸਦੇ ਕੀ ਨਤੀਜੇ ਨਿਕਲਦੇ ਨੇ ਇਸ ਦੇ ਬਾਰੇ ਵੀ ਜ਼ਰੂਰ ਦੇਖਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਤੇ ਬਾਕੀ ਜਿਹੜੀਆਂ ਕਿ ਅੱਗ ਲੱਗਣ ਦੀਆਂ ਘਟਨਾਵਾਂ ਵਾ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਮੈਲਬੋਰਨ ਦੇ ਵਿੱਚ ਵੀ ਲਾਸਟ ਵੀਕ ਸੀ, ਤੇ ਇਸ ਵਾਰੀ ਬ੍ਰਿਸਬਨ ਦੇ ਵਿੱਚ ਵੀ, ਅਲਚੈਸਟਰ ਦੇ ਵਿੱਚ ਇੱਕ ਘਰ ਨੂੰ ਅੱਗ ਲੱਗੀ ਹੈ ਜੀ ਕੱਲ, ਤੇ ਤਰਿੰਗਾ ਦੇ ਵਿੱਚ ਵੀ, ਆਕਸਫੋਰਡ ਸਟ੍ਰੀਟ ਤੇ ਘਰ ਨੂੰ ਅੱਗ ਲੱਗੀ ਹੈ, ਜਿਸ ਦੇ ਕਾਰਨ ਘਰ ਦੇ ਵਿੱਚ ਪਿਆ ਸਾਰਾ ਸਮਾਨ ਆ ਜਿਹੜਾ ਉਹ ਜਲ ਗਿਆ, ਪਰ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦੇ ਵਿੱਚ ਬਚਿਆ ਕੁਛ ਵੀ ਨਹੀਂ ਹੈਗਾ, ਸਭ ਕੁਛ ਸੜ ਕੇ ਸਵਾਹ ਹੋ ਗਿਆ, ਤੇ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੋਈ ਖਾਸ ਪਤਾ ਨਹੀਂ ਲੱਗ ਸਕਿਆ। ਤੇ ਲਓ ਜੀ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਸਿਰਫ ਇੰਨਾ ਹੀ, ਇਸ ਤੋਂ ਇਲਾਵਾ ਜੇ ਕੋਈ ਹੋਰ ਖਬਰ ਆ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਹੁਣ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਜੀ, ਗਾਣਾ ਮੈਂ ਦੇਖਦੇ ਹਾਂ ਕਿਹੜਾ ਸੁਣਦੇ ਆ ਤੁਹਾਡੀ ਪਸੰਦ ਦਾ ਜਾਂ ਮੇਰੀ ਪਸੰਦ ਦਾ, ਤੇ ਫਿਰ ਇਸ ਗੀਤ ਤੋਂ ਬਾਅਦ ਫਿਰ ਰੂਬਰੂ ਹੁੰਦੇ ਆ ਤੁਹਾਡੇ।
ਬਾਜ਼ਾਰ ਕਹਿੰਦੇ ਪਾਵੇ ਸਾਨੂੰ ਤੇਰੀ ਯਾਦ ਕੇ ਚਮਨ ਕੇ ਗਦੇ ਦੀ ਹੱਸੀਏ ਜੁਗੀ ਮਾਰਨ ਕਥਿਆ ਮਸੀਏ ਓ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਓ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਓ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਓ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ ਓ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਆਰਫ ਲੋਹਾਰ ਜੀ ਦੀ ਆਵਾਜ਼ ਦੇ ਵਿੱਚ ਤੇ ਫਰਮਾਇਸ਼ ਕੀਤੀ ਸੀ ਸਾਨੂੰ ਜਾਹਿਦ ਜੁੱਟ ਜੀ ਨੇ ਤੇ ਲਓ ਜੀ ਤੁਹਾਡੀ ਫਰਮਾਇਸ਼ੀ ਸੌਂਗ ਅਸੀਂ ਤੁਹਾਨੂੰ ਸੁਣਾ ਦਿੱਤਾ ਤੇ ਇੱਧਰ ਕੁਲਦੀਪ ਕੌਰ ਮੇਰੀ ਭੈਣ ਉਹਨਾਂ ਨੇ ਇੱਕ ਬੜਾ ਵਧੀਆ ਵਿਚਾਰ ਭੇਜਿਆ ਕਹਿੰਦੇ ਕਿ ਇਸ ਸੰਸਾਰ ਅੰਦਰ ਕਿੰਨੀਆਂ ਹੀ ਸਭਿਅਤਾਵਾਂ ਦੂਸਰਿਆਂ ਤੇ ਸਮਰਾਜ ਸਥਾਪਿਤ ਕਰਨ ਦੇ ਦੌਰ ਵਿੱਚ ਖਤਮ ਹੋ ਗਈਆਂ। ਦੂਸਰੇ ਪਾਸੇ ਜਿਸ ਸਭਿਅਤਾ ਸੰਸਕ੍ਰਿਤੀ ਦੇ ਲੋਕਾਂ ਅੰਦਰ ਸਹਿਯੋਗ ਦੀ ਭਾਵਨਾ ਸੀ ਉਹ ਉੱਨਤੀ ਦੀਆਂ ਪੌੜੀਆਂ ਤੇ ਚੜਦੇ ਗਏ। ਸੋ ਬਿਲਕੁਲ ਜੀ ਇਹ ਤਾਂ ਗੱਲ ਬਿਲਕੁਲ ਠੀਕ ਹੈ। ਜਿੱਥੇ ਆਪਸ ਦੇ ਵਿੱਚ ਲੋਕਾਂ ਦਾ ਮਿਲਵਰਤਨ ਔਰ ਇੱਕਜੁੱਟ ਹੋਣ ਦੀ ਭਾਵਨਾ ਹੈਗੀ ਆ ਉਹ ਸਭਿਅਤਾ ਤੇ ਉਹ ਸੰਸਕ੍ਰਿਤੀ ਹਮੇਸ਼ਾ ਜਿਉਂਦੀ ਰਹਿੰਦੀ ਆ। ਤੇ ਕਮਲ ਜੋਸ਼ੀ ਜੀ ਮੈਨੂੰ ਉਹਨਾਂ ਦਾ ਮੈਸੇਜ ਪਹਿਲਾਂ ਸਮਝ ਨਹੀਂ ਸੀ ਆਇਆ ਪਰ ਹੁਣ ਮੈਨੂੰ ਸਮਝ ਆ ਗਿਆ। ਕਹਿੰਦੇ ਕਿ ਆਪਾਂ ਤਾਂ ਹਟੇ ਹਾਂ ਜੀ। ਆਈ ਕਿੱਦਾਂ ਤੁਸੀਂ ਹਟ ਜਾਓਗੇ ਜੀ? ਹਜੇ ਤਾਂ ਨਾ ਬਹੁਤ ਕੋਈ ਗੱਲ ਨੀ, ਇਧਰ ਉਧਰੋਂ ਪਰਚੀ ਲੈ ਲੋ। ਮੁਲਸਰੀ ਦਾ ਫੁੱਲ ਬੜਾ ਪਿਆਰਾ ਜਿਹਾ ਫੁੱਲ ਹੁੰਦਾ ਵਾ, ਵਾਈਟ ਕਲਰ ਦਾ ਹੁੰਦਾ, ਚਿੱਟੇ ਰੰਗ ਦਾ, ਹਨਾ। ਇੰਨਾ ਕੁ ਕਲੂ ਦੇ ਦਿੰਨੀ ਆ ਤੇ ਬਾਕੀ ਤੁਸੀਂ ਲੱਭ ਲਿਓ ਕਿੱਦਾਂ ਕਿੱਦਾਂ ਵਾ। ਜੇ ਨਾ ਪਤਾ ਲੱਗਾ ਫਿਰ ਅੱਜ ਤਾਂ ਮੈਂ ਦੱਸ ਹੀ ਜਾਊਂਗੀ ਕਿ ਮੁਲਸਰੀ ਦਾ ਫੁੱਲ ਕੀ ਹੁੰਦਾ ਵਾ। ਤੇ ਜਿਹੜੀ ਮੇਰੀ ਬਜ਼ਾਰਤ ਸੀ ਉਹ ਤਾਂ ਬੇਚਾਰੀ ਤੁਸੀਂ ਗੱਲਾਂ ਚ ਸਾਰਿਆਂ ਨੇ ਰੋਲਤੀ, ਹਨਾ। ਇੱਕ ਦੋ ਜਾਣਿਆਂ ਨੇ ਜਵਾਬ ਦਿੱਤਾ, ਮੈਂ ਇੱਕ ਵਾਰੀ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ ਜੀ। ਜਲ ਚੋਂ ਨਿਕਲੀ ਜਲ ਭਰੀ, ਜਲ ਦੇਖ ਮਰ ਜਾਏ, ਲਿਆਓ ਬਸੰਤਰ ਫੂਕੀਏ, ਇਹਦੀ ਉਮਰ ਵੱਡੀ ਹੋ ਜਾਏ। ਤੇ ਲਓ ਫਿਰ ਬਜ਼ਾਰਤ ਦਾ ਜਵਾਬ ਤੁਸੀਂ ਮੈਨੂੰ ਭੇਜੀ ਚੱਲੋ ਜੀ। ਅੱਗੇ ਲਖਵਿੰਦਰ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ। ਕਹਿੰਦੇ any update about Mintu Brarji, when he is coming back? Thanks all radio team. Hanji, Mintu Brarji bahut cheti wapas aunge, par unna di tabiyat pehla nalo kafi theek aa, par halle oh nahi aa sakde. Oh cheti tusi khabran bare unna nal gal baat kar liyo te thadiyan best wishes layi bahut bahut shukriya ji. Te agge sade nal program de vich ਹਰਮਨਪ੍ਰੀਤ ਸਿੰਘ ਚੰਦੀ ਮੈਲਬੋਰਨ ਤੋਂ, ਸਤਿ ਸ੍ਰੀ ਅਕਾਲ ਜੀ ਕਹਿੰਦੇ ਸਾਰਿਆਂ ਨੂੰ। ਕਹਿੰਦੇ ਭੈਣ ਜੀ ਤੁਸੀਂ ਵੀ ਇੱਕ ਬਜ਼ਾਰਤ ਬੁੱਝ ਦੋ, ਡੱਬ ਖੜੱਬੀ ਬੱਕਰੀ ਤੇ ਡੱਬੀ ਉਹਦੀ ਛਾਂ, ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ। ਭਾਜੀ ਹੁਣ ਮੈਂ ਸਟ੍ਰੇਟ ਵੇ ਦੱਸਦਾ ਕਿ ਹਜੇ ਥੋੜਾ ਜਿਹਾ ਕਹਿ ਦੋ ਵੀ ਮੈਨੂੰ ਨਹੀਂ ਪਤਾ, ਨਹੀਂ ਪਤਾ ਇਦਾਂ ਮੰਜਾ ਵਾ ਕਿ ਨਹੀਂ ਹੁੰਦਾ ਗਾ, ਕਿਉਂਕਿ ਡੱਬ ਖੜੱਬੀ ਬੱਕਰੀ ਤੇ ਡੱਬੀ ਉਹਦੀ ਛਾਂ, ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ ਮੰਜਾ ਹੁੰਦਾ ਵਾ ਸੀ। ਇਹ ਵੈਸੇ ਮੈਨੂੰ ਪਤਾ ਸੀ, ਮੈਂ ਤਾਂ ਦੱਸ ਦਿੱਤੀ ਕਿਉਂਕਿ ਤੁਸੀਂ ਪਾਈ ਹੋਈ ਬਾਤ ਮੈਨੂੰ ਸੀ। ਇਹ ਤਾਂ ਸਭ ਤੋਂ ਸੌਖੀ ਬਾਤ ਆ, ਪਰ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਇੱਦਾਂ ਪਾਰਟੀਸਪੇਟ ਵੀ ਕਰਦੇ ਹੋ, ਮਤਲਬ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੁੰਦੇ ਹੋ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਛੋਟੀਆਂ ਛੋਟੀਆਂ ਵਿਚਾਰਤਾਂ ਦੇ ਨਾਲ ਆਪਣਾ ਯੋਗਦਾਨ ਵੀ ਪਾਉਂਦੇ ਹੋ। ਸੋ ਵਧੀਆ ਲੱਗਦਾ, ਇਸੇ ਤਰ੍ਹਾਂ ਸਾਡੇ ਨਾਲ ਸਾਥ ਦਿੰਦੇ ਰਹਿਣਾ ਜੀ। ਕਹਿੰਦੇ ਕਿ ਮਾਨਕ ਸਾਹਿਬ ਦਾ ਕੋਈ ਵੀ ਸੌਂਗ ਸੁਣਾ ਦਿਓ। ਤੇ ਕਹਿੰਦੇ ਥੈਂਕਸ ਚੰਦੀ ਬਰੋ ਆਸਟ੍ਰੇਲੀਆ ਟਰਾਂਸਪੋਰਟ ਪ੍ਰਾਈਵੇਟ ਲਿਮਿਟਡ। ਲਓ ਜੀ ਇਹ ਚੰਦੀ ਬਰੋ ਆਸਟ੍ਰੇਲੀਆ ਟਰਾਂਸਪੋਰਟ ਪ੍ਰਾਈਵੇਟ ਲਿਮਿਟਡ ਤੋਂ ਨੇ, ਜਿਹੜੇ ਕਿ ਹਰਮਨਪ੍ਰੀਤ ਸਿੰਘ ਚੰਦੀ ਮੈਲਬੋਰਨ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਆ ਤੇ ਬੜੀ ਸੋਹਣੀ ਬਜ਼ਾਰਤ ਵੀ ਪਾਈ ਆ, ਛੋਟੀ ਜਿਹੀ ਬਜ਼ਾਰਤ ਪਾਈ ਸੀਗੀ ਤੇ ਜਿਹੜਾ ਜਵਾਬ ਇਹਦਾ ਆਪਾਂ ਉਹਨਾਂ ਨੂੰ ਦੱਸ ਦਿੱਤਾ ਤੇ ਉਹਨਾਂ ਨੂੰ ਪਤਾ ਵੀ ਲੱਗ ਗਿਆ ਹੋਵੇਗਾ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਜੀ ਬਹੁਤ ਬਹੁਤ ਸ਼ੁਕਰੀਆ। ਜਾਹਿਦ ਜੋਟ ਉਹਨਾਂ ਨੇ ਜੀ ਗਾਣੇ ਲਈ ਥੈਂਕ ਯੂ ਕੀਤੀ ਆ, ਥੈਂਕ ਯੂ ਕੀਤਾ ਵਾ। ਤੇ ਕਹਿੰਦੇ ਬਾਕੀ ਸ਼ੋ ਕਦੋਂ ਸਟਾਰਟ ਹੋਣਗੇ? ਸ਼ੋ ਇੰਡੀਅਨ ਟਾਈਮ 2:30-5:30, ਬਾਕੀ ਦੇ ਸ਼ੋ ਵੀ ਆ ਜੀ ਜਿਹੜੇ ਬਹੁਤ ਜਲਦੀ ਹੀ ਸਟਾਰਟ ਹੋ ਜਾਣਗੇ ਤੇ ਮੇ ਬੀ ਫਸਟ ਵੀਕ ਆਫ ਮਾਰਚ ਔਰ 5-6 ਮਾਰਚ ਤੋਂ ਬਾਅਦ। ਪਰ ਉਹਨਾਂ ਚਿਰ ਅਸੀਂ ਤੁਹਾਨੂੰ ਕਿੰਨੇ ਗਾਣੇ ਸੁਣਾਉਂਦੇ ਰਹਿੰਦੇ ਔਰ ਗਾਣੇ ਵੀ ਬੜੇ ਸੋਹਣੇ ਸੋਹਣੇ ਹੁੰਦੇ ਆ, ਉਹ ਵੀ ਸੁਣਦੇ ਰਿਹਾ ਕਰੋ। ਤੇ ਜਿਹੜਾ ਤੁਸੀਂ ਜੀ ਆ ਬਾਕੀ ਕੁਛ ਲਿਖਿਆ ਵਾ ਇਹ ਤਾਂ ਮੈਨੂੰ ਹੁਣ ਨਾ ਪੜ੍ਹਨਾ ਪੈਣਾ, ਮੈਂ ਪਹਿਲਾਂ ਚਾਹਤਾ ਥੋੜੀ ਜਿਹੀ ਹੈਲਪ ਕਰ ਦੋ ਕਿ ਲਿਖਿਆ ਕੀ ਆ ਇਹ ਦੱਸ ਦੋ। ਤੇ ਕਹਿੰਦੇ ਕਿ ਯੂਅਰ ਸ਼ੋ ਇਜ਼ ਸੁਪਰ ਗ੍ਰੇਟ, ਸੁਪਰ ਗ੍ਰੇਟ। ਓ ਥੈਂਕ ਯੂ ਜੀ, ਤੁਹਾਡੇ ਸਾਰਿਆਂ ਦੇ ਨਾਲ ਹੀ ਇਹ ਸੁਪਰ ਗ੍ਰੇਟ ਹੁੰਦਾ ਵਾ, ਉੱਦਾਂ ਵੈਸੇ ਮੈਂ ਤਾਂ ਗੱਲਾਂ ਬਾਤਾਂ ਮਾਰ ਕੇ ਹੀ ਚਲੀ ਜਾਂਦੀ ਹਾਂ। ਤੇ ਅੱਗੇ ਸਾਡੇ ਨਾਲ ਜੀ ਹਰਮਨਪ੍ਰੀਤ ਸਿੰਘ ਚੰਦੀ, ਉਹਨਾਂ ਨੇ ਆਪਣਾ ਮੈਸੇਜ ਵੀ ਸੁਣ ਲਿਆ ਵਾ ਤੇ ਬਜ਼ਾਰਤ ਦਾ ਜਵਾਬ ਵੀ ਸੁਣ ਲਿਆ ਤੇ ਮੈਨੂੰ ਕਹਿੰਦੇ ਗੁੱਡ। ਦੇਖ ਲਓ ਭਾਜੀ ਸੌਖੀ ਜੀ ਬਜ਼ਾਰਤ ਪਾਈ ਸੀਗੀ ਤੇ ਫਿਰ ਉਹ ਤਾਂ ਮੈਂ ਹੁਣ ਦੱਸਣੀ ਸੀ ਨਾ, ਮੈਨੂੰ ਲੱਗਦਾ ਮੈਨੂੰ ਹੁਣ ਫਿਰ ਕੋਈ ਔਖੀ ਬਜ਼ਾਰਤ ਪਾਉਣੀ ਪੈਣੀ ਆ, ਫਿਰ ਹੀ ਤੁਸੀਂ ਸਾਰੇ ਉਸਦਾ ਜਵਾਬ ਦਊਂਗੇ। ਕਿਉਂਕਿ ਜਿਹੜੀ ਮੈਂ ਬਜ਼ਾਰਤ ਪਾਈ ਆ ਉਹ ਤਾਂ ਤੁਸੀਂ ਇਹੀ ਸੋਚੀ ਜਾਂਦੇ ਹੋ ਕਿ ਹਾਂ ਇਹ ਤਾਂ ਸੌਖੀ ਹੋਈ ਆ, ਚੱਲ ਛੱਡੋ ਪਰੇ, ਇਹਦਾ ਕੀ ਜਵਾਬ ਦੇਣਾ ਵਾ। ਠੀਕ ਆ ਜੀ, चलो कोई गल नहीं जी, प्रोग्राम दे विच इसे तरह मेरा साथ दिंदे रहना ते सुनदे रहो जी हरमन रेडियो ते गाने बजाने तुहाडी पसंद दे मैं थानू सुनाउंदी रहूंगी ते गल्लां बातां दा सिलसिला भी चलदा रहेगा। ते सुनदे हां जी प्रोग्राम दा अगला गीत ते प्रोग्राम दे विच आपां फोन कॉल्स भी खोलांगे ते फोन कॉल्स दे विच आपां गल्लबात करांगे उस एक्सपीरियंस बारे। हजे नहीं फोन कॉल ओपन करांगे, थोड़ा जिहा रोक के करांगे जी उस एक्सपीरियंस बारे जदों कि असीं पहली बार आस्ट्रेलिया दी इस धरती ते आए सी तां बड़े कौड़े मिठे अनुभव होए सीगे, कुछ फनी इंसीडेंट भी होए सी ते कोई दिल नूं दहलाउण वाले ते कोई दिल नूं दुख देण वाले भी होए सी। किसे नूं अकोमोडेशन लभण दी भी प्रॉब्लम होई सी ते जिन्हां नूं घर मिल गया सी फिर चीजां वरतण दी भी प्रॉब्लम हुंदी सी ना, क्योंकि मेरे वर्गियां नूं इहनूं माइक्रोवेव दा नहीं सी पता कि चलणी किद्दां वा ते इथों दे जिहड़े सिस्टम समान आ जिद्दां दा जो भी घर चीजा यूज कर एक्सपीरियंस रहा कि कोई फनी इंसीडेंट होया फोन कॉल के जरिए जरूर सांझे करना। फोन कॉल असि हाले नहीं थोड़ा टाइम रोक के लवेंगे जी, पर तुसी अपनी तैयारी जरूर रखियो ते देखदे हां जी फिर किद्दां किद्दां दे एक्सपीरियंस होए सी जदों आस्ट्रेलिया दी इस धरती ते आए सी। पर उस तो पहला एक गाना सुनदे आ ते नहीं फिर अज मैं तुहानू मौलसरी दे फुल बारे दस दिनी आ जी, तुहानू नहीं पता तां पर दसूंगी जरूर पर गाने तो बाद।
जिमें कोई सपनी किसे दे डंग मार दी, जिमें कोई सपनी किसे दे डंग मार दी, बस यारो इन्नी है कहानी मेरे प्यार दी, बस यारो इन्नी है कहानी मेरे प्यार दी। जिमें कूड़े पोटे विच सुई कट दे दी, जिमें पेड़ी कागजी पानी च छट दे दी, जिन्नी तिखी नोक होवे किसे तलवार दी, बस यारो इन्नी है कहानी मेरे प्यार दी, बस यारो इन्नी है कहानी मेरे प्यार दी। तरेल पई चढ़ जाए जिन्नी छेती उड़दा पर कोई लड़ जाए, हां जिन्नी छेती फुल तो तरेल पई चढ़ जाए जिन्नी छेती उड़दा पर कोई लड़ जाए, जिन्नी क उम्र होवे फांसी वाले हाथी, बस यारो इन्नी है कहानी मेरे प्यार दी, बस यारो इन्नी है कहानी मेरे प्यार दी। जिन्ना चिर कोई हंजू रोड़न नू लगदा, जिन्ना चिर कच्ची ताणी तोड़न नू लगदा, जिन्ना चिर कोई हंजू रोड़न नू लगदा, एनी छेती बदली सी, एनी छेती बदली सी, इनी छेती बदली सी अख मुत्यार दी, बस यारो इन्नी है कहानी मेरे प्यार दी, बस यारो इन्नी है कहानी मेरे प्यार दी।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ 1-2-3-diet।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਗੱਲ ਇਵੇਂ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ, ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ 'ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੋਚੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ 'ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ, ਆਸਟ੍ਰੇਲੀਆ 'ਚ ਇਹੋ ਜਿਹੀ ਸਰਵਿਸ ਹੈ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਸੀਡੀ ਬੈਟਰੀਸ ਨਾਲ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ
ਬੈਟਰੀਜ਼। ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਇਸ ਵਪਾਰਕ ਵਕਫੇ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡੀ ਹੋਸਟ ਗੋਪੀ ਸਿੱਧੂ ਪ੍ਰਿਸਬੇਨ ਤੋਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ। ਟਾਈਮ ਹੋ ਚੁੱਕਾ ਵਾ ਜੀ 9:01 ਸਵੇਰ ਦੇ ਸਿਡਨੀ ਸਮੇਂ ਮੁਤਾਬਕ। ਤੇ ਲੋ ਫਿਰ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਅੱਗੇ ਜਾਰੀ ਰੱਖਦੇ ਹਾਂ ਤੇ ਵਪਾਰਕ ਵਕਫੇ ਤੋਂ ਪਹਿਲਾਂ ਤੁਸੀਂ ਗਾਣਾ ਸੁਣ ਰਹੇ ਸੀ ਦੀਪ ਲਾਹੀ ਦੀ ਫਰਮਾਇਸ਼ ਤੇ ਬਸ ਇੰਨੀ ਕਹਾਣੀ ਮੇਰੇ ਪਿਆਰ ਦੀ ਮਨਮੋਹਨ ਵਾਰਿਸ ਤੱਕ ਗਾਇਆ ਹੋਇਆ। ਉਹ ਕਹਿੰਦੇ ਹੁੰਦੇ ਆ ਨਾ ਕਿ ਪੜ੍ਹ ਕਿਤਾਬਾਂ ਇਲਮ ਦੀਆਂ ਤੂੰ ਦੁਨੀਆਂ ਨੂੰ ਸਮਝਾਵੇਂ, ਸਾਰੀ ਜ਼ਿੰਦਗੀ ਰਿਹਾ ਮਸੀਤੀ ਰੱਬ ਤੈਨੂੰ ਨਜ਼ਰ ਨਾ ਆਵੇ। ਮੁੱਲੇ ਤਾਂ ਇੱਥੇ ਲੱਖਾਂ ਬਣ ਗਏ, ਕੋਈ ਫਰੀਦ ਬਣੇ ਤਾਂ ਜਾਣੇ, ਇਹ ਗੱਲਾਂ ਸੱਚੇ ਇਸ਼ਕ ਦੀਆਂ ਜੋ ਇਸ਼ਕ ਕਰੇ ਉਹ ਮਾਣੇ। ਸੋ ਵਾਕਈ ਜੀ ਇਸ਼ਕ ਦੀਆਂ ਗੱਲਾਂ ਜੋ ਇਸ਼ਕ ਦੀ ਰਮਜ਼ ਆ ਉਹੀ ਜਾਣ ਸਕਦਾ ਵਾ ਜਿਸਨੇ ਇਸ ਨੂੰ ਕੀਤਾ ਹੋਇਆ ਹੋਊਗਾ। ਤੇ ਜਿਹੜਾ ਇਸ਼ਕ ਆ ਉਹ ਚਾਹੇ ਹਕੀਕੀ ਆ ਤੇ ਚਾਹੇ ਮਜਾਜ਼ੀ ਆ, ਉਸ ਦੀ ਰਮਜ਼ ਹਰ ਕੋਈ ਨਹੀਂ ਪਹਿਚਾਣ ਸਕਦਾ। ਸੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਥ ਦਿੰਦੇ ਰਹੋ ਤੇ ਇੰਜੋਏ ਕਰਦੇ ਰਹੋ ਆਪਣੀ ਪਸੰਦ ਦੇ ਗਾਣੇ ਤੇ ਕੁਛ ਮੇਰੀਆਂ ਤੇ ਕੁਛ ਆਪਣੀਆਂ ਗੱਲਾਂ ਬਾਤਾਂ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ ਮਨੀ ਸਿੰਘ। ਉਹਨਾਂ ਨੇ ਜੀ ਇੱਕ ਫੋਟੋ ਭੇਜੀ ਹੈ ਸਾਨੂੰ ਤੇ ਨਾਲ ਹੀ ਉਹਨਾਂ ਨੇ ਇਨਫੋਰਮੇਸ਼ਨ ਵੀ ਸਾਂਝੀ ਕੀਤੀ ਹੈ। ਇਨਫੋਰਮੇਸ਼ਨ ਤਾਂ ਨਹੀਂ ਜੀ, ਵਾਕਈ ਇੱਕ ਬਹੁਤ ਵਧੀਆ ਮਿਸਾਲ ਆ ਲੋਕਾਂ ਦੇ ਵਿੱਚ ਦਿਖਾਵੇ ਦੀ। ਜਿਹੜੀ ਰੀਤ ਆ ਉਹ ਬਹੁਤ ਵੱਧ ਗਈ ਆ, ਕਿਉਂਕਿ ਜੇ ਕੋਈ ਕਿਸੇ ਨੂੰ ਦਿੰਦਾ ਵਾ ਤਾਂ ਉਹ ਆਪਣੇ ਘਰ 'ਚ ਹੀ ਦਿੰਦਾ ਵਾ ਤੇ ਉਸ ਨੂੰ ਵੀ ਇੱਕ ਮਿਸਾਲ ਬਣਾ ਦਿੰਦਾ ਵਾ। ਪਰ ਕੁਝ ਐਸੇ ਇਨਸਾਨ ਵੀ ਦੁਨੀਆਂ ਤੇ ਹੁੰਦੇ ਆ ਜੋ ਦੂਸਰਿਆਂ ਨੂੰ ਦੇ ਕੇ ਵੀ ਮਿਸਾਲ ਬਣਾਉਂਦੇ ਨੇ। ਤੇ ਦੂਸਰਿਆਂ ਨੂੰ ਸਭ ਤੋਂ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਕੰਮ ਕੀ ਹੁੰਦਾ ਵਾ, ਕਿਸੇ ਭੁੱਖੇ ਨੂੰ ਰੋਟੀ ਦੇਣੀ ਤੇ ਜਾਂ ਫਿਰ ਕਿਸੇ ਬੇਘਰੇ ਦੇ ਸਿਰ ਤੇ ਛੱਤ। ਸੋ ਇਹ ਹੁੰਦੀ ਆ ਜੀ ਅਸਲੀ ਮਿਸਾਲ। ਤੇ ਉਹਨਾਂ ਨੇ ਇਹੀ ਮਿਸਾਲ ਸਾਡੇ ਨਾਲ ਸਾਂਝੀ ਕੀਤੀ ਆ ਜੀ, ਫੋਟੋ ਭੇਜੀ ਆ। ਕਹਿੰਦੇ ਸਤਿ ਸ੍ਰੀ ਅਕਾਲ ਬੌਬੀ ਜੀ ਤੇ ਹਰਮਨ ਰੇਡੀਓ ਦੀ ਸਾਰੀ ਫੈਮਿਲੀ ਨੂੰ। ਕਹਿੰਦੇ ਇੱਕ ਫੋਟੋ ਸਾਂਝੀ ਕਰਨ ਲੱਗਾ ਵਾ ਜੋ ਇੱਕ ਮਿਸਾਲ ਹੈ ਜੀ ਆਪਣੇ ਆਪ ਵਿੱਚ। ਮਹਾਰਾਸ਼ਟਰ ਦੇ ਇੱਕ ਵਪਾਰੀ ਨੇ ਆਪਣੀ ਧੀ ਦੇ ਵਿਆਹ ਤੇ 90 ਬੇਕਰ ਲੋਕਾਂ ਨੂੰ ਘਰ ਦਿੱਤੇ। ਸਾਰੀ ਉਮਰ ਇਸ ਇਨਸਾਨ ਤੇ ਇਸ ਦੀ ਧੀ ਨੂੰ ਉਹ ਲੋਕ ਦੁਆਵਾਂ ਦੇਣਗੇ। ਤੇ ਵਾਕਈ ਜੀ ਸਲਾਮ ਆ ਇਸ ਸੋਚ ਨੂੰ। ਇਹ ਹੁੰਦਾ ਵਾ ਅਸਲੀ ਦਾਨ ਜੋ ਕਿਸੇ ਦੇ ਸਿਰ ਤੇ ਛੱਤ ਦੇਣਾ। ਸੋ ਵਾਕਈ ਉਹ ਜਿਹੜੇ ਲੋਕ ਆ ਜ਼ਿੰਦਗੀ ਦੇ ਹਰ ਮੋੜ ਤੇ ਜਿੰਨਾ ਚਿਰ ਉਹ ਇਸ ਦੁਨੀਆਂ ਤੇ ਆ ਉਹਨਾਂ ਦੇ ਬੱਚੇ ਵੀ ਉਸ ਇਨਸਾਨ ਨੂੰ ਤੇ ਉਸਦੀ ਧੀ ਨੂੰ ਦੁਆਵਾਂ ਹੀ ਦੇਣਗੇ। ਕਹਿੰਦੇ ਸਾਡੇ ਵਾਲੇ ਦਾਜ ਕੰਬਾਈਨ ਦੇ ਕੇ ਕਹਿੰਦੇ ਆ ਕਿ ਨਵੀਂ ਮਿਸਾਲ ਬਣਾਤੀ ਕਮੜਿਓ, ਦਾਜ ਤੇ ਦਾਜ ਹੀ ਆ, ਭਾਵੇਂ ਮੋਟਰਸਾਈਕਲ ਹੋਵੇ, ਭਾਵੇਂ ਕਾਰ, ਭਾਵੇਂ ਕੰਬਾਈਨ ਤੇ ਭਾਵੇਂ ਜਹਾਜ਼। ਫਿਰ ਕਹਿੰਦੇ ਮੁੰਡੇ ਨੂੰ ਰੁਜ਼ਗਾਰ ਦਿੱਤਾ, ਜਿਹੜਾ ਆਪਣੇ ਪਿਓ ਦੇ ਸਿਰ ਤੇ ਕਾਮਯਾਬ ਨਹੀਂ ਹੋ ਸਕਿਆ ਉਹ ਸਹੁਰਿਆਂ ਦੇ ਸਿਰ ਤੇ ਵੀ ਨਹੀਂ ਹੁੰਦਾ। ਤੇ ਵਾਕਈ ਤੁਹਾਡੀ ਗੱਲ ਮਾਨੀ ਜੀ ਬਿਲਕੁਲ ਸਹੀ ਆ ਕਿ ਕਿਸੇ ਦਾ ਸਹਾਰਾ ਲੈ ਕੇ ਕੋਈ ਵੀ ਕਾਮਯਾਬ ਨਹੀਂ ਹੋ ਸਕਦਾ। ਜਿਸ ਇਨਸਾਨ ਦੇ ਵਿੱਚ ਕੁਝ ਕਰਨ ਦੀ ਹਿੰਮਤ ਜਾਂ ਕੁਝ ਕਰਨ ਦੀ ਚਾਹ ਹੁੰਦੀ ਆ ਉਹ ਰਸਤੇ ਵੀ ਖੁਦ ਹੀ ਲੱਭ ਲੈਂਦਾ ਵਾ। ਤੇ ਬਾਕੀ ਉਹ ਕਹਿੰਦੇ ਕਿ ਮਿੰਟੂ ਜੀ ਉੱਪਰ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਬਣੀਆਂ ਰਹਿਣ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀਆਂ ਦੁਆਵਾਂ ਦੇ ਲਈ। ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਧਨੀ ਸਾਹਿਬ, ਉਹਨਾਂ ਨੇ ਜੀ ਇੱਕ ਸਾਡੇ ਨਾਲ ਫੋਟੋ ਸ਼ੇਅਰ ਕੀਤੀ ਆ ਤੇ ਇੱਕ ਉਹਨਾਂ ਨੇ ਸਾਨੂੰ ਆਡੀਓ ਮੈਸੇਜ ਵੀ ਭੇਜਿਆ ਵਾ ਜੋ ਅਸੀਂ ਬਾਅਦ ਵਿੱਚ ਜ਼ਰੂਰ ਸੁਣਾਂਗੇ। ਕਹਿੰਦੇ ਅੱਜ ਬਾਪੂ ਕਹਿੰਦਾ ਪੁੱਤ ਮੈਨੂੰ ਤਾਂ ਇੱਕ ਹੋਰ ਹੀ ਫਿਕਰ ਆ। ਕਹਿੰਦਾ ਕੀ? ਕਹਿੰਦਾ ਤੇਰੇ ਵਿਆਹ ਵਾਲੇ ਦਿਨ ਫੇਸਬੁੱਕ ਤੇ ਵਟਸਐਪ ਕੌਣ ਚਲਾਊਗਾ? ਆਹ ਬਾਤ ਆ ਜੀ। ਹਾਂ ਵੈਸੇ ਵਾਕਈ ਗੱਲ ਤਾਂ ਏਦਾਂ ਹੀ ਆ, ਕਿਉਂਕਿ ਫੇਸਬੁੱਕ ਤੇ ਵਟਸਐਪ ਨੇ ਲੋਕੀ ਕਮਲੇ ਕੀਤੇ ਪਏ ਆ ਸੋਸ਼ਲ ਮੀਡੀਆ ਤੇ ਕਿਸੇ ਨੂੰ ਕੁਛ ਪਤਾ ਹੀ ਨਹੀਂ ਹੁੰਦਾ। ਕਈ ਲੋਕ ਫੇਮਸ ਹੋਣ ਲਈ ਵੀ ਐਵੇਂ ਵਿਚਾਰੇ ਨੂੰ ਕਿਸੇ ਨੂੰ ਕਿੱਧਰੋਂ ਕਿਸੇ ਦੀ ਲੱਤ ਕਿਸੇ ਦੀ ਬਾਂਹ ਫੜ ਕੇ ਪਤਾ ਨੀ ਕੀ ਲਿਖ ਦਿੰਦੇ। ਇੱਕ ਚੈਲੰਜ ਕਰਨ ਦਾ ਬੜਾ ਰਿਵਾਜ ਹੋਇਆ ਹੋਇਆ ਨਾ, ਹਰ ਕੋਈ ਹਰ ਕਿਸੇ ਨੂੰ ਚੈਲੰਜ ਕਰੀ ਜਾਂਦਾ ਵਾ। ਇਹ ਵੀ ਨੀ ਸੋਚਦੇ ਕਿ ਉਸ ਚੈਲੰਜ ਕਰਨ ਦੇ ਪਿੱਛੇ ਕੋਈ ਲੌਜਿਕ ਬਣਦਾ ਵੀ ਆ ਕਿ ਨਹੀਂ, ਤੇ ਜਾਂ ਫਿਰ ਆਪਣੀ ਜੱਗ ਹਸਾਈ ਹੋਈ ਕਰਾਉਣ ਦਾ ਲੋਕਾਂ ਨੂੰ ਬੜਾ ਸ਼ੌਂਕ ਜਾਗਿਆ ਹੋਇਆ ਵਾ। ਸੋ ਇਹ ਤਾਂ ਜੀ ਤੁਸੀਂ ਵੀ ਸਾਰੇ ਜਾਣਦੇ ਹੋ, ਕਈ ਵਾਰੀ ਉਹ ਕੋਈ ਏਦਾਂ ਦਾ ਚੈਲੰਜ ਕਰ ਤਾਂ ਲੈਂਦੇ ਆ ਤੇ ਬਾਅਦ ਵਿੱਚ ਜਿਹੜੀਆਂ ਥੱਲੇ ਪਬਲਿਕ ਤੋਂ ਜੁੱਤੀਆਂ ਪੈਂਦੀਆਂ ਨੇ ਉਹ ਫਿਰ ਖੁਦ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਬਣ ਜਾਂਦਾ ਵਾ। ਸੋ ਚੈਲੰਜ ਕਰਨ ਲਈ ਵੀ ਸੋਚ ਸਮਝ ਕੇ ਹੀ ਫੇਸਬੁੱਕ ਜਾਂ ਜੋ ਸੋਸ਼ਲ ਮੀਡੀਆ ਵਾ ਉਹਦੇ ਤੇ ਕੋਈ ਗੱਲ ਪਾਉਣੀ ਚਾਹੀਦੀ ਹੈ। ਤੇ ਅੱਗੇ ਜੀ ਕੁਲਦੀਪ ਕੌਰ ਉਹਨਾਂ ਨੇ ਸਾਨੂੰ ਭੇਜਿਆ, ਕਹਿੰਦੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ, ਬੀਜ ਨੂੰ ਕਦੇ ਵੀ ਧਰਤੀ ਤੇ ਪਟਕ ਕੇ ਨਹੀਂ ਬੀਜਿਆ ਜਾਂਦਾ, ਉਸ ਨੂੰ ਹਮੇਸ਼ਾ ਪੋਲੀ ਤੇ ਉਪਜਾਊ ਜ਼ਮੀਨ ਤੇ ਹੀ ਬੀਜਿਆ ਜਾਂਦਾ ਹੈ। ਇਸ ਲਈ ਜੇਕਰ ਆਪ ਕਿਸੇ ਅੰਦਰ ਬਦਲਾਵ ਦੇ ਅੰਕੁਰ ਫੁੱਟਦੇ ਦੇਖਣਾ ਚਾਹੁੰਦੇ ਹੋ ਤਾਂ ਸਿਰਫ ਪ੍ਰੇਮ ਅਤੇ ਧੀਰਜ ਦਾ ਰਾਸਤਾ ਹੀ ਅਪਣਾਉਣਾ ਪਵੇਗਾ। ਜੀ ਵਾਹ, ਬਹੁਤ ਸੋਹਣਾ ਵਿਚਾਰ ਆ ਜੀ। ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਵਿਚਾਰ ਭੇਜਿਆ, ਕਹਿੰਦੀ ਕਿ ਜ਼ਮੀਰ ਚਾਹੇ ਸੋਨੇ ਦੀ ਹੋਵੇ ਜਾਂ ਲੋਹੇ ਦੀ, ਪਰੰਤੂ ਉਹ ਬੰਧਨ ਦਾ ਕਾਰਜ ਹੀ ਕਰਦੀ ਹੈ। ਉਸ ਨੂੰ ਖੁੱਲੇ ਬਿਨਾਂ ਜੀਵਨ ਦੀ ਮੁਕਤੀ ਨਹੀਂ, ਤੇ ਉਸ ਨੂੰ ਖੋਲਣ ਦਾ ਨਾਮ ਹੀ ਜੀਵਨ ਦਾ ਸੰਘਰਸ਼ ਹੈ। ਇਸ ਸੰਘਰਸ਼ ਦੀ ਸ਼ੁਰੂਆਤ ਹੀ ਜੀਵਨ ਦੀ ਸ਼ੁਰੂਆਤ ਹੈ। ਕਿਆ ਬਾਤ ਹੈ ਜੀ, ਬਹੁਤ ਸੋਹਣੇ ਵਿਚਾਰ ਆ ਕੁਲਦੀਪ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੰਦੇ ਰਹਿਣਾ ਜੀ। ਤੇ ਲਓ ਫਿਰ ਦੋਸਤੋ, ਖਬਰਾਂ ਦੇ ਸਿਲਸਿਲੇ ਵਿੱਚ ਆਪਾਂ ਤੁਹਾਨੂੰ ਥੋੜਾ ਜਿਹਾ ਅਪਡੇਟ ਕਰ ਦਿੰਦੇ ਹਾਂ ਜੀ ਇੰਡੀਆ ਦੀਆਂ ਖਬਰਾਂ ਬਾਰੇ। ਤੁਸੀਂ ਕਹੋਗੇ ਪਤਾ ਨੀ ਇਹ ਕੁੜੀ ਨੇ ਅੱਜ ਕੀ ਕੱਢਣਾ ਵਾ ਹਨਾ ਖਬਰਾਂ ਦੇ ਵਿੱਚ। ਸੋ ਜ਼ਿਆਦਾ ਨੀ ਜੀ, ਬਸ ਥੋੜੀਆਂ ਜਿਹੀਆਂ ਮੈਂ ਖਬਰਾਂ ਬਾਰੇ ਤੁਹਾਨੂੰ ਇਨਫੋਰਮੇਸ਼ਨ ਦਊਂਗੀ, ਜਸਟ ਨੋਰਮਲ, ਤੇ ਉਸ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਤੇ ਨਾਲੇ ਮੈਂ ਦੱਸ ਦੂੰਗੀ ਤੁਹਾਨੂੰ ਕਿ ਮੌਸਰੀ ਦਾ ਫੁੱਲ ਆ ਜਿਹੜਾ ਉਹ ਕਿੱਦਾਂ ਦਾ ਹੁੰਦਾ ਵਾ ਤੇ ਕਿਹੜੀ ਰੁੱਤੇ ਹੁੰਦਾ ਵਾ। ਲਓ ਜੀ, ਖਬਰ ਆ ਰਹੀ ਆ ਕਾਂਗਰਸੀ ਆਗੂ ਜਗਦੀਸ਼ ਟਾਈਟਲ ਨੂੰ ਦਿੱਲੀ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦਿੱਲੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲ ਦਾ 16 ਮਾਰਚ ਨੂੰ ਲਾਈ ਡਿਟੈਕਟਿਵ ਟੈਸਟ ਕਰਾਉਣ ਦਾ ਹੁਕਮ ਦਿੱਤਾ ਹੈ। ਸੋ ਇਸ ਤੋਂ ਬਾਅਦ ਨਤੀਜੇ ਕੀ ਨਿਕਲਦੇ ਆ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ। ਤੇ ਅਗਲੀ ਖਬਰ ਦੇ ਵਿੱਚ ਦਿੱਲੀ ਹਰਿਆਣਾ ਸਰਕਾਰ ਆਪਣਾ ਫਰਜ਼ ਨਿਭਾਉਣ ਦੇ ਵਿੱਚ ਫੇਲ ਰਹੀ ਹੈ। ਕਿਹਾ ਵਾ ਜੀ ਅਭੈ ਚੌਟਾਲਾ ਨੇ ਤੇ ਅਭੈ ਚੌਟਾਲਾ ਸਮੇਤ ਕਈ ਐਨਓ ਆਗੂ ਗ੍ਰਿਫ਼ਤਾਰ ਹੋਏ ਨੇ, ਕਿਉਂਕਿ ਜਿਹੜੀ ਕਿ ਪਾਣੀ ਦੇ ਮੁੱਦੇ ਨੂੰ ਲੈ ਕੇ ਉੱਥੇ ਜੋ ਮਾਹੌਲ ਬਣਿਆ ਹੋਇਆ ਵਾ, ਕਾਫੀ ਖਿੱਚਾਤਾਣੀ ਹੋ ਰਹੀ ਆ ਜੀ, ਕਾਫੀ ਮਤਲਬ ਕਿ ਡਰ ਦਾ ਮਾਹੌਲ ਬਣਿਆ ਹੋਇਆ ਵਾ। ਸੋ ਉਸ ਦੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਨਤੀਜੇ ਨਿਕਲਦੇ ਨੇ ਉਸ ਤੇ ਕਰਕੇ ਕਾਫੀ ਗਹਿਮਾ ਗਹਿਮੀ ਹੋ ਰਹੀ ਆ। ਤੇ ਅੱਗੇ ਭਾਰਤ ਆਸਟ੍ਰੇਲੀਆ ਟੈਸਟ ਮੈਚ ਪਹਿਲੇ ਦਿਨ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ 9 ਖਿਡਾਰੀ ਆਊਟ ਸੀ ਤੇ 256 ਰਾਣਾ ਜਿਹੜੀ ਉਹ ਬਣ ਚੁੱਕੇ ਸੀ। ਤੇ ਯੂਪੀ ਚੋਣਾਂ ਸ਼ਾਮ 4 ਵਜੇ ਤੱਕ ਤਕਰੀਬਨ 55% ਦੀ ਵੋਟਿੰਗ ਹੋ ਚੁੱਕੀ ਸੀ। ਤੇ ਨਾਲ ਹੀ ਮਾਇਆਵਤੀ ਨੇ ਕਿਹਾ ਕਿ ਨੋਟਬੰਦੀ ਦੇ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋਇਆ। ਸੋ ਨੋਟਬੰਦੀ ਦੇ ਕਰਕੇ ਤਾਂ ਲੱਖਾਂ ਲੋਕ ਕੀ ਸੀ, ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਦਾ ਜਿਹੜਾ ਮਾਹੌਲ ਸੀਗਾ, ਪਰੇਸ਼ਾਨੀ ਦਾ ਮਾਹੌਲ ਵੀ ਸੀ ਤੇ ਪਰੇਸ਼ਾਨੀ ਸਹਿਣੀ ਵੀ ਬਹੁਤ ਪਈ। ਤੇ ਸਟਿਲ ਉਹ ਜੋ ਉਸਦੇ ਪ੍ਰਭਾਵ ਆ ਹਾਲੇ ਵੀ ਚੱਲ ਰਹੇ ਆ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਵਿਆਹ ਸ਼ਾਦੀਆਂ ਦੇ ਕਾਰਜ ਸੀ ਉਹ ਵੀ ਵਿੱਚੇ ਹੀ ਰਹਿ ਗਏ। ਤੇ ਸਾਰਾ ਸਾਰਾ ਦਿਨ ਲਾਈਨਾਂ ਦੇ ਵਿੱਚ ਲੱਗਣਾ ਪਿਆ। ਇਹ ਨੀ ਕਿ ਲੋਕਾਂ ਨੂੰ ਪਰੇਸ਼ਾਨੀ ਹੋਈ, ਤੇ ਜਿਹੜੇ ਉੱਥੇ ਬੈਂਕਾਂ ਦੇ ਵਿੱਚ ਕੰਮ ਕਰਨ ਵਾਲੇ ਇੰਪਲੋਈ ਸੀ ਉੱਥੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਾਫੀ ਲੜਾਈ ਝਗੜੇ, ਅਗਰੈਸਿਵ ਬਿਹੇਵੀਅਰ, ਸਭ ਕੁਛ ਉੱਥੇ ਹੋਇਆ ਵਾ ਜੀ, ਉਸ ਤੋਂ ਅਸੀਂ ਕੋਈ ਵੀ ਅਣਜਾਣ ਨਹੀਂ ਹਾਂ। ਤੇ ਲਓ ਫਿਰ ਖਬਰਾਂ ਮੈਂ ਤੁਹਾਨੂੰ ਇੰਨੀਆਂ ਹੀ ਦੱਸੂਗੀ, ਤੇ ਬਾਕੀ ਦੀਆਂ ਖਬਰਾਂ ਤੁਸੀਂ ਆਪੇ ਪੜ੍ਹ ਲਿਓ, ਕਿਉਂਕਿ ਜੇ ਮੈਂ ਜ਼ਿਆਦਾ ਖਬਰਾਂ ਦੱਸੀਆਂ ਹੋਰ ਨਾ ਤੁਸੀਂ ਸਾਰੇ ਕਹੋ ਉਹ ਕੁੜੀਏ ਮੈਨੂੰ ਲਿਖ ਕੇ ਹੀ ਭੇਜ ਦਿਓ, ਉਹ ਕੁੜੀਏ ਬਸ ਕਰ, ਖਬਰਾਂ ਬਹੁਤ ਹੋ ਗਈਆਂ, ਕੋਈ ਹੋਰ ਗੱਲ ਸੁਣਾ ਦੇ ਹਨਾ। ਤੇ ਲਓ ਫਿਰ ਆਪਾਂ ਗਾਣਾ ਸੁਣ ਲੈਂਦੇ ਹਾਂ, ਕਿਉਂਕਿ ਫਰਮਾਇਸ਼ੀ ਸੌਂਗ ਵੀ ਕਾਫੀ ਆਏ, ਉਸ ਤੋਂ ਬਾਅਦ ਆਪਾਂ ਫੋਨ ਕਾਲਸ ਵੀ ਲਵਾਂਗੇ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਆਪਾਂ ਅੱਜ ਗੱਲਬਾਤ ਕਰਾਂਗੇ ਤੁਹਾਡੇ ਉਹਨਾਂ ਐਕਸਪੀਰੀਅੰਸ ਦੇ ਬਾਰੇ ਵਿੱਚ ਜੋ ਤੁਸੀਂ ਜਦੋਂ ਆਸਟ੍ਰੇਲੀਆ ਦੀ ਧਰਤੀ ਤੇ ਆਏ ਸੀ, ਆਪਣਾ ਰਹਿਣ ਬਸੇਰਾ ਬਣਾਇਆ ਸੀਗਾ ਇੱਥੇ, ਤਾਂ ਉਸ ਟਾਈਮ ਕਿੱਦਾਂ ਕਿੱਦਾਂ ਦੇ ਐਕਸਪੀਰੀਅੰਸ ਹੋਏ ਸੀ, ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਫੋਨ ਕਾਲਸ ਦੇ ਜ਼ਰੀਏ। ਨੰਬਰ ਤੁਹਾਨੂੰ ਸਾਡਾ ਪਤਾ ਹੀ ਹੈ ਜੀ, 0285992811। ਇਹ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਕੇ ਆਪੋ ਆਪਣੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਦੇਖਦੇ ਹਾਂ ਜੀ ਕਿੱਦਾਂ ਕਿੱਦਾਂ ਦੀਆਂ ਮੁਸ਼ਕਲਾਂ ਤੇ ਕਿੱਦਾਂ ਕਿੱਦਾਂ ਦੇ ਹਾਲਾਤ ਤੇ ਕਿੱਦਾਂ ਕਿੱਦਾਂ ਦੇ ਫਨੀ ਇੰਸੀਡੈਂਟ ਹੋਏ ਸੀ ਜਦੋਂ ਆਏ ਸੀ ਇਸ ਧਰਤੀ ਦੇ ਉੱਪਰ। ਵੈਸੇ ਦਿੱਤਾ ਬਹੁਤ ਕੁਛ ਆ ਇਸ ਧਰਤੀ ਨੇ, ਸਿਖਾਇਆ ਵੀ ਬਹੁਤ ਕੁਛ ਆ ਤੇ ਦਿੱਤਾ ਵੀ ਬਹੁਤ ਕੁਛ ਆ। ਸੋ ਇਸੇ ਲਈ ਰਿਣੀ ਆ ਇਸ ਧਰਤੀ ਦੇ ਵੀ। ਤੇ ਲਓ ਫਿਰ ਆਪਾਂ ਇੱਕ ਗਾਣਾ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਫਿਰ ਰੂਬਰੂ ਹੁੰਦੇ ਹਾਂ ਤੁਹਾਡੇ। ਤੇ ਦੋਸਤੋ ਗਾਣਾ ਸੁਣ ਰਹੇ ਸੀ ਕਿ ਤੇਰਿਆਂ ਦੁੱਖਾਂ ਦਾ ਮਾਰਾ ਨੀ ਜੱਟ ਜੋਗੀ ਹੋਇਆ। ਉਹ ਕਹਿੰਦਾ ਹੁੰਦਾ ਨਾ, ਕਹਿੰਦੇ ਹੁੰਦੇ ਆ ਨਾ ਕਿ ਵੀ ਗੁਜਰੇ ਵੇਲੇ ਕੌਣ ਕਿਸੇ ਨੂੰ ਦੇ ਸਕਦਾ, ਇਹ ਤਾਂ ਐਵੇਂ ਗੱਲਾਂ ਦਿਲ ਸਮਝਾਉਣ ਦੀਆਂ। ਗੁਜਰੇ ਵੇਲੇ ਕੌਣ ਕਿਸੇ ਨੂੰ ਦੇ ਸਕਦਾ, ਇਹ ਤਾਂ ਐਵੇਂ ਗੱਲਾਂ ਦਿਲ ਸਮਝਾਉਣ ਦੀਆਂ। ਜਿਹੜੀਆਂ ਗੱਲਾਂ ਤੇਰੇ ਲਈ ਨੇ ਸਾਸਰੀਆਂ, ਮੈਨੂੰ ਤਾਂ ਉਹ ਅਕਸਰ ਚੇਤੇ ਆਉਣਗੀਆਂ। ਸੋ ਕਈ ਗੱਲਾਂ ਦੂਸਰੇ ਲਈ ਆਮ ਜਿਹੀਆਂ ਹੁੰਦੀਆਂ ਨੇ, ਪਰ ਕਿਸੇ ਲਈ ਉਹ ਬਹੁਤ ਖਾਸ ਬਣ ਜਾਂਦੀਆਂ ਨੇ। ਤੇ ਕਹਿੰਦੇ ਫਿਰ ਨਾ, ਭਾਵੇਂ ਕਈਆਂ ਹੋਰ ਵੀ ਕਿਸੇ ਗਾਏ ਨੇ ਤੇ ਕੀਲ ਕੀਲ ਕੇ ਲੋਕੀ ਪਿੱਛੇ ਲਾਏ ਨੇ, ਪਰ ਉਹ ਰਸਤੇ ਜੋ ਤੇਰੇ ਹਿੱਸੇ ਆਏ ਨੇ, ਉਹਨਾਂ ਤੇ ਭੀੜਾਂ ਕੀ ਪੈੜਾਂ ਪਾਉਣਗੀਆਂ, ਇਹ ਤਾਂ ਐਵੇਂ ਆਸਾਂ ਦਿਲ ਸਮਝਾਉਣ ਦੀਆਂ। ਸੋ ਦਿਲ ਸਮਝਾਉਣ ਦੇ ਲਈ ਬਹੁਤ ਕੁਛ ਕਰਨਾ ਪੈਂਦਾ ਵਾ, ਤੇ ਦਿਲ ਨੂੰ ਬੜੀ ਝੂਠੀ ਤੇ ਸੱਚੀ ਆਸ ਵੀ ਦੇਣੀ ਪੈਂਦੀ ਹੈ ਜੀ। ਚਲੋ ਕੋਈ ਗੱਲ ਨੀ ਜੀ, ਚੱਲਦਾ ਰਹਿੰਦਾ ਵਾ। ਅੱਗੇ ਹਰਪ੍ਰੀਤ ਸਿੰਘ ਕੋਹਲੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਜੀ, ਤੇ ਕਹਿੰਦੇ ਕਿ ਇੱਕ ਇਨਫੋਰਮੇਸ਼ਨ ਆ ਜੀ, ਉਹ ਸਾਰੀ ਸਾਂਝੀ ਕਰਦੇ ਹੋ। ਬਿਲਕੁਲ ਜੀ, ਬ੍ਰਿਸਬੇਨ ਪੰਜਾਬੀ ਮੇਲਾ ਵਾ 5 ਮਾਰਚ ਨੂੰ ਰੌਕਲੀ ਸ਼ੋ ਗਰਾਊਂਡ ਦੇ ਵਿੱਚ, ਤੇ ਪਹੁੰਚ ਜਾਓ ਜੀ ਸਾਰੇ ਜਾਣੇ। ਉੱਥੇ ਗੈਰੀ ਸੰਧੂ, ਨਿਮਰਤ ਖਹਿਰਾ ਤੇ ਨੈਂਜਾ ਆ ਰਹੇ ਨੇ, ਤੇ ਆਜੋ ਫਿਰ ਸਾਰੇ ਜਾਣੇ ਰਲ ਮਿਲ ਕੇ ਖੂਬ ਸੈਲੀਬ੍ਰੇਟ ਕਰਾਂਗੇ ਜੀ। ਵੈਸੇ ਲਾਸਟ ਟਾਈਮ ਤਾਂ ਜਿਹੜਾ ਉੱਥੇ ਇਹ ਮੇਲਾ ਹੋਇਆ ਸੀਗਾ ਜੀ, ਔਸਮ ਸੀਗਾ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ ਸੀਗਾ ਸਾਰਿਆਂ ਨੇ। ਤੇ ਇਸ ਟਾਈਮ ਦੇਖੋ ਜੀ, ਇਸ ਟਾਈਮ ਤਾਂ ਉਸ ਤੋਂ ਵੀ ਵਧੀਆ ਹੋਏਗਾ, ਤੇ ਜਿੱਥੇ ਫਾਇਰ ਵਰਕਸ ਵੀ ਹੋਏਗੇ ਤੇ ਬੱਚਿਆਂ ਦੇ ਲਈ ਵੀ ਗੇਮਾਂ ਹੋਣਗੀਆਂ, ਤੇ ਇੰਡੀਅਨ ਸਟਰੀਟ ਫੂਡ ਵੀ ਹੋਏਗਾ, ਤੇ ਸਟਾਲਸ ਲੱਗਣਗੀਆਂ, ਤੇ ਹੋਰ ਜਿਹੜੇ ਕਿ ਬਾਲੀਵੁੱਡ ਪਰਫਾਰਮੈਂਸ ਵੀ ਹੋਊਗੀ, ਤੇ ਹੋਰ ਵੀ ਬਹੁਤ ਕੁਛ ਆ। ਜਦੋਂ ਤੁਸੀਂ ਆਉਂਗੇ ਤਾਂ ਦੇਖਿਓ ਕਿ ਬੱਚਿਆਂ ਦੇ ਤੇ ਵੱਡਿਆਂ ਦੇ ਸਾਰਿਆਂ ਦੇ ਮਨੋਰੰਜਨ ਦਾ ਉੱਥੇ ਪੂਰਾ ਪੂਰਾ ਅਰੇਂਜਮੈਂਟ ਹੁੰਦਾ ਵਾ ਜੀ। ਤੇ ਜ਼ਰੂਰ ਪਹੁੰਚਿਓ 5 ਮਾਰਚ ਨੂੰ ਬ੍ਰਿਸਬੇਨ ਪੰਜਾਬੀ ਮੇਲਾ ਰੌਕਲੀ ਸ਼ੋਅ ਗਰਾਊਂਡ ਦੇ ਵਿੱਚ, ਤੇ ਲਓ ਫਿਰ ਆਪਾਂ ਸਾਰੇ ਮਿਲਦੇ ਹਾਂ ਜੀ ਉੱਥੇ, ਪਹੁੰਚਿਓ ਜ਼ਰੂਰ ਤੁਸੀਂ ਸਾਰੇ। ਮੈਂ ਵੀ ਪਹੁੰਚ ਰਹੀ ਹਾਂ ਵੈਸੇ ਉੱਥੇ। ਤੇ ਅੱਗੇ ਸਾਡੇ ਨਾਲ ਜਗਤਾਰ ਸਿੰਘ ਬ੍ਰਿਸਬੇਨ ਤੋਂ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਕਹਿੰਦੇ ਬੋਬੀ ਜੀ ਇੰਜੋਏ ਕਰ ਰਹੇ ਹਾਂ ਤੇ ਕੀਪ ਇਟ ਅਪ, ਸੌਂਗ ਪਲੇਅ ਕਰ ਦਿਓ ਜੀ ਪੰਜਾਬ ਬਾਈ ਗੁਰਦਾਸ ਮਾਨ, ਥੈਂਕਸ। ਸੋ ਵਾਕਈ ਸੌਂਗ ਤਾਂ ਬਹੁਤ ਪਿਆਰਾ ਵਾ, ਪਰ ਕਿਸੇ ਨਾ ਕਿਸੇ ਕਾਰਨ ਨਾ ਇਹ ਵੀ ਵਿਵਾਦਾਂ ਦੇ ਚੱਕਰ ਵਿੱਚ ਫਸ ਗਿਆ, ਕਿਉਂਕਿ ਵੈਸੇ ਇੱਕ ਗੱਲ ਆ ਕਿ ਆਪਾਂ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ, ਕਿਉਂਕਿ ਹਰ ਇੱਕ ਦੀ ਜਿਹੜੀ ਚੋਇਸ ਆ, ਹਰ ਇੱਕ ਦੀ ਜਿਹੜੀ ਸੋਚ ਆ, ਉਹ ਆਪੋ ਆਪਣੀ ਹੁੰਦੀ ਆ। ਕਿਸੇ ਨੇ ਤਾਂ ਕਿੱਧਰ ਨੂੰ ਜਾਣਾ, ਕਿਸੇ ਨੇ ਕਿੱਧਰ ਨੂੰ ਜਾਣਾ, ਪਰ ਮੈਨੂੰ ਤਾਂ ਇਹ ਗਾਣਾ ਵਾ ਜਿਹੜਾ ਜੀ ਬਹੁਤ ਹੀ ਵਧੀਆ ਲੱਗਾ ਵਾ, ਤੇ ਜ਼ਰੂਰ ਗਾਣਾ ਆਪਾਂ ਸੁਣਾਂਗੇ ਪੰਜਾਬ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਤੇ ਅੱਗੇ ਜੀ ਜਹਦ ਜੱਟ ਜੀ, ਉਹ ਕਹਿੰਦੇ ਕਿ ਐਂਟਰ ਯੂਅਰ ਕੁਐਸਚਨ, ਹੁਣ ਮੈਨੂੰ ਇਹ ਨਹੀਂ ਪਤਾ ਕਿ ਐਂਟਰ ਯੂਅਰ ਕੁਐਸਚਨ ਉਹਨਾਂ ਨੇ ਕੀ ਲਿਖਿਆ ਵਾ, ਜਾਂ ਤਾਂ ਜਿਹੜੀ ਉਹਨਾਂ ਨੇ ਜੀ ਉਰਦੂ ਦੇ ਵਿੱਚ ਮੈਨੂੰ ਲਿਖ ਕੇ ਮੈਸੇਜ ਭੇਜਿਆ ਸੀਗਾ, ਉਹਦਾ ਮੈਨੂੰ ਐਕਸਪਲੇਨੇਸ਼ਨ ਇੰਗਲਿਸ਼ ਦੇ ਵਿੱਚ ਕਰ ਦਿੱਤੀ ਹੈ, ਤੇ ਬਾਕੀ ਮੈਨੂੰ ਪਤਾ ਨਹੀਂ ਲੱਗਾ ਜਾਹਿਦ ਜੀ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਐਂਟਰ ਯੂਅਰ ਕੁਐਸਚਨ ਮੀਨਸ, ਅਗਰ ਤੁਸੀਂ ਦੱਸ ਦੇਵੋ ਤਾਂ ਬਹੁਤ ਵਧੀਆ ਗੱਲ ਆ ਜੀ। ਤੇ ਅੱਗੇ ਧਾਨੀ ਸਾਹਿਬ, ਉਹਨਾਂ ਨੇ ਸਾਨੂੰ ਇੱਕ ਆਡੀਓ ਭੇਜਿਆ ਵਾ ਜੀ, ਉਹ ਅਸੀਂ ਜ਼ਰੂਰ ਪਲੇ ਕਰਾਂਗੇ, ਪਰ ਥੋੜਾ ਜਿਹਾ ਰੁਕ ਕੇ ਪਲੇ ਕਰਾਂਗੇ, ਤੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਕੁਛ ਆ, ਗਾਣੇ ਵੀ ਸੁਣਦੇ ਰਵਾਂਗੇ। ਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਮੋਲਸਰੀ ਦਾ ਫੁੱਲ ਕੀ ਹੁੰਦਾ ਵਾ, ਤੇ ਇੱਕ ਮੈਂ ਬੁਝਾਰਤ ਪਾਈ ਸੀ, ਬੁਝਾਰਤ ਦਾ ਜਵਾਬ ਤਾਂ ਜੀ ਇੱਟ ਆ, ਉਸ ਦਾ ਸਾਨੂੰ ਜਵਾਬ ਆ ਜਿਹੜਾ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਦੇ ਦਿੱਤਾ ਸੀਗਾ। ਸੋ ਬੁਝਾਰਤ ਆ ਜੀ ਜਿਹੜੀ ਬੜੀ ਸੌਖੀ ਸੀਗੀ, ਪਰ ਪਤਾ ਨੀ ਕਾਹਤੋਂ ਤੁਸੀਂ ਹਨਾ ਬੁਝਾਰਤ ਦੇ ਵਿੱਚ ਉਲਝ ਕੇ ਹੀ ਰਹਿ ਗਏ, ਪਤਾ ਨੀ ਡਰ ਗਏ ਹੋਊਗੇ ਹਨਾ ਇੱਟਾਂ ਤੋਂ। ਤੇ ਬੁਝਾਰਤ ਮੈਂ ਪਾਈ ਸੀ ਕਿ ਜਲ ਚੋਂ ਨਿਕਲੀ ਜਲ ਪਰੀ, ਜਲ ਦੇਖ ਮਰ ਜਾਏ, ਲਿਆਓ ਬਸੰਤਰ ਫੂਕੀਏ, ਦੀ ਉਮਰ ਵੱਡੀ ਹੋ ਜਾਏ, ਤੇ ਇਸਦਾ ਜਵਾਬ ਆ ਜੀ ਇੱਟ। ਤੇ ਸਾਡੇ ਬਹੁਤ ਸਾਰੇ ਲਿਸਨਰ ਆ ਜੀ ਜਿਨ੍ਹਾਂ ਨੇ ਵੈਸੇ ਸਾਨੂੰ ਇਸਦਾ ਸਹੀ ਜਵਾਬ ਦੇ ਦਿੱਤਾ ਸੀਗਾ, ਤੇ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ। ਤੇ ਮੋਲਸਰੀ ਦੇ ਫੁੱਲ ਬਾਰੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਜੀ, ਮੋਲਸਰੀ ਦੇ ਫੁੱਲ ਜਿੱਦਾਂ ਕਲੀ ਦੇ ਫੁੱਲ ਨੀ ਹੁੰਦੇ, ਕਲੀ ਤਾਂ ਸਾਰਿਆਂ ਨੇ ਸੁਣੀ ਹੋਊਗੀ, ਚਿੱਟੇ ਰੰਗ ਦੇ ਨਿੱਕੇ ਨਿੱਕੇ ਫੁੱਲ ਹੁੰਦੇ ਆ, ਜਿਨ੍ਹਾਂ ਨੂੰ ਕਿ ਤੁਸੀਂ ਦੇਖਿਆ ਹੋਊਗਾ ਪੁਰਾਣੇ ਆਪਣੇ ਜਿਹੜੇ ਇੱਦਾਂ ਟੀਵੀ ਦੇ ਵਿੱਚ ਨਾਟਕ ਨੀ ਸੀ ਆਉਂਦੇ ਹੁੰਦੇ, ਉੱਥੋਂ ਮੈਂ ਤੁਹਾਨੂੰ ਥੋੜਾ ਜਿਹਾ ਵਧੀਆ ਤਰੀਕੇ ਨਾਲ ਦੱਸ ਦਿੰਦੀ ਹਾਂ। ਜਿਹੜੇ ਰਿਸ਼ੀ ਮੁਨੀਆਂ ਦੇ ਜਿਹੜੇ ਆਸ਼ਰਮ ਜੇ ਬਣੇ ਹੁੰਦੇ ਸੀ, ਉੱਥੇ ਜਿਹੜੀਆਂ ਲੇਡੀਜ਼ ਸੀ ਉਹਨਾਂ ਦੇ ਗੁੱਤਾਂ ਦੇ ਵਿੱਚ ਏਦਾਂ ਮਾਲਾ ਜੀ ਬਣਾ ਕੇ ਟੰਗੇ ਹੁੰਦੇ ਸੀ, ਉਹ ਹੁੰਦੇ ਆ ਮੋਲਸਰੀ ਦੇ ਫੁੱਲ, ਛੋਟੇ ਛੋਟੇ ਕਲੀਆਂ ਵਰਗੇ, ਜਿਨ੍ਹਾਂ ਨੂੰ ਤੁਸੀਂ ਇੱਕ ਧਾਗੇ ਦੇ ਵਿੱਚ ਪਰੋ ਕੇ ਉਹਦੀ ਜਿੱਦਾਂ ਗਜਰਾ ਵਗੈਰਾ ਉਹ ਬਣਾ ਸਕਦੇ ਹੋ। ਉਹ ਬਹੁਤ ਵਧੀਆ ਮਤਲਬ ਖੁਸ਼ਬੂਦਾਰ ਫੁੱਲ ਹੁੰਦੇ ਆ, ਤੇ ਇਹ ਜਿਹੜੇ ਫੁੱਲ ਆ ਜੀ ਵਰਖਾ ਰੁੱਤ ਦੇ ਵਿੱਚ ਹੀ ਹੁੰਦੇ ਆ, ਤੇ ਨਿੱਕੇ ਨਿੱਕੇ ਫੁੱਲ ਤੇ ਬੜੀ ਮਿੱਠੀ ਮਿੱਠੀ ਤੇ ਭਿੰਨੀ ਭਿੰਨੀ ਜੀ ਉਹਨਾਂ ਦੀ ਖੁਸ਼ਬੂ ਆਉਂਦੀ ਆ। ਸੋ ਲੱਗ ਗਿਆ ਜੀ ਪਤਾ ਕਿ ਮੋਲਸਰੀ ਦੇ ਫੁੱਲ ਕੀ ਹੁੰਦੇ ਆ, ਇਹਨਾਂ ਦੀ ਜਿਹੜੀ ਜਦੋਂ ਆਪਣੇ ਮਤਲਬ ਕਿ ਧਰਤੀ ਤੇ ਡਿੱਗਦੇ ਆ, ਏਦਾਂ ਵੇਸ਼ ਜਾਂਦੇ ਆ ਨਾ ਚਿੱਟੇ ਚਿੱਟੇ ਫੁੱਲ, ਤਾਂ ਧਰਤੀ ਬੜੀ ਹੀ ਪਿਆਰੀ ਲੱਗਦੀ ਆ, ਪਰ ਇਹ ਚਲਦੀ ਹੀ ਮੁੜ ਆ ਜਾਂਦੇ ਆ ਆਪਣੀ ਡਾਲ ਨਾਲੋਂ ਟੁੱਟਣ ਤੋਂ ਬਾਅਦ। ਸੋ ਇਹ ਤਾਂ ਕੁਦਰਤ ਦਾ ਨਿਯਮ ਆ ਜੀ, ਕੋਈ ਵੀ ਚੀਜ਼ ਆ ਜਿਹੜੀ ਆਪਣੇ ਡਾਲ ਦੇ ਨਾਲ ਜੁੜੀ ਰਹਿੰਦੀ ਆ, ਉਹ ਅੱਗੇ ਨੂੰ ਵੱਧਦੀ ਵੀ ਆ ਤੇ ਹੱਸਦੀ ਖੇਡਦੀ ਵੀ ਦਿਖਦੀ ਆ ਸਾਨੂੰ ਜੇ ਮਹਿਸੂਸ ਕਰੀਏ ਤੇ, ਪਰ ਆਪਣੀ ਡਾਲ ਦੇ ਨਾਲੋਂ ਆਪਣੀ ਟਾਹਣੀ ਦੇ ਨਾਲੋਂ ਟੁੱਟਣ ਤੋਂ ਬਾਅਦ ਉਸਦੀ ਜ਼ਿੰਦਗੀ ਆ ਜਿਹੜੀ ਉਹ ਥੋੜੇ ਟਾਈਮ ਦੀ ਹੁੰਦੀ ਆ। ਸੋ ਮੇਰਾ ਭਾਵ ਕਿੱਦਾਂ ਨੂੰ ਆ ਤੁਸੀਂ ਸਾਰੇ ਸਮਝ ਹੀ ਗਏ ਹੋਵੋਗੇ, ਮੈਨੂੰ ਜ਼ਿਆਦਾ ਕਹਿਣ ਦੀ ਤਾਂ ਲੋੜ ਹੈ ਨਹੀਂ ਗੀ, ਤੁਸੀਂ ਸਾਰੇ ਹੀ ਸਮਝਦਾਰ ਹੋ। ਮੌਸਰੀ ਦੇ ਫੁੱਲ ਬਾਰੇ ਆਪਾਂ ਤੁਹਾਨੂੰ ਦੱਸ ਦਿੱਤਾ ਵਾ ਜੀ, ਗਾਣੇ ਆਪਾਂ ਤੁਹਾਨੂੰ ਤੁਹਾਡੀ ਫਰਮਾਇਸ਼ ਤੇ ਸੁਣਾਉਂਦੇ ਆ। ਇੱਕ ਦਰਸੇਨ ਸਿੰਘ ਰਠੌਲ ਜੀ ਪਰਥ ਵਾਲੇ ਵੀ ਪਹੁੰਚ ਚੁੱਕੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਦਰਸੇਨ ਸਿੰਘ ਰਠੌਲ ਪਰਥ ਤੋਂ ਲਓ ਜੀ, ਪਰਥ ਵਾਲਿਓ ਕੋਈ ਗੱਲ ਨੀ ਜੀ, ਪ੍ਰੋਗਰਾਮ ਦੀ ਤਾਰੀਫ਼ ਕੀਤੀ ਤੁਸੀਂ, ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਥੋੜਾ ਜਿਹਾ ਲੇਟ ਹੋ ਗਏ ਤੁਸੀਂ, ਹਨਾ, ਆਉਂਦੇ ਆਉਂਦੇ ਕੀ ਗੱਲ, ਪਰਥ ਵਿੱਚ ਗਰਮੀ ਜ਼ਿਆਦਾ ਪੈਂਦੀ ਆ, ਹਨਾ। ਚਲੋ ਕੋਈ ਗੱਲ ਨੀ ਜੀ, ਕਹਿੰਦੇ ਦੇਰ ਆਏ ਦਰੋਸਤ ਆਏ। ਤੇ ਹਰਪ੍ਰੀਤ ਸਿੰਘ ਕੋਹਲੀ ਥੈਂਕ ਯੂ ਕਰ ਰਿਹਾ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ। ਨਾ 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 ਜੀ, ਕੋਈ ਗੱਲ ਨੀ, ਇਨਫੋਰਮੇਸ਼ਨ ਸਾਂਝੀ ਕਰਨਾ ਤਾਂ ਸਾਡਾ ਫਰਜ਼ ਵੀ ਆ, ਕਿਉਂਕਿ ਅਸੀਂ ਵੀ ਪਹੁੰਚਣਾ ਵਾ ਨਾ ਉੱਥੇ। ਤੇ ਜੇ ਅਸੀਂ ਪਹੁੰਚਾਂਗੇ, ਸਾਰੇ ਪਹੁੰਚਾਂਗੇ ਤੇ ਫੇਰ ਹੀ ਗੱਲ ਆ, ਤੇ ਫਿਰ ਸਾਰਿਆਂ ਨੂੰ, ਬਾਕੀਆਂ ਨੂੰ ਵੀ ਦੱਸਣਾ ਜ਼ਰੂਰੀ ਆ ਕਿ ਪ੍ਰੋਗਰਾਮ ਆ ਜਿਹੜਾ ਉੱਥੇ ਮੇਲਾ ਹੋ ਰਿਹਾ ਵਾ ਬ੍ਰਿਸਬੇਨ ਦੇ ਵਿੱਚ, ਉਹ ਕਿੰਨੀ ਤਰੀਕ ਨੂੰ ਹੋ ਰਿਹਾ ਵਾ ਤੇ ਉੱਥੇ ਕੀ ਹੋ ਰਿਹਾ ਵਾ। ਬਾਕੀ ਜੀ ਬਹੁਤ ਵਧੀਆ ਮੇਲਾ ਵਾ, ਜ਼ਰੂਰ ਆਇਓ। ਇਹ ਨਹੀਂ ਕਹਿ ਰਹੀ ਕਿ ਮੈਂ ਕੋਈ ਐਡਵਰਟਾਈਜ਼ਮੈਂਟ ਕਰ ਰਹੀ ਹਾਂ ਜਾਂ ਨਹੀਂ, ਉੱਥੇ ਅਰੇਂਜਮੈਂਟਸ ਬਹੁਤ ਵਧੀਆ ਹੁੰਦੇ ਆ ਬੱਚਿਆਂ ਲਈ ਵੀ ਤੇ ਵੱਡਿਆਂ ਦੇ ਖਾਣ ਪੀਣ ਦੇ ਲਈ ਵੀ। ਤੇ ਜਿਹੜੇ ਉੱਥੇ ਪ੍ਰੋਗਰਾਮ ਮੀਨਸ ਕਿ ਇੰਟਰਟੇਨਮੈਂਟ ਦਾ ਵੀ ਜੋ ਹੁੰਦਾ ਵਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਹੁੰਦਾ ਵਾ। ਸੋ ਬਹੁਤ ਵਧੀਆ ਵਾ, ਆਇਓ ਜ਼ਰੂਰ ਦੇਖਣ। ਤੇ ਮੈਂ 100% ਕਹਿੰਦੀ ਹਾਂ ਕਿ ਤੁਸੀਂ ਜ਼ਰੂਰ ਇੰਜੋਏ ਕਰੋਗੇ ਉੱਥੇ। ਤੇ ਲਓ ਜੀ, ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਆਪਾਂ ਫੋਨ ਲਾਈਨਸ ਓਪਨ ਕਰਾਂਗੇ। ਤੇ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਵਾ ਜੀ, 02-8-5-9-2-8-1-1 ਤੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਆਪਣੇ ਐਕਸਪੀਰੀਅੰਸ, ਜਦੋਂ ਤੁਸੀਂ ਆਸਟ੍ਰੇਲੀਆ ਆਏ ਸੀ ਤੇ ਉਦੋਂ ਕਿੱਦਾਂ ਦਾ ਲੱਗਾ ਸੀ, ਕਿਸੇ ਚੀਜ਼ ਨੂੰ ਵਰਤਣ ਦੇ ਲਈ ਜਿੱਦਾਂ ਕੋਈ ਵੀ ਕਿਚਨ ਦਾ ਸਟਾਫ ਆ ਜਾਂ ਕੁਛ ਵੀ ਆ, ਹਨਾ, ਉਦੋਂ ਕਿੱਦਾਂ ਦੇ ਫਨੀ ਫਨੀ ਇੰਸੀਡੈਂਟ ਹੋਏ ਸੀਗੇ ਜਾਂ ਕਿੱਦਾਂ ਦਾ ਕੀ ਸਿੱਖਣ ਨੂੰ ਮਿਲਿਆ ਸੀ। ਸੋ ਜ਼ਰੂਰ ਸਾਡੀਆਂ ਫੋਨ ਲਾਈਨਸ ਓਪਨ ਹੋ ਰਹੀਆਂ ਨੇ ਜੀ ਇਸ ਗੀਤ ਤੋਂ ਬਾਅਦ, ਤੇ ਤੁਸੀਂ ਜ਼ਰੂਰ ਆਪਣੇ ਐਕਸਪੀਰੀਅੰਸ ਸਾਡੇ ਨਾਲ ਸਾਂਝੇ ਕਰੋ। ਤੇ ਫਿਲਹਾਲ ਸੁਣਦੇ ਆਏ ਗੀਤ, ਤੇ ਗੀਤ ਤੋਂ ਬਾਅਦ ਮੈਂ ਮਿਲਦੀ ਹਾਂ ਤੁਹਾਨੂੰ, ਪਰ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਮਸੀਤਾਂ ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰਿਓ ਕੀ ਜਾਣ
ਜੀ ਦੋਸਤੋ ਇਹ ਸੂਫੀ ਸੌਂਗ ਸੁਣ ਰਹੇ ਸੀ ਤੁਸੀਂ ਤੇ ਉਸ ਤੋਂ ਬਾਅਦ ਸੁਣਦੇ ਆ ਜੀ ਸਾਨੂੰ ਜੋ ਵੋਇਸ ਮੈਸੇਜ ਭੇਜਿਆ ਸੀਗਾ ਧਾਨੀ ਸਾਹਿਬ ਨੇ ਆਈ ਥਿੰਕ ਉਹਨਾਂ ਨੇ ਸਾਨੂੰ ਵੋਇਸ ਮੈਸੇਜ ਭੇਜਿਆ ਸੀ ਇੱਕ ਬੜੀ ਪਿਆਰੀ ਜੀ ਕਵਿਤਾ ਸੀਗੀ ਤੇ ਸੁਣਦੇ ਆ ਜੀ ਕੀ ਕਹਿਣਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਆਜੋ ਜੀ ਫਿਰ ਫੋਨ ਕਾਲਸ ਦੇ ਜ਼ਰੀਏ ਆਪੋ ਆਪਣੇ ਐਕਸਪੀਰੀਅੰਸ ਸਾਂਝੇ ਕਰਨ ਤੇ ਨੰਬਰ ਮੈਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਆ ਜੀ 02-8599-2811 ਤੇ ਇਸ ਨੰਬਰ ਤੇ ਫੋਨ ਕਾਲਸ ਓਪਨ ਨੇ ਤੇ ਤੁਸੀਂ ਮੋਸਟ ਵੈਲਕਮ ਹੋ ਜੀ ਆਪੋ ਆਪਣੇ ਐਕਸਪੀਰੀਅੰਸ ਸਾਂਝੇ ਕਰਨ ਦੇ ਲਈ ਸਾਨੂੰ ਵੀ ਤਾਂ ਪਤਾ ਲੱਗੇ ਕਿ ਅਸੀਂ ਹੀ ਕੁਛ ਨਾ ਕੁਛ ਫਨੀ ਐਕਸਪੀਰੀਅੰਸ ਇੱਥੇ ਆਉਂਦਿਆਂ ਨੂੰ ਸਾਨੂੰ ਮਿਲੇ ਜਾਂ ਸਾਰੇ ਜਾਣਿਆਂ ਨੂੰ ਹੀ ਇੱਦਾਂ ਦੇ ਐਕਸਪੀਰੀਅੰਸ ਮਿਲੇ ਆ ਤੇ ਲਓ ਜੀ ਸਰ ਫੋਨ ਕਾਲਸ ਦੇ ਜ਼ਰੀਏ ਜ਼ਰੂਰ ਆਪਣੇ ਨਾਲ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝੇ ਜ਼ਰੂਰ ਪਾਇਓ ਤੇ ਦੱਸਿਓ ਕੀ ਵਰਤਿਆ ਸੀ ਉਦੋਂ ਤੇ ਲਓ ਫਿਰ ਇੱਕ ਪਹਿਲਾਂ ਆਡੀਓ ਮੈਸੇਜ ਦਾ ਜੀ ਜਿਹੜਾ ਉਹ ਸੁਣਦੇ ਆ ਤੇ ਫਿਰ ਮਿਲਦੇ ਆ ਆਡੀਓ ਮੈਸੇਜ ਤੋਂ ਬਾਅਦ
ਸਾਡੀ ਪੋਇਮ ਦਾ ਨਾਂ ਹੈ ਮੜਾ ਬਾਹਰ ਚੜੀ ਦੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਇਸ ਸਿਆਲਾ ਦੀ ਸੁੱਕੀ ਸਰਦੀ ਲੱਗੀ ਪੌਣ ਨਿਆਣੇ ਸਿਆਣੇ ਲੱਗੀ ਪੈਣ ਰੋਣ ਇਸ ਸਿਆਲਾ ਦੀ ਸੁੱਕੀ ਸਰਦੀ ਲੱਗੀ ਪੌਣ ਨਿਆਣੇ ਸਿਆਣੇ ਲੱਗੀ ਪੈਣ ਰੋਣ ਜਿਹੜਾ ਵੀ ਦੇਖੋ ਜਿਸੀ ਵੀ ਦੇਖੋ ਨੱਕ ਉਹਦੇ ਬੁੱਲਾ ਕੰਨਾ ਮੜੇ ਦਾ ਮੜਾ ਬਾਹਰ ਚੜੀ ਦੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਮੜਾ ਬਾਹਰ ਚੜੀ ਦੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਠੰਡੂ ਚ ਨੀ ਕਰਦੇ ਹੱਥ ਪੈਰ ਕੰਮ ਠੰਡੂ ਚ ਨੀ ਕਰਦੇ ਹੱਥ ਪੈਰ ਕੰਮ ਜਿਹੜੇ ਹੁਸ਼ਿਆਰ ਬੱਚੇ ਹੈ ਉਹ ਵੀ ਠੰਡੂ ਚ ਬਣੀ ਦੇ ਜੰਮ ਠੰਡੂ ਚ ਨੀ ਕਰਦੇ ਹੱਥ ਪੈਰ ਕੰਮ ਜਿਹੜੇ ਹੁਸ਼ਿਆਰ ਬੱਚੇ ਹੈ ਉਹ ਵੀ ਬਣੀ ਦੇ ਠੰਡੂ ਚ ਜੰਮ ਜਿਹੜਾ ਨਾ ਕਦੇ ਉੱਚਾ ਬੋਲਦਾ ਜਿਹੜਾ ਨਾ ਕਦੇ ਉੱਚਾ ਬੋਲਦਾ ਉਹ ਵੀ ਅੱਜ ਪਵਾ ਸੜੇ ਦਾ ਮੜਾ ਬਾਹਰ ਚੜੀ ਦੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਮੜਾ ਬਾਹਰ ਚੜੀ ਦੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਨਿਆਣੇ ਕੋਟੀਆਂ ਜਲਾਬਾਂ ਪਵਾਈਦੀਆਂ ਉਂਦਾ ਕੁੜਾ ਦਮ ਨਿਆਣੇ ਕੋਟੀਆਂ ਜਲਾਬਾਂ ਪਵਾਈਦੀਆਂ ਉਂਦਾ ਕੁੜਾ ਦਮ ਸਿਆਣੇ ਆਖਦੇ ਕੇ ਕਰਨੀ ਕੋਟੀ ਲਾਈ ਹੈ ਲਾ ਲੈਣੇ ਕੋਟ ਕਰਮ ਨਿਆਣੇ ਕੋਟੀਆਂ ਜਲਾਬਾਂ ਪਵਾਈਦੀਆਂ ਤੇ ਉਂਦਾ ਕੁੜਾ ਦਮ ਸਿਆਣੇ ਆਖਦੇ ਕੇ ਕਰਨੀ ਕੋਟੀ ਲਾਈ ਹੈ ਲਾ ਲੈਣੇ ਕੋਟ ਕਰਮ ਜਿਹੜਾ ਵੀ ਬੁੱਢਾ ਦੇਖੋ ਜਿਹੜਾ ਵੀ ਬੁੱਢਾ ਦੇਖੋ ਉਸੀ ਕੋਟੀ ਦੇ ਟੋਟੇ ਕੰਨਾ ਜੜੇ ਦਾ ਮੜਾ ਬਾਹਰ ਚੜੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਮੜਾ ਬਾਹਰ ਚੜੀ ਦੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਕੰਨੇ ਪੁਆ ਦੀ ਸੁੱਕੀ ਸਰਦੀ ਕੰਨੇ ਚੁੱਲ੍ਹਾ ਦਾ ਫਾਂਡਾ ਕੰਨੇ ਪੁਆ ਦੀ ਸੁੱਕੀ ਸਰਦੀ ਕੰਨੇ ਚੁੱਲ੍ਹਾ ਦਾ ਫਾਂਡਾ ਜਿਹੜੇ ਵੀ ਰਾਧਾ ਸਵਾਮੀ ਹੈ ਆਖਦੇ ਸਰਦੀ ਚ ਖਾ ਲੈਣਾ ਚਾਹੀਦਾ ਇੱਕ ਆਂਡਾ ਕੰਨੇ ਪੁਆ ਦੀ ਸੁੱਕੀ ਸਰਦੀ ਕੰਨੇ ਚੁੱਲ੍ਹਾ ਦਾ ਫਾਂਡਾ ਜਿਹੜੇ ਵੀ ਰਾਧਾ ਸਵਾਮੀ ਹੈ ਆਖਦੇ ਠੰਡੂ ਚ ਖਾ ਲੈਣਾ ਚਾਹੀਦਾ ਇੱਕ ਆਂਡਾ ਜਿਹੜੇ ਵੀ ਬੂਟੇ ਬੂਰਾ ਪੇਦਾ ਜਿਹਨੇ ਬੂਟੇ ਬੂਰਾ ਪੇਦਾ ਉਹ ਵੀ ਮੈਂ ਦੇਖਿਆ ਝੜੇ ਦਾ ਮੜਾ ਬਾਹਰ ਚੜੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਮੜਾ ਬਾਹਰ ਚੜੀ ਧੁੱਪ ਤੂੰ ਹਲੀ ਵਰਜਾਈ ਚ ਬੜੇ ਦਾ ਸ਼ਰੋਤੋ ਇਹੀ ਸਾਡੀ ਡੋਗਰੀ ਚ ਪੋਇਮ ਅੱਜ ਤੁਹਾਡੇ ਵਾਸਤੇ ਪਰਤੀਏ ਲਈ ਹਾਜ਼ਰ ਹੋ ਗਏ ਸਨੀ ਜੀ ਦਿਓ ਇਜਾਜ਼ਤ ਨਮਸਕਾਰ
ਲਓ ਜੀ ਫਿਰ ਡੋਗਰੀ ਦੀ ਪੋਇਮ ਆ ਜਿਹੜੀ ਤੁਸੀਂ ਸੁਣ ਲਈ ਤੇ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਪਸੰਦ ਵੀ ਕੀਤੀ ਹੋਏਗੀ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਚਿੱਤਰ ਮੋੜ ਭੁੱਲਰ ਉਹਨਾਂ ਨੇ ਸਾਨੂੰ ਇੱਕ ਨਾ ਚੁਟਕਲਾ ਭੇਜਿਆ ਕਹਿੰਦੇ ਇੱਕ ਵਾਰੀ ਕੀ ਹੁੰਦਾ ਵਾ ਵੈਸੇ ਬਣਿਆ ਤਾਂ ਚੁਟਕਲਾ ਹੀ ਆ ਪਰ ਕਿਤੇ ਨਾ ਕਿਤੇ ਇਹ ਕਈ ਲੋਕਾਂ ਦੀ ਰਿਐਲਿਟੀ ਵੀ ਆ ਬਾਕੀ ਉਹਨਾਂ ਦੇ ਨਾਲ ਇੱਦਾਂ ਹੋਇਆ ਵੀ ਆ ਕਹਿੰਦੇ ਇੱਕ ਵਾਰੀ ਕੀ ਹੁੰਦਾ ਕਿਸੇ ਦਾ ਹਸਪਤਾਲ ਚ ਬੁੜਾ ਮਰ ਜਾਂਦਾ ਵਾ ਤੇ ਉਹਨਾਂ ਨੇ ਉਸ ਮਰੇ ਨੂੰ ਮਰੇ ਹੋਏ ਬੁੜੇ ਨੂੰ ਨਾ ਅਗਲੀ ਸੀਟ ਤੇ ਬਿਠਾ ਦਿੰਦੇ ਆ ਤੇ ਸੀਟ ਬੈਲਟ ਲਾ ਕੇ ਆਪ ਮਗਰ ਉਵੇਂ ਬੈਠ ਗਏ ਹਨਾ ਘਰ ਜਾਂਦਿਆਂ ਰਾਹ ਦੇ ਵਿੱਚ ਜਿਹੜੀ ਕਾਰ ਆ ਉਹ ਟਾਹਲੀ ਚ ਵੱਜ ਗਈ ਤੇ ਕਿਸੇ ਨੇ 108 ਨੰਬਰ ਤੇ ਫੋਨ ਕਰਤਾ ਅੱਗੋਂ ਐਂਬੂਲੈਂਸ ਵਾਲੇ ਆ ਗਏ ਤੇ ਐਂਬੂਲੈਂਸ ਵਾਲਿਆਂ ਦੀ ਕਹਿੰਦੇ ਕਰਤੂਤ ਸੁਣ ਕੇ ਉਹ ਸੱਟਾਂ ਵੱਜੀਆਂ ਵਾਲਿਆਂ ਨੂੰ ਵੀ ਉੱਥੇ ਛੱਡ ਗਏ ਤੇ ਮਰੇ ਹੋਏ ਬੁੜੇ ਨੂੰ ਚੱਕ ਕੇ ਅੰਮ੍ਰਿਤਸਰ ਲੈ ਗਏ ਤੇ ਅੱਗੋਂ ਡਾਕਟਰ ਦਾ ਇਰਾਦਾ ਵੀ ਇਹੀ ਸੀਗਾ ਕਿ ਉਹ ਪੈਸੇ ਬਣਾ ਲਵੇ ਉਹਨੇ ਕੀ ਕੀਤਾ ਬੁੜੇ ਨੂੰ ਆਕਸੀਜਨ ਲਾਤੀ ਤੇ ਪਿਛਲੇ ਮਗਰ ਹਸਪਤਾਲ ਵਿੱਚ ਭੱਜੇ ਕੇ ਬਾਪੂ ਤਾਂ ਪਹਿਲਾਂ ਹੀ ਮਰਿਆ ਪਿਆ ਵਾ ਤੇ ਵੀ ਇਹ ਹਿਸਾਬ ਕਿਤਾਬ ਕੀ ਆ ਉਹ ਕਹਿੰਦੇ ਡਾਕਟਰ ਸਾਹਿਬ ਵੀ ਕੀ ਗੱਲ ਹੋਈ ਆ ਤਾਂ ਡਾਕਟਰ ਕਹਿੰਦਾ ਘਬਰਾਓ ਨਾ ਕਹਿੰਦੇ ਇਹਦੇ ਸੱਟ ਵੱਜ ਗਈ ਆ ਸੱਟ ਸੁੱਟ ਤਾਂ ਕਹਿੰਦੇ ਕੋਈ ਨੀ ਲੱਗੀ ਮੈਂ ਐਕਸਰੇ ਕਰ ਲੈਣਾ ਤੇ ਗੁਰਦੇ ਵਿੱਚ ਪੱਥਰੀ ਆ ਬਸ ਛੋਟਾ ਜਿਹਾ ਆਪਰੇਸ਼ਨ ਹੋਣਾ ਵਾ ਤੇ ਤੁਸੀਂ ਕਹਿੰਦੇ ਫਟਾਫਟ 20,000 ਰੁਪਈਆ ਜਮ੍ਹਾਂ ਕਰਾ ਦੋ ਤਾਂ ਉਹ ਅੱਗੋਂ ਕਹਿੰਦੇ ਭਰਾਵਾ ਕਹਿੰਦੇ ਸਾਡਾ ਬਾਪੂ ਮੋੜ ਦੇ ਜਦੋਂ ਸੰਸਕਾਰ ਹੋ ਗਿਆ ਕਹਿੰਦੇ ਪੱਥਰੀ ਆਪੇ ਫੁੱਲਾਂ ਦੇ ਨਾਲ ਆਜੂਗੀ ਸੋ ਵਾਕਈ ਏਦਾਂ ਦੇ ਕਈ ਇੰਸੀਡੈਂਟ ਆ ਜਿਹੜੇ ਇੰਡੀਆ ਦੇ ਵਿੱਚ ਹੁੰਦੇ ਆ ਲੋਕਾਂ ਦਾ ਕਈ ਲੋਕਾਂ ਦਾ ਮੇਨ ਮਕਸਦ ਪੈਸਾ ਹੀ ਹੈ ਤੇ ਉਹ ਨਹੀਂ ਦੇਖਦੇ ਕਿ ਇਨਸਾਨੀ ਜ਼ਿੰਦਗੀ ਦੀ ਕੀਮਤ ਕੀ ਹੁੰਦੀ ਆ। ਸੋ ਥੈਂਕ ਯੂ ਭੁੱਲਰ ਜੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰ ਲਈ ਤੇ ਨਾਲ ਹੀ ਜੀ ਇਹਨਾਂ ਨੇ ਸਵਾਲ ਪੁੱਛਿਆ, ਕਹਿੰਦੇ ਲੱਸੀ ਨੂੰ ਇੰਗਲਿਸ਼ ਵਿਚ ਕੀ ਕਹਿੰਦੇ ਆ, ਦੱਸੋ ਵੀ ਜਿਹਨੂੰ ਵੀ ਪਤਾ ਦੱਸ ਦੋ ਵੀ ਹੁਣ ਲੱਸੀ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ। ਵੈਸੇ ਮੈਨੂੰ ਤਾਂ ਆਪ ਨਹੀਂ ਪਤਾ ਹੈਗਾ, ਸੱਚੀ ਗੱਲ ਦੱਸਾਂ, ਜੇ ਤੁਹਾਨੂੰ ਪਤਾ ਵਾ ਤਾਂ ਜ਼ਰੂਰ ਦੱਸਿਓ ਕਿ ਲੱਸੀ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ। ਤੇ ਬਾਕੀ ਉਹ ਕਹਿੰਦੇ ਕਿ ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਆ, ਉਧਾਰ ਦਿੱਤੇ ਪੈਸੇ ਲੈਣ ਲਈ ਨਹੀਂ ਦਿੰਦੇ। ਮੈਂ ਦੋਸਤ ਨੂੰ ਲੈਣ ਲਾਈਨ ਤੇ ਫੋਨ ਕੀਤਾ ਤਾਂ ਅੱਗੋਂ ਕਹਿੰਦਾ ਕਿ ਗੱਡੀ ਚਲਾ ਰਿਹਾ ਵਾ, ਬਾਅਦ ਵਿੱਚ ਗੱਲ ਕਰਦਾ ਵਾ। ਤੇ ਵਾਕਈ ਜਿਹੜਾ ਆਧਾਰ ਸੁਧਾਰ ਵਾਲਾ ਜਿਹੜਾ ਚੱਕਰ ਆ, ਇਹ ਤਾਂ ਬਹੁਤ ਚੱਕਰਾਂ ਚ ਪਾਉਂਦਾ ਵਾ, ਤੇ ਇਹ ਜਿਹੜੇ ਜਿਹੜੇ ਇਹਨਾਂ ਚੱਕਰਾਂ ਦੇ ਵਿੱਚ ਪਏ ਆ ਉਹਨਾਂ ਨੂੰ ਫਿਰ ਇਹਨਾਂ ਚੱਕਰਾਂ ਦਾ ਵੀ ਜੀ ਪਤਾ ਹੀ ਹੋਊਗਾ। ਤੇ ਚੱਕਰਾਂ ਦੇ ਵਿੱਚ ਕੌਣ ਕੌਣ ਪਿਆ ਵਾ ਉਸਦੇ ਬਾਰੇ ਫੇਰ ਕਿਸੇ ਦਿਨ ਜ਼ਰੂਰ ਗੱਲ ਕਰਾਂਗੇ। ਲਓ ਜੀ ਫਿਰ ਕਹਿੰਦੇ ਇੱਧਰ ਤੁਹਾਡੀ ਜੀ ਮਚਿੱਤਰ ਜੀ ਤੁਹਾਡਾ ਜਿਹੜਾ ਸਵਾਲ ਆ ਉਸਦਾ ਜਵਾਬ ਆ ਗਿਆ ਵਾ ਸਾਡੇ ਕੋਲ। ਹਰਮਨਪ੍ਰੀਤ ਸਿੰਘ ਚੰਦੀ ਉਹਨਾਂ ਨੇ ਭੇਜਤਾ ਜੀ ਮੈਲਬੋਰਨ ਵਾਲਿਆਂ ਨੇ, ਕਹਿੰਦੇ ਬਟਰ ਮਿਲਕ ਜੀ। ਹੈ ਸੱਚੀ ਗੱਲ ਆ ਜੀ, ਇਹ ਬਟਰ ਮਿਲਕ ਹੀ ਆ। ਮੈਨੂੰ ਸੱਚੀ ਗੱਲ ਦੱਸਾਂ, ਇਹ ਗੱਲ ਤਾਂ ਮੈਨੂੰ ਵੀ ਨਹੀਂ ਸੀ ਪਤਾ ਕਿ ਲੱਸੀ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ। ਥੈਂਕ ਯੂ ਜੀ ਜਾਣਕਾਰੀ ਦੇਣ ਲਈ, ਤੇ ਹੋਰ ਵੀ ਤੁਹਾਨੂੰ ਕੀ ਪਤਾ ਵਾ ਉਸਦੇ ਬਾਰੇ ਸਾਨੂੰ ਹੋਰ ਦੱਸਿਓ, ਤੇ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ। ਫੋਨ ਕਾਲਸ ਓਪਨ ਹੋ ਚੁੱਕੀਆਂ ਨੇ, ਅਗਰ ਤੁਸੀਂ ਕੋਈ ਵੀ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਮੋਸਟ ਵੈਲਕਮ ਆ ਜੀ। ਨੰਬਰ ਆ 02859928111। ਤੇ ਅੱਗੇ ਸਾਡੇ ਨਾਲ ਜੀ ਤਰਨ ਸੰਧੂ ਕਹਿੰਦੇ ਬਟਰ ਮਿਲਕ ਕਹਿੰਦੇ ਆ ਜੀ ਮੇਰੇ ਮੁਤਾਬਕ ਤਾਂ। ਕਿਆ ਬਾਤ ਹੈ ਜੀ, ਸਾਰਿਆਂ ਨੂੰ ਪਤਾ ਵਾ, ਸਿਰਫ ਇੱਕ ਮੈਨੂੰ ਹੀ ਨਹੀਂ ਪਤਾ ਹੈਗਾ। ਹੁਣ ਤੁਸੀਂ ਕਹੋਗੇ ਕਿ ਕੁੜੀ ਇੰਨੀਆਂ ਬੋਲਦੀ ਇੰਨੀਆਂ ਗੱਲਾਂ ਸੁਣਾਉਂਦੀ, ਇਹ ਨਹੀਂ ਪਤਾ ਲੱਸੀ ਨੂੰ ਕੀ ਕਹਿੰਦੇ ਆ। ਤੇ ਅੱਗੇ ਸਾਡੇ ਨਾਲ ਜੀ ਆਨਰ ਰਜਿਸਟਰ ਨੇ, ਵੈਸੇ ਇਹਨਾਂ ਦਾ ਨੰਬਰ 631 ਤੋਂ, ਉਹਨਾਂ ਨੇ ਵੀ ਦੱਸ ਦਿੱਤਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਬਟਰ ਮਿਲਕ। ਲਓ ਜੀ ਫਿਰ ਸਵਾਲ ਦਾ ਜਵਾਬ ਮਿਲ ਗਿਆ ਵਾ, ਤੇ ਜਵਾਬ ਤੇ ਜਵਾਬ, ਜਵਾਬ ਤੇ ਜਵਾਬ ਤਾਂ ਆ ਹੀ ਰਹੇ ਆ, ਤੇ ਹੁਣ ਸਾਨੂੰ ਪਤਾ ਲੱਗ ਹੀ ਗਿਆ। ਤੇ ਅੱਗੇ ਮੇਰੀ ਭੈਣ ਨਵਦੀਪ ਕੌਰ ਉਹਨਾਂ ਨੇ ਵੀ ਦੱਸ ਦਿੱਤਾ ਵਾ ਜੀ, ਕਹਿੰਦੇ ਲੱਸੀ ਨੂੰ ਕਹਿੰਦੇ ਆ ਬਟਰ ਮਿਲਕ। ਹਾਏ ਹੁਣ ਤਾਂ ਮੈਨੂੰ ਬਾਹਲੀ ਸ਼ਰਮ ਜੀ ਮਹਿਸੂਸ ਹੋਣ ਲੱਗ ਗਈ ਵੀ ਕਿੰਨੇ ਨਲਾਇਕ ਆ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਹਨਾ, ਜਦਕਿ ਲੱਸੀ ਮੇਰੀ ਬਹੁਤ ਫੇਵਰੇਟ ਆ, ਮੈਨੂੰ ਬਹੁਤ ਪਸੰਦ ਆ। ਜਦੋਂ ਇੰਡੀਆ ਚ ਹੁੰਦੀ ਸੀ ਨਾ ਤਾਂ ਮੇਰੇ ਛੋਟੇ ਭਰਾ ਨੇ ਮੈਨੂੰ ਕਹਿਣਾ ਨਾ ਕਹਿਣਾ ਦੇਖੀ ਹੁਣ ਇਹਨੇ ਸਾਗ ਦੇ ਨਾਲ ਰੋਟੀ ਖਾ ਲਈ ਤੇ ਉੱਪਰ ਦੇ ਲੱਸੀ ਪੀ ਜਾਣੀ ਆ, ਫੇਰ ਇਹ ਸੌਂ ਜਾਂਦੀ ਆ ਜਿਵੇਂ ਬੇਸੁਰਤ ਹੋਈ ਪਈ ਹੁੰਦੀ ਆ। ਉਹ ਮੈਨੂੰ ਬਹੁਤ ਖਿਜਾਉਂਦਾ ਹੁੰਦਾ ਸੀਗਾ ਤੇ ਮੈਂ ਖਿੱਚਦੀ ਵੀ ਬਹੁਤ ਹੁੰਦੀ ਸੀਗੀ। ਚਲੋ ਜੀ ਹੁਣ ਸਾਨੂੰ ਪਤਾ ਲੱਗ ਗਿਆ ਕਿ ਲੱਸੀ ਨੂੰ ਕੀ ਕਹਿੰਦੇ ਆ। ਸੋ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ ਤੇ ਆਪਣੇ ਜੋ ਵੀ ਐਕਸਪੀਰੀਅੰਸ ਆ ਸਾਂਝੇ ਕਰ ਸਕਦੇ ਹੋ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਲਿਸਨਰ ਜੋ ਕਿ ਸਾਨੂੰ ਕਾਲ ਕਰ ਰਹੇ ਆ ਪਹੁੰਚ ਚੁੱਕੇ ਆ, ਸੋ ਕਰਦੇ ਆ ਉਹਨਾਂ ਦਾ ਸਵਾਗਤ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਆ ਹਰਮਨ ਰੇਡੀਓ ਤੇ।
ਸਤਿ ਸ੍ਰੀ ਅਕਾਲ ਜੀ,
ਹੋਰ ਜੀ ਤੁਹਾਡਾ ਸ਼ੁਭ ਨਾਮ ਕੀ ਆ? ਹਾਂਜੀ ਹਾਂਜੀ
ਮੇਰਾ ਨਾਮ, ਹਾਂਜੀ ਹਾਂਜੀ ਸੁਣ ਰਹੇ ਹੋ ਜੀ?
ਹਾਂਜੀ ਸੁਣ ਰਹੇ ਆ। ਹਾਂਜੀ
ਮੇਰਾ ਨਾਮ ਹੰਸਪਾਲ ਹੈ ਜੀ।
ਹੰਸਪਾਲ ਜੀ ਬਹੁਤ ਬਹੁਤ ਸਵਾਗਤ ਆ ਹਰਮਨ ਰੇਡੀਓ ਤੇ। ਸੋ ਅੱਜ ਦੀ ਸਾਡੀ ਗੱਲਬਾਤ ਦਾ ਸਿਲਸਿਲਾ ਵਾ ਜੀ, ਕਿੱਦਾਂ ਦਾ ਐਕਸਪੀਰੀਅੰਸ ਸੀ ਜਦੋਂ ਤੁਸੀਂ ਆਏ ਸੀ ਆਸਟ੍ਰੇਲੀਆ ਦੀ ਧਰਤੀ ਤੇ?
ਐਕਸਪੀਰੀਅੰਸ ਤੇ ਬੜੇ ਆਏ ਜੀ। ਚਲੋ ਮੈਂ ਇੱਕ ਪੋਜ਼ਿਟਿਵ ਗੱਲ ਦੱਸਾਂਗਾ ਜਿਹੜੀ ਮੇਰੇ ਨਾਲ ਬੀਤੀ ਸੀ। ਜਦੋਂ ਮੈਂ ਆਇਆ ਸੀ ਮੈਨੂੰ ਹਜੇ ਤਕਰੀਬਨ 20-25 ਦਿਨ ਹੋਏ ਸੀ ਸਿਡਨੀ ਚ ਆਇਆ ਸੀ ਮੈਂ, ਤੇ ਮੈਂ ਹਜੇ ਕੰਮ ਵੀ ਨਹੀਂ ਸੀ ਚੱਜ ਤਰ੍ਹਾਂ ਲੱਗਾ, ਤੇ ਮੈਂ ਗੱਡੀ ਆਪਣੇ ਫਰੈਂਡ ਦੀ ਗੱਡੀ ਚਲਾਣੀ, ਮੈਂ ਕਿਹਾ ਚੱਲ ਚਲਾ ਕੇ ਦੇਖਦੇ ਆ ਗੱਡੀ। ਉਹਦੀ ਮੈਂ ਗੱਡੀ ਚਲਾਇਆ ਸੀ ਤੇ ਮੈਨੂੰ ਨੋ ਰਾਈਟਰ ਨਹੀਂ ਸੀ, ਮੈਂ ਕਿਤੇ ਰਾਈਟਰ ਲੈ ਬੈਠਾ ਤੇ ਮੈਨੂੰ ਪੁਲਿਸ ਵਾਲਾ ਚਲਾਨ ਦੇ ਗਿਆ $259 ਦਾ। ਹਜੇ ਮੈਂ ਕੰਮ ਵੀ ਨਹੀਂ ਲੱਗਾ ਚੱਜ ਤਰ੍ਹਾਂ, ਤੇ ਨਾ ਇਹ ਉਦੋਂ ਮੈਂ ਉਹਨੂੰ ਬੜੀਆ ਮਿਹਨਤਾ ਕੀਤੀ ਆ ਵੀ ਮੈਂ ਨਵਾਂ ਆਇਆ ਹਜੇ 20-25 ਦਿਨ ਹੀ ਹੋਏ ਮੈਨੂੰ, ਪਰ ਉਹ ਨਹੀਂ ਮੁੜਿਆ। ਉਹ ਸ਼ਗਨ ਵਾਂਗੂ ਨਾ 259 ਹੀ ਦੇ ਗਿਆ, ਨਾ 50 ਦਿੱਤੇ, 259 ਹੀ ਦੇ ਗਿਆ, ਤੇ 2 ਪੁਆਇੰਟ ਕੱਟ ਗਿਆ ਮੇਰੇ। ਤੇ ਫਿਰ ਮੈਂ ਇੱਕ ਵਾਰੀ ਮੈਂ ਸੋਚਿਆ, ਮੈਂ ਕਿਹਾ ਮਨਾ ਆਸਟ੍ਰੇਲੀਆ ਨੇ ਬੜਾ ਧੱਕਾ ਦਿੱਤਾ, ਮੈਂ ਇੱਥੇ ਗੱਡੀ ਨਹੀਂ ਚਲਾਉਣੀ ਆਸਟ੍ਰੇਲੀਆ ਚ। ਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਸੋਚਿਆ, ਫਿਰ ਮੈਂ ਕਿਹਾ ਜੇ ਹਾਰ ਗਏ ਤੇ ਹਾਰ ਹੀ ਜਾਣਾ। ਫਿਰ ਪੋਜ਼ਿਟਿਵ ਜਿਹਾ ਹੋ ਗਏ ਤੇ ਫਿਰ ਮੈਂ ਮਤਲਬ ਗੱਡੀ ਚਲਾਉਣ ਲੱਗ ਗਿਆ, ਤੇ ਅੱਜ ਮੈਂ ਟਰੱਕ ਤੇ ਬੈਠਾ। ਉਹ ਤੁਹਾਡੇ ਨਾਲ ਸ਼ੇਅਰ, ਹਾਂਜੀ ਮੈਂ ਸ਼ੇਅਰ ਕੀਤਾ ਕਿ ਮਤਲਬ ਬੰਦੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ। ਜਿਵੇਂ ਆ ਕੇ ਬੜੇ ਐਕਸਪੀਰੀਅੰਸ ਆਏ ਸੀ, ਕੌੜੇ ਮਿੱਠੇ, ਪਰ ਅਸੈਪਟ ਕਰੋ ਸਾਰੇ, ਅੱਗੇ ਬਹੁਤ ਵਧੀਆ ਜ਼ਿੰਦਗੀ ਪਈ ਹੈ।
ਜੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਜੀ। ਦੋਸਤੋ ਵਾਕਈ ਜੀ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਕਿਉਂਕਿ ਲਾਈਫ ਦੇ ਵਿੱਚ ਚੰਗੇ ਮਾੜੇ ਐਕਸਪੀਰੀਅੰਸ ਆ ਉਹ ਆਉਂਦੇ ਹੀ ਰਹਿੰਦੇ ਆ ਤੇ ਇਹ ਐਕਸਪੀਰੀਅੰਸ ਇਨਸਾਨ ਨੂੰ ਦੇ ਕੇ ਬਹੁਤ ਜਾਂਦੇ ਆ ਸਿਖਾ ਕੇ ਵੀ ਬਹੁਤ ਕੁਛ ਜਾਂਦੇ ਆ ਤੇ ਜਦੋਂ ਹੁਣ ਐਕਸਪੀਰੀਅੰਸ ਦੀ ਇਹਨਾਂ ਚੀਜ਼ਾਂ ਦੀ ਗੱਲ ਹੋ ਹੀ ਰਹੀ ਆ ਤਾਂ ਮੈਂ ਤੁਹਾਨੂੰ ਵੀ ਦੱਸ ਦਿੰਦੀ ਹਾਂ ਕਿ ਮੇਰਾ ਐਕਸਪੀਰੀਅੰਸ ਕੀ ਰਿਹਾ ਸੀ ਜਦੋਂ ਮੈਂ ਆਈ ਨਾ ਮੇਰੀਆਂ ਕਲਾਸਿਸ ਜਿਹੜੀਆਂ ਲੱਗਣੀਆਂ ਸੀਗੀਆਂ ਮੇਰੀਆਂ ਕਲਾਸ ਸ਼ਾਮ ਦੀਆਂ ਸੀਗੀਆਂ ਤਾਂ ਮੈਂ ਪਹਿਲਾਂ ਤਾਂ ਜਿਨ੍ਹਾਂ ਕੋਲ ਰਹੀ ਆ ਕੇ ਮੈਨੂੰ ਹੁਣ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਚੀਜ਼ ਉੱਥੇ ਕਿਹੜਾ ਮਾਈਕਰੋਵੇਵ ਵਗੈਰਾ ਆਪਾਂ ਘਰਾਂ ਦੇ ਵਿੱਚ ਯੂਜ਼ ਕਰਦੇ ਆ ਮੈਨੂੰ ਉਹ ਵੀ ਨਹੀਂ ਸੀ ਪਤਾ ਕਿ ਯੂਜ਼ ਕਿੱਦਾਂ ਕਰਨੀ ਆ ਕਿ ਕਿੱਦਾਂ ਚਲਾਉਣੀ ਆ ਚਲੋ ਮੇਰੀ ਕਿਸਮਤ ਸੀਗੀ ਕਿ ਮੈਨੂੰ ਆਸਟ੍ਰੇਲੀਆ ਵਿੱਚ ਜਦੋਂ ਦੀ ਆਈ ਆ ਮੈਨੂੰ ਲੋਕ ਬਹੁਤ ਚੰਗੇ ਮਿਲੇ ਆ ਬਹੁਤ ਹੈਲਪਫੁਲ ਤੇ ਬਹੁਤ ਚੰਗੇ ਲੋਕ ਚਲੋ ਜਿਹੜੇ ਉਸ ਘਰ ਦੇ ਵਿੱਚ ਕੁੜੀ ਸੀ ਉਹਨੇ ਮੈਨੂੰ ਸਾਰਾ ਕੁਛ ਸਮਝਾ ਦਿੱਤਾ ਕਿ ਦਰਵਾਜ਼ਾ ਵੀ ਨਹੀਂ ਖੁੱਲਣਾ ਏਦਾਂ ਏਦਾਂ ਲੋਕ ਲਾਉਣੇ ਆ ਆਹ ਚੀਜ਼ ਏਦਾਂ ਯੂਜ਼ ਕਰਨੀ ਆ ਮਾਈਕਰੋਵੇਵ ਏਦਾਂ ਯੂਜ਼ ਕਰਨੀ ਆ ਸਾਰਾ ਕੁਛ ਮੈਨੂੰ ਦੱਸ ਕੇ ਉਹਦਾ ਚਲੇ ਗਏ ਹੁਣ ਸਾਰਾ ਦਿਨ ਘਰੇ ਵੀ ਕਿੱਥੋਂ ਟਾਈਮ ਪਾਸ ਹੋਣਾ ਸੀਗਾ ਕਿਉਂਕਿ ਆਈ ਸੀ ਤੇ ਕੰਮ ਹਜੇ ਉਦੋਂ ਕੋਈ ਮਿਲਦਾ ਨਹੀਂ ਸੀਗਾ ਤੇ ਅਗਲੇ ਦਿਨ ਮੇਰੀ ਕਲਾਸ ਸੀ ਕਲਾਸ ਦੇ ਵਿੱਚ ਮੇਰੇ ਨਾਲ ਇੱਕ ਕੁੜੀ ਜਾਂਦੇ ਹੋਏ ਤਾਂ ਉਹਨੇ ਮੈਨੂੰ ਸਾਰਾ ਕੁਛ ਦਿਖਾ ਦਿੱਤਾ ਕਿ ਇੱਥੋਂ ਟ੍ਰੇਨ ਫੜਨੀ ਆ ਇੱਥੇ ਜਾਣਾ ਵਾ ਇੱਥੇ ਉਤਰਨਾ ਵਾ ਤੇਰਾ ਕਾਲਜ ਆ ਤੇ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਵਾਪਸ ਆਉਂਦੇ ਟਾਈਮ ਵੀ ਮੇਰੇ ਨਾਲ ਹੀ ਆਊਗੀ ਮੈਂ ਸੋਚਦੀ ਸੀ ਉਹ ਮੇਰੇ ਨਾਲ ਆਊਗੀ ਪਰ ਉਹ ਤਾਂ ਪਹਿਲਾਂ ਹੀ ਆਪਦੀ ਕਲਾਸ ਲਾ ਕੇ ਉਹਦੀ ਥੋੜੇ ਕੁ ਟਾਈਮ ਦੀ ਕਲਾਸ ਸੀ ਉਹਨੇ ਅਸੈਸਮੈਂਟ ਜੋ ਬਣਾਈ ਸੀ ਉਹ ਸਬਮਿਟ ਕਰਾਉਣੀ ਸੀ ਉਹ ਸਬਮਿਟ ਕਰਾ ਕੇ ਚਲੇ ਗਈ ਉਹ ਚਲੇ ਗਈ ਤੇ ਵਾਪਸ ਆਉਣ ਵੇਲੇ ਮੈਨੂੰ ਇਕੱਲੀ ਨੂੰ ਆਉਣਾ ਪੈਣਾ ਸੀਗਾ ਤੇ ਇੱਕ ਹੈਗਾ ਥੋੜਾ ਹਨੇਰਾ ਜਿਹਾ ਹੋ ਗਿਆ ਸੀਗਾ ਉਤਰਦਾ ਮੈਂ ਗਈ ਜਿਹੜੇ ਮੈਂ ਸਟੋਪ ਤੇ ਉਤਰਨਾ ਸੀਗਾ ਉਸ ਤੋਂ ਬਾਅਦ ਚ ਮੈਂ ਆਪਣਾ ਘਰ ਭੁੱਲ ਗਈ ਕਿ ਮੈਂ ਜਾਣਾ ਕਿਹਨੂੰ ਨੂੰ ਆ ਮੈਂ ਉੱਥੇ ਖੜੀ ਦੇਖੀ ਜਾਵਾਂ ਇੱਕ ਮੈਨੂੰ ਰੋਣ ਵੀ ਆਵੇ ਵੀ ਹਾਏ ਹੁਣ ਮੈਂ ਕਰਾਂ ਕੀ ਤੇ ਪੁੱਛਾਂ ਕਿਹਨੂੰ ਕੁਦਰਤੀ ਇੱਕ ਹੋਰ ਆਪਣੀ ਇੰਡੀਅਨ ਕੁੜੀ ਆ ਗਈ ਤੇ ਉਹਨੇ ਮੈਨੂੰ ਪੁੱਛਿਆ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਵੀ ਮੈਂ ਆਪਣਾ ਘਰ ਭੁੱਲ ਗਈ ਆ ਮੈਨੂੰ ਘਰ ਦਾ ਐਡਰੈਸ ਥੋੜਾ ਬਹੁਤਾ ਪਤਾ ਸੀਗਾ ਪਰ ਮੈਨੂੰ ਰਸਤੇ ਦਾ ਨਹੀਂ ਸੀ ਪਤਾ ਉਹ ਵੀ ਮੈਨੂੰ ਪ੍ਰੋਪਰ ਨਹੀਂ ਸੀ ਹੁੰਦਾ ਕਿਉਂ ਬਿਕੋਜ਼ ਮੈਨੂੰ ਆਈ ਨੂੰ ਵੀ ਤਾਂ ਇੱਕ ਦੋ ਦਿਨ ਹੀ ਹੋਏ ਸੀਗੇ ਤੇ ਉਹਨੇ ਉਹਦੇ ਨੋਨ ਸੀਗੇ ਕੋਈ ਆਪਣੇ ਇੰਡੀਅਨ ਮੁੰਡੇ ਉਧਰੋਂ ਆ ਗਏ ਤੇ ਉਹਨੇ ਉਹਨਾਂ ਨੂੰ ਕਹਿਤਾ ਕਹਿੰਦੀ ਵੀ ਕੁੜੀ ਘਰ ਭੁੱਲ ਗਈ ਆ ਵੀ ਪਲੀਜ਼ ਤੁਸੀਂ ਇਹਨੂੰ ਇਹਦੇ ਘਰ ਛੱਡਿਆ ਉਹ ਕਹਿੰਦੇ ਠੀਕ ਆ ਤੇ ਚਲੋ ਉਹਨਾਂ ਨੇ ਮੇਰੇ ਜਿਹਨਾਂ ਕੋਲ ਮੈਂ ਆਈ ਸੀਗੀ ਆਂਟੀ ਅੰਕਲ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਦਾ ਨੰਬਰ ਮੇਰੇ ਕੋਲ ਸੀਗਾ ਉਹਨਾਂ ਨੇ ਸਾਰਾ ਉਹਨਾਂ ਨੂੰ ਸਮਝਾ ਦਿੱਤਾ ਪਰ ਕਿਤੇ ਨਾ ਕਿਤੇ ਮੈਨੂੰ ਇਹ ਸੀਗਾ ਵੀ ਤੁਸੀਂ ਰਾਸਤੇ ਚ ਚੱਲ ਪੋ ਗਾਂ ਮੈਂ ਤੁਹਾਨੂੰ ਦੱਸ ਦੂੰਗੀ ਕਿ ਮੈਂ ਆਪਣੇ ਘਰ ਨੂੰ ਕਿੱਧਰ ਨੂੰ ਜਾਣਾ ਵਾ ਉਹਨਾਂ ਨੂੰ ਤੁਸੀਂ ਮੰਨਣਾ ਨਹੀਂ ਕਿ ਮੈਂ 2 ਘੰਟੇ ਉਹਨਾਂ ਨੂੰ ਆਪਦੇ ਘਰ ਦੇ ਆਲੇ ਦੁਆਲੇ ਘੁਮਾਉਂਦੀ ਰਹੀ ਬਿਕੋਜ਼ ਮੈਨੂੰ ਮੇਰੇ ਘਰ ਦਾ ਹੀ ਨਹੀਂ ਸੀ ਪਤਾ ਕਿ ਮੈਂ ਜਾਣਾ ਕਿੱਧਰ ਨੂੰ ਇੱਕ ਹਨੇਰਾ ਹੋ ਗਿਆ ਇੱਕ ਮੈਂ ਉਦਾਂ ਡਰ ਗਈ ਤੇ ਉਹ ਵਿਚਾਰੇ ਮੈਨੂੰ ਬਹੁਤ ਹੌਸਲਾ ਦੇਣ ਵੀ ਕੋਈ ਗੱਲ ਨੀ ਵੀ ਤੁਸੀਂ ਟੈਨਸ਼ਨ ਨਾ ਲਿਆ ਵੀ ਤੈਨੂੰ ਤੇਰੇ ਘਰ ਛੱਡ ਕੇ ਆਵਾਂਗੇ ਵੀ ਏਦਾਂ ਤੈਨੂੰ ਅਸੀਂ ਰਾਸੀ ਚ ਨਹੀਂ ਛੱਡ ਕੇ ਜਾਂਦੇ ਤੇ ਉਹ ਜਿਨ੍ਹਾਂ ਤੋਂ ਬਾਰ ਬਾਰ ਫੋਨ ਕਰਕੇ ਆਂਟੀ ਉਹਨਾਂ ਤੋਂ ਪੁੱਛ ਰਹੇ ਸੀਗੇ ਉਹ ਕੰਮ ਤੇ ਬਹੁਤ ਦੂਰ ਸੀਗੇ ਤੇ ਜੇ ਆਉਂਦੇ ਵੀ ਤਾਂ ਐਟਲੀਸਟ ਉਹਨਾਂ ਨੂੰ ਘੰਟਾ ਲੱਗ ਜਾਣਾ ਸੀਗਾ ਹਜੇ ਵਾਪਸ ਆਉਂਦਿਆਂ ਨੂੰ ਤੇ ਕੰਮ ਤੋਂ ਉਹ ਆ ਵੀ ਨਹੀਂ ਸੀ ਸਕਦੇ ਫਿਰ 2 ਘੰਟੇ ਉਹਨਾਂ ਨੂੰ ਮੈਂ ਘਰ ਦੇ ਆਲੇ ਦੁਆਲੇ ਘੁਮਾ ਕੇ ਫਿਰ ਉਹ ਮੈਨੂੰ ਮੇਰੇ ਘਰ ਛੱਡ ਕੇ ਗਏ ਤੇ ਫਿਰ ਉਸ ਤੋਂ ਬਾਅਦ ਚ ਮੈਂ ਹਮੇਸ਼ਾ ਆਪਣੇ ਘਰ ਦਾ ਐਡਰੈਸ ਲੈ ਕੇ ਤੇ ਮੈਨੂੰ ਉਹਨਾਂ ਨੇ ਮੈਪ ਬਣਾ ਕੇ ਦੇਤਾ ਸੀਗਾ ਕਿ ਏਦਾਂ ਏਦਾਂ ਤੂੰ ਆਉਣਾ ਵਾ ਤਾਂ ਜੋ ਤੂੰ ਗਾਂ ਕਦੇ ਆਪਣੇ ਘਰ ਦਾ ਰਾਹ ਨਾ ਭੁੱਲ ਜਾਵੀਂ ਸੋ ਏਦਾਂ ਦਾ ਇੰਸੀਡੈਂਟ ਪਹਿਲੀ ਵਾਰ ਮੇਰੇ ਨਾਲ ਹੋਇਆ ਸੀ ਤੇ ਉਸ ਤੋਂ ਬਾਅਦ ਚ ਵੀ ਮੇਰੇ ਮਨ ਚ ਇੰਨਾ ਡਰ ਬਹਿ ਗਿਆ ਸੀਗਾ ਕਿ ਕਦੇ ਵੀ ਮੈਂ ਏਦਾਂ ਜਦੋਂ ਟ੍ਰੇਨ ਤੇ ਆਉਂਦੀ ਹੁੰਦੀ ਸੀ ਨਾ ਮੈਂ ਏਦਾਂ ਹੀ ਝਾਕੀ ਜਾਣਾ ਵੀ ਹੈ ਜਿੱਥੇ ਮੈਂ ਉਤਰਨਾ ਉਹ ਸਟੋਪ ਆਇਆ ਕਿ ਨਹੀਂ ਇਹ ਨਹੀਂ ਸੀ ਹੁੰਦਾ ਕਿ ਵੀ ਮੈਂ ਦੇਖ ਲਾ ਹੁਣ ਕਿਹੜਾ ਸਟੇਸ਼ਨ ਆ ਗਿਆ ਵੀ ਮੇਰਾ ਨੈਕਸਟ ਸਟੇਸ਼ਨ ਕਿਹੜਾ ਵਾ ਪਰ ਫਿਰ ਵੀ ਮੇਰੀ ਇੱਕ ਨਾ ਜਗ੍ਹਾ ਹੁੰਦੀ ਸੀ ਇੱਕ ਨਿਸ਼ਾਨੀ ਹੁੰਦੀ ਸੀ ਵੀ ਜਿੱਥੇ ਉਤਰਨਾ ਉੱਥੇ ਇੱਦਾਂ ਦਾ ਖੰਭਾ ਜਾਂ ਇੱਦਾਂ ਦਾ ਕੁਛ ਲਿਖਿਆ ਹੋਇਆ ਵਾ ਉਹ ਨਿਸ਼ਾਨੀ ਹੁੰਦੀ ਸੀ ਜਦੋਂ ਮੈਂ ਉਹ ਦੇਖ ਲੈਂਦੀ ਸੀ ਫਿਰ ਮੈਨੂੰ ਹੁੰਦਾ ਸੀ ਕਿ ਮੈਂ ਉੱਥੇ ਉਤਰਨਾ ਵਾ ਸੋ ਏਦਾਂ ਦੀ ਮੇਰੇ ਨਾਲ ਸੈਕਿੰਡ ਡੇ ਮੇਰੇ ਨਾਲ ਇਹ ਇੰਸੀਡੈਂਟ ਹੋਇਆ ਸੀਗਾ ਤੇ ਹੋਇਆ ਤਾਂ ਹੋਰ ਵੀ ਬਹੁਤ ਕੁਛ ਕਿਉਂਕਿ ਇੱਥੋਂ ਦੇ ਜਿਹੜੇ ਖਾਣੇ ਆ ਉਹ ਵੀ ਨਹੀਂ ਸੀ ਪਤਾ ਖਾਣੇ ਕਿੱਦਾਂ ਜਿੱਦਾਂ ਸਾਬੇ ਵਗੈਰਾ ਤੇ ਤੁਹਾਡਾ ਕੀ ਐਕਸਪੀਰੀਅੰਸ ਆ ਉਸ ਦੇ ਬਾਰੇ ਦੱਸਿਓ ਪਰ ਇੱਕ ਗਾਣਾ ਸੁਣਾਉਣੀ ਆ ਤੁਹਾਨੂੰ ਮੈਂ ਮੁੰਡਾ ਪੇਨ ਕਿਲਰ ਵਰਗਾ ਤੇ ਇਹ ਗਾਣਾ ਸੁਣਦੇ ਆ ਤੇ ਗਾਣੇ ਦੇ ਨਾਲ ਨਾਲ ਫਿਰ ਦੇਖਦੇ ਆ ਜੀ ਹੋਰ ਕਿੱਦਾਂ ਕਿੱਦਾਂ ਦੇ ਸਵਾਲ ਜਵਾਬ ਤੁਹਾਡੇ ਵੱਲੋਂ ਆਉਂਦੇ ਤੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਦੇ ਹੋ ਤੇ ਲਓ ਜੀ ਫਿਰ ਇਸ ਗੀਤ ਤੋਂ ਬਾਅਦ ਫਿਰ ਰੂਬਰੂ ਹੁੰਦੇ ਆ ਤੁਹਾਡੇ
ਲੁੱਕ ਲੁੱਕ ਕੇ ਰੋਂਦੀ ਨੂੰ ਲੁੱਕ ਕੇ ਰੋਂਦੀ ਨੂੰ तेरा दुख मेरा वैरी मेरे वर्गा होर कौन है नी किसे को नी ओ डरदा सवाए डैडी मिस पूजा नाल गाना होर खवाए जानी दुनिया दी सिर दर्द फिगरे रा रात छड़ के तो कर तू मैनू कॉल आया मेरे कोल मैं तेरा चुना जेड़ा तेनू तंग करे आई विल कैच यू माउथ tell me where to go I wanna love you baby you already know started that crystal then I'm that band music producer that echo he named
Dr. Jatma ho jawa dasse are he mananda mainu by god koi ne kehnda you love karda mainu kinju russa dena kinju russa dena mina tanda mana lenda unda pe nikhar varga sari dard bana lenda unda pe nikhar varga sari dard bana lenda
kaka fadta tusi mainu leya ਛੱਡਣਾ ਉਹਨੇ ਵੀ ਨਹੀਂ ਤੁਹਾਨੂੰ
What is she saying?
He's on his way.
Bring it down like this. 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 Bring it down like this.
Yo. ਉਹ ਦੇ ਤੇ ਮੇਰੇ ਲੱਭਦੇ ਬੜੀ ਅਜਬ ਕਹਾਣੀ
करीना गुस्सा ते मेरे ना रोसना ना करे चढ़ दे असी तेरे ते मार दे मैं तेरा बाकी दे स्क्रीन लाभ दे Put your sunshine down I'll be going hard on every damn song I'm your remedy can't do no wrong but ज़्यादा ना ले cause I'm too damn strong
मैं बढ़िया तो सोनी नाले मड़क बथेरी पर मेरे सोने ले जिंद हाजर मेरी नी कर्म जीत डोरा
जी दोस्तों गाना सुन रहे सी तुसी कौती दी आवाज दे विच मुंडा पेन किलर वर्गा सारे दर्द बंडा लेंदा सो वाकई जी तुसी भी साडे मिस पूजा दा गाना वा मैं सोचा तुसी मेनू फटाफट दस दो क्योंकि पता नहीं कौर भी ते मिस पूजा च मैं तो क्यों गड़बड़ हो जांदी आ सो वाकई जी तुसी भी साडे लई सारे उस पेन किलर वर्गे हो जेडे साडे दुखड़े सुखड़े साडे नाल वंडाउंदे रहिंदे हो ते जदो कोई भी गलबात हुंदी आ तुहाडा साथ साडे लई बहुत ज्यादा मायने रखदा वा सो इसे तरह साडा साथ दिंदे रहना ते उम्मीद करदी आ जी गाने तुहानू जरूर पसंद आए होणगे ते अगे ना वैसे चलो पढ़ी तां मैं इह वाली जिहड़ी स्टोरी जी हुण तुहानू छोटी जी सुनाउण लगी आ पढ़ी तां मैं भी फेसबुक ते सोशल मीडिया ते पर फिर भी तुहाडे नाल सांझी कर लैनी आ तुसी भी सारिआं ने कीता हो क्योंकि सोशल मीडिया ते हर दम इदां ना चैलेंज आले चक्कर नहीं ਹੁੰਦੇ ਹੈਗੇ ਕਈ ਵਾਰੀ ਬਹੁਤ ਵਧੀਆ ਵਧੀਆ ਗੱਲਾਂ ਵੀ ਆ ਜਾਂਦੀਆਂ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਪਰ ਦੂਸਰੀ ਗੱਲ ਦੂਜੇ ਪਾਸੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹਰ ਇੱਕ ਚੀਜ਼ ਦੇ ਮੈਰਿਟ ਤੇ ਡੀਮੈਰਿਟ ਦੋਨੋਂ ਹੁੰਦੇ ਆ ਕਿ ਜਿਹੜੀ ਚੀਜ਼ ਦਾ ਲਾਭ ਆ ਤੇ ਸਿੱਕੇ ਦੇ ਦੋ ਪਹਿਲੂ ਜਿਵੇਂ ਅਸੀਂ ਕਹਿ ਸਕਦੇ ਹਾਂ ਜੇ ਉਸਦੇ ਲਾਭ ਆ ਤਾਂ ਉਸਦੀਆਂ ਹਾਨੀਆਂ ਵੀ ਹੁੰਦੀਆਂ ਹੁੰਦੀਆਂ ਨੇ ਤੇ ਬਾਕੀ ਡਿਪੈਂਡ ਕਰਦਾ ਵਾ ਸਾਡੇ ਤੇ ਕਿ ਅਸੀਂ ਉਸ ਚੀਜ਼ ਨੂੰ ਕਿਹੜੇ ਤਰੀਕੇ ਤੇ ਕਿਹੜੇ ਹਿਸਾਬ ਦੇ ਨਾਲ ਵਰਤਣਾ ਹੁੰਦਾ ਵਾ ਸੋ ਇਹ ਆ ਜੀ ਕਹਿੰਦੇ ਕਿ ਟਰੱਕਾਂ ਵਾਲਿਆਂ ਦੇ ਵੀ ਆਪਣੇ ਕਹਿੰਦੇ ਕੋਡ ਵਰਡ ਹੁੰਦੇ ਆ ਇਹ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਕਿਉਂਕਿ ਮੋਸਟਲੀ ਸਾਡੇ ਲਿਸਨਰ ਆ ਜਿਹੜੇ ਉਹ ਡਰਾਈਵਿੰਗ ਵਗੈਰਾ ਕਰਦੇ ਆ ਤੇ ਤੁਹਾਨੂੰ ਤੁਹਾਡੇ ਕੋਡ ਵਰਡਾਂ ਦਾ ਜ਼ਿਆਦਾ ਪਤਾ ਹੋਊਗਾ ਹਨਾ ਤੇ ਕਹਿੰਦੇ ਉਹਨਾਂ ਦੇ ਆਪਣੇ ਕੋਡ ਵਰਡ ਹੁੰਦੇ ਆ ਟਰੱਕਾਂ ਵਾਲੇ ਅਕਸਰ ਹੀ ਸਾਹਮਣੇ ਆਉਣ ਵਾਲੇ ਟਰੱਕ ਨੂੰ DTO ਦੇ ਖੜੇ ਹੋਣ ਬਾਰੇ ਜਾਂ ਲੱਗੇ ਹੋਏ ਪੁਲਿਸ ਨਾਕੇ ਬਾਰੇ ਲਾਈਟ ਮਾਰ ਕੇ ਪੁੱਛ ਲੈਂਦੇ ਆ ਜੇ ਤਾਂ ਨਾਕਾ ਲੱਗਿਆ ਵਾ ਤਾਂ ਉਂਗਲ ਕਰ ਦਿੰਦੇ ਆ ਜਾਂ ਲਿਖਣ ਦਾ ਸਟਾਈਲ ਬਣਾ ਦਿੰਦੇ ਆ ਬਈ ਕੱਟ ਰਹੇ ਆ ਚਲਾਣ ਮਗਰ ਤੇ ਜੇ ਨਹੀਂ ਗਾ ਤਾਂ ਨਾਂ ਦੇ ਵਿੱਚ ਹੱਥ ਹਿਲਾ ਕੇ ਕਹਿ ਦਿੰਦੇ ਆ ਲੰਘ ਜਾ ਲੰਘ ਜਾ ਬਾਈ ਮਤਲਬ ਉਹਦਾ ਕੀ ਹੁੰਦਾ ਕਿ ਜਿਹੜਾ ਤੁਹਾਡਾ ਰਾਸਤਾ ਵਾ ਉਹ ਜਾਣਦਾ ਕਲੀਅਰ ਆ ਕਹਿੰਦੇ ਵੀ ਇੱਕ ਵਾਰੀ ਏਦਾਂ ਹੀ ਹੁੰਦਾ ਵਾ ਕਿ ਕਿਸੇ ਟਰੱਕ ਵਾਲੇ ਨੇ ਰਾਹ ਵਿੱਚ ਖੜੀਆਂ ਸਵਾਰੀਆਂ ਨੂੰ ਬਿਠਾ ਲੈਂਦਾ ਉਹਨਾਂ ਦੀ ਗੱਡੀ ਖਰਾਬ ਸੀ ਜਾਂ ਕਿੱਦਾਂ ਵੀ ਕਹਿ ਲਓ ਵਿਚਾਰੀਆਂ ਨੇ ਜਾਣਾ ਸੀ ਕਿਤੇ ਉਹ ਗੱਡੀ ਉਹ ਸਵਾਰੀਆਂ ਨੂੰ ਬਿਠਾ ਲੈਂਦਾ ਵਾ ਤੇ ਟਰੱਕ ਦੇ ਵਿੱਚ ਤੇ ਰਾਸਤੇ ਵਿੱਚ ਉਹਨੂੰ ਨਾ ਕੋਈ ਟਰੱਕ ਵਾਲੇ ਨੇ ਲਾਈਟਾਂ ਮਾਰੀਆਂ ਤੇ ਉਹਨੇ ਨਾ ਵਿਚ ਹੱਥ ਹਿਲਾਤਾ ਤੇ ਇਸ਼ਾਰਾ ਕਰਤਾ ਵੀ ਲੰਘ ਜਾ ਸਭ ਕਲੀਅਰ ਆ। ਤੇ ਜਿਹੜੀ ਉਹ ਕੋਲ ਬੈਠੀ ਵਿਚਾਰੀ ਮਾਤਾ ਸੀਗੀ ਉਹ ਵੇਖ ਕੇ ਬੜਾ ਹੈਰਾਨ ਹੁੰਦੀ ਆ ਵੀ ਆਹ ਕੀ ਚੱਕਰ ਆ, ਵੀ ਉਹਨੇ ਹਾਰਨ ਮਾਰਿਆ ਉਹਨੇ ਹੱਥ ਹਿਲਾ ਦਿੱਤਾ ਤੇ ਵੀ ਇਹ ਚੱਕਰ ਕੀ ਆ। ਉਹ ਫਿਰ ਹਾਰ ਕੇ ਪੁੱਛ ਹੀ ਲੈਂਦੀ, ਕਹਿੰਦੀ ਪੁੱਤ ਆਹ ਕੀ ਕਹਿੰਦਾ ਸੀ ਟਰੱਕ ਵਾਲਾ? ਤੇ ਕਹਿੰਦੇ ਜਿਹੜਾ ਟਰੱਕ ਵਾਲਾ ਹੁਣੇ ਲੰਘਿਆ ਇਹਦਾ ਆਲੇ ਦਾ ਸਮਾਨ ਆ ਜਿਹੜਾ ਖੁਰਿਆ ਹੁੰਦਾ। ਕਹਿੰਦੇ ਉਹ ਕਹਿੰਦਾ ਵੀ ਮਾਈ ਕਹਿੰਦੀ ਕਹਿੰਦਾ ਕੀ ਸੀਗਾ ਵੀ ਤੈਨੂੰ ਹੱਥ ਖੜਾ ਏਦਾਂ ਕਰਕੇ ਇਸ਼ਾਰਾ ਕਰਕੇ ਕਾਹਤੋਂ ਚਲਾ ਗਿਆ? ਤਾਂ ਉਹ ਜਿਹੜਾ ਟਰੱਕ ਵਾਲਾ ਸੀ ਉਹ ਵੀ ਹਾਜ਼ਰ ਜਵਾਬ ਸੀ, ਉਹਦੇ ਬੈਠੇ ਬੈਠੇ ਦੇ ਮਨ ਦੇ ਵਿੱਚ ਵੀ ਫੁਰਨਾ ਫੁਰ ਗਿਆ। ਕਹਿੰਦਾ ਉਹ ਮਾਈ ਇਹ ਪੁੱਛਦਾ ਸੀ ਵੀ ਟਰੱਕ ਆ ਜਿਹੜੇ ਪੜਾਉਣੇ ਆ, ਕਹਿੰਦਾ ਮੈਂ ਤੁਹਾਡੇ ਕਰਕੇ ਨਾ ਕਰਤੀ ਵੀ ਅੱਜ ਨੀ, ਅੱਜ ਮੇਰੇ ਨਾਲ ਸਵਾਰੀਆਂ ਵਾ ਕਿਸੇ ਫੇਰ ਦੇਣ ਸਹੀ। ਤੇ ਫੇਰ ਕੀ ਸੀ, ਮਾਈ ਆ ਜਿਹੜੀ ਉਹ ਵਿਚਾਰੀ ਸਾਰੇ ਦਾ ਟਰੱਕ ਵਾਲੇ ਨੂੰ ਸੀਸਾਂ ਦਿੰਦੀ ਗਈ ਵੀ ਦੱਸ ਸਾਡੇ ਕਰਕੇ ਵਿਚਾਰੇ ਨੇ ਆਪਦਾ ਨਾ ਟਰੱਕ ਆ ਜਿਹੜਾ ਉਹ ਪੜਾਉਣ ਤੋਂ ਮਨਾ ਕਰ ਦਿੱਤਾ ਹਨਾ, ਤੇ ਬੜਾ ਹੀ ਚੰਗਾ ਤੇ ਬੀਬਾ ਮੁੰਡਾ ਵਾ। ਤੇ ਉਹ ਜਿਹੜਾ ਟਰੱਕ ਵਾਲਾ ਸੀ ਉਹ ਅੰਦਰੇ ਅੰਦਰੇ ਮੁਸ਼ਕਲੀਆਂ ਹੱਸ ਰਿਹਾ ਸੀ। ਏਦਾਂ ਦੇ ਵੀ ਇੰਸੀਡੈਂਟ ਹੁੰਦੇ ਆ ਜੀ ਲਾਈਫ ਦੇ ਵਿੱਚ, ਤੇ ਤੁਸੀਂ ਵੀ ਦੱਸਿਓ ਜੇਕਰ ਤੁਹਾਡੇ ਕੋਡ ਵਰਡ ਵੈਸੇ ਹੁੰਦੇ ਆ, ਸਾਰਿਆਂ ਦੇ ਹੁੰਦੇ ਆ ਕੋਡ ਵਰਡ, ਤੁਹਾਡੀ ਜਿਹੜੀ ਡਰਾਈਵਿੰਗ ਦਾ ਹਿਸਾਬ ਕਿਤਾਬ ਆ, ਸ਼ਾਰਟਕੱਟ ਜਿਹਨੂੰ ਅਸੀਂ ਕਹਿ ਦਿੰਦੇ ਆ, ਸ਼ਾਰਟਕੱਟ ਸਾਰਿਆਂ ਦੇ ਹੁੰਦੇ ਆ, ਪਰ ਤੁਹਾਨੂੰ ਤੁਹਾਡੀ ਜੋ ਕਿਤਾ ਵਾ ਉਸ ਦੇ ਹਿਸਾਬ ਨਾਲ ਤੁਹਾਨੂੰ ਜਿਆਦਾ ਪਤਾ ਹੁੰਦਾ, ਜਿਵੇਂ ਸਾਡੇ ਵੀ ਇੱਥੇ ਹਿਸਾਬ ਕਿਤਾਬ ਉਸੇ ਤਰ੍ਹਾਂ ਹੁੰਦਾ। ਤੇ ਲਓ ਜੀ ਸਾਡੇ ਇੱਕ ਕਾਲਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਜੀ, ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਚ ਸ਼ਾਮਲ ਕਰਦੇ ਆ। ਹਾਂਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਤੇ। ਬਸ ਜੀ ਹਾਲ ਚਾਲ ਵਧੀਆ, ਤੇ ਆਪਣਾ ਤੁਸੀਂ ਨਾਮ ਦੱਸੋਗੇ ਤੇ ਤੁਸੀਂ ਕਿਹੜੀ ਕਿਹੜੇ ਸ਼ਹਿਰ ਤੋਂ ਬੋਲ ਰਹੇ
ਹੋ?
ਹਾਂਜੀ ਤਨੀ ਜੀ, ਬਹੁਤ ਬਹੁਤ ਸਵਾਗਤ ਹੈ, ਕੀ ਕਹਿਣਾ ਚਾਹੋਗੇ ਜੀ? ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ
ਐਕਸਪੀਰੀਅੰਸ ਦੀ ਗੱਲ ਤੁਸੀਂ ਪੁੱਛਦੇ ਪਏ ਸੀ, ਮੈਂ ਉਹਦੇ ਬਾਰੇ ਗੱਲ ਕਰਨੀ ਹੈ ਜੀ। ਆਪਣਾ ਐਕਸਪੀਰੀਅੰਸ ਜਿਹੜਾ ਆਸਟ੍ਰੇਲੀਆ ਆਣ ਕੇ ਉਹਦੇ ਬਾਰੇ ਮੈਂ ਤੁਹਾਨੂੰ ਗੱਲ ਥੋੜੀ ਸ਼ੇਅਰ ਕਰਨਾ ਚਾਹੁੰਦਾ ਜੀ।
ਜੀ ਜੀ ਜ਼ਰੂਰ।
ਤੇ ਐਕਚੁਅਲੀ ਮੈਂ 2014 ਵਿੱਚ ਆਇਆ ਜੀ ਇੱਥੇ 7ਵੇਂ ਮਹੀਨੇ।
ਹਾਂਜੀ।
ਤੇ ਮੈਂ ਜੀ ਬ੍ਰਿਸਬੇਨ ਆਇਆ ਸੀ ਸਭ ਤੋਂ ਪਹਿਲਾਂ ਇੱਥੇ, ਤੇ ਮੈਂ ਆਪਣੇ ਜੀ ਕੁਛ 5-3 ਮਹੀਨੇ ਬਾਅਦ ਜੀ ਮੇਰੀ ਮੈਂ ਮੈਰਿਡ ਹੀ ਹੈ, ਮੈਰਿਡ ਮਤਲਬ ਡਿਪੈਂਡੈਂਟ ਵੀਜ਼ੇ ਤੇ ਆਇਆ ਮੈਂ ਇੱਥੇ। ਤੇ ਮੇਰੀ ਵਾਈਫ ਦੀ ਡਿਲੀਵਰੀ ਹੋਣ ਵਾਲੀ ਸੀ ਤੇ ਆਪਾਂ ਪਹਿਲਾਂ ਕਿਸੇ ਦੇ ਨਾਲ ਰਹੇ 3 ਮਹੀਨੇ, ਉਸ ਤੋਂ ਬਾਅਦ 1.5 ਮਹੀਨਾ ਆਪਾਂ ਕਿਸੇ ਹੋਰ ਜੋੜੀ ਦੇ ਨਾਲ ਉੱਥੇ ਰਹੇ ਗ੍ਰੀਨ ਸਲੋਪ
ਜੀ।
ਤੇ ਉੱਥੇ ਜੀ ਮੇਰੀ ਵਾਈਫ ਦੀ ਡਿਲੀਵਰੀ ਹੋਣ ਵਾਲੀ ਸੀ ਤੇ ਅਸੀਂ ਹੋਸਪਿਟਲ ਚਲੇ ਗਏ ਤੇ ਉਹਨਾਂ ਨੇ ਪਿੱਛੋਂ ਸਾਨੂੰ ਜਵਾਬ ਦੇ ਦਿੱਤਾ ਜੀ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ ਜੀ। ਤੇ ਉਹ 7 ਦਿਨ ਜਿਹੜੇ ਆਪਾਂ ਉੱਥੇ ਰਹੇ ਹੋਸਪਿਟਲ, ਤੇ ਆਪਣੇ ਮੇਰੇ ਰਿਸ਼ਤੇਦਾਰ ਵੀ ਹੈਗੇ ਇੱਥੇ ਕਾਫੀ, 3-4 ਰਿਸ਼ਤੇਦਾਰ ਮੇਰੇ ਇੱਥੇ ਪੁਰਾਣੇ ਆ, ਪੱਕੇ ਆ, ਮੈਂ ਉਹਨਾਂ ਕੋਲ ਹੀ ਐਸੇ ਆਇਆ ਸੀ, ਭਰੇ ਆ ਥੋੜੇ ਦਿਨ ਆ, ਤੇ ਮੌਕੇ ਤੇ ਕਿਸੇ ਨੇ ਵੀ ਹਾਮੀ ਨੀ ਸੀ ਭਰੀ। ਤੇ ਉੱਥੇ ਫਿਰ ਇੱਕ ਮੁੰਡਾ ਹੋਰ ਸੀ, ਉਹ ਤੀਜੇ ਪਾਸਿਓ ਮੁੰਡਾ ਪੈ ਗਏ ਗੁਰਦਾਸਪੁਰ ਤੋਂ, ਮੈਂ ਵੀ ਗੁਰਦਾਸਪੁਰ ਤੋਂ ਆਇਆ ਜੀ। ਤੇ ਉਹ ਫਿਰ ਮੈਨੂੰ ਤੁਹਾਨੂੰ 5-6 ਦਿਨਾਂ ਬਾਅਦ ਹੋਸਪਿਟਲ ਤੁਹਾਨੂੰ ਛੁੱਟੀ ਮਿਲੀ, ਉਹ ਲੈ ਕੇ ਗਿਆ ਤੁਹਾਨੂੰ ਆਪਣੇ ਘਰ, ਤੇ ਫਿਰ ਅਸੀਂ 10 ਦਿਨ ਉੱਥੇ ਰਹੇ ਉਹਦੇ ਘਰ, ਉਸ ਤੋਂ ਬਾਅਦ ਅਸੀਂ ਸਿਡਨੀ ਮੂਵ ਹੋ ਗਏ, ਮੈਂ ਉਸ ਟਾਈਮ ਸਿਡਨੀ ਰਹਿੰਦਾ ਬਲੈਕਟੋਨ। ਤੇ ਮੈਂ ਤੇ ਬਸ ਇਹ ਕਹਿਣਾ ਚਾਹੁੰਦਾ ਕਿ ਜੇ ਜਿੱਦਾਂ ਕੋਈ ਬੰਦਾ ਇੱਥੇ ਨਵਾਂ ਆਉਂਦਾ ਹੈਗਾ ਜੀ, ਉਹਦੀ ਹੈਲਪ ਕਰਨੀ ਚਾਹੀਦੀ ਹੈ ਜੀ,
ਸਪੈਸ਼ਲੀ ਇਹ ਜੇ ਟਾਈਮ ਤੇ ਤਾਂ ਜ਼ਰੂਰ ਚਾਹੀਦੀ ਆ।
ਹਾਂਜੀ, ਕਿਉਂਕਿ ਉਹਨਾਂ ਨੇ ਸਾਨੂੰ ਘਰ ਤੋਂ ਇਸ ਕਰਕੇ ਕੱਢ ਛੱਡਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬੱਚਾ ਆਉਣ ਵਾਲਾ ਕਿ ਕੱਲ ਨੂੰ ਰੋਇਆ ਕਰਨਾ, ਸਾਡੀ ਜੋਬ ਤੇ ਇਫੈਕਟ ਪੈਣਾ। ਤੇ ਬਾਕੀ ਬਾਕੀ ਜੀ ਟਾਈਮ ਤੇ ਚਲੋ ਚੰਗੇ ਮਾੜੇ ਚੱਲਦੇ ਰਹਿੰਦੇ ਆ, ਤੇ ਤੁਹਾਡਾ ਉਸੇ ਟਾਈਮ ਵੀ ਵਧੀਆ ਸੀ, ਕੰਮ ਦੇ ਪੱਖੋਂ ਕੰਮ ਕੁੰਮ ਮੇਰਾ ਵਧੀਆ ਜੀ ਸਾਰਾ ਕੁਝ, ਤੇ ਇੱਥੇ ਆਣ ਕੇ ਵੀ ਬਹੁਤ ਜ਼ਿਆਦਾ ਵਧੀਆ ਹੋ ਗਿਆ। ਮੈਂ ਤੇ ਜਿੰਨੇ ਵੀ ਮੇਰੇ ਇੱਥੇ ਵੀਰ ਭਰਾ ਸੁਣਦੇ ਪਏ ਆ, ਤੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਯਾਰ ਵੀ ਜੇ ਕੋਈ ਨਵਾਂ ਬੰਦਾ ਹੁੰਦਾ ਨਾ ਉਹਦੀ ਹੈਲਪ ਕਰਿਆ ਕਰੋ, ਕਿਉਂਕਿ ਕੱਲ ਜਿਹੜਾ ਆਉਣ ਵਾਲਾ ਟਾਈਮ ਆ ਨਾ, ਪਤਾ ਨੀ ਕਿ ਉਹ ਟਾਈਮ ਉਸ ਬੰਦੇ ਦੇ ਕਿੰਨਾ ਕੁ ਵਧੀਆ ਹੋਏ ਨਾ, ਕਿ ਕੱਲ ਨੂੰ ਤੁਸੀਂ ਉਸ ਬੰਦੇ ਨੂੰ ਵੇਖ ਕੇ ਸ਼ਰਮਿੰਦੇ ਜਾਂ ਨੀਵੇਂ ਹੋਵੋ, ਉਹਨੂੰ ਵੇਖ ਕੇ ਤੁਹਾਨੂੰ ਸ਼ਰਮਿੰਦਗੀ ਸਹਿਣੀ ਪਵੇ, ਤੇ ਉਸ ਬੰਦੇ ਦੀ ਜੇ ਕੋਈ ਨਵਾਂ ਆਉਂਦਾ ਉਹਦੀ ਹੈਲਪ ਕਰੋ। ਬਸ ਜੀ ਮੈਂ ਤੇ ਇਹੀ ਗੱਲ ਕਹਿਣਾ ਚਾਹੁੰਦਾ ਸਾਰਿਆਂ ਨੂੰ, ਕਿ ਸਾਰਿਆਂ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਕਿ ਵੀ ਜੇ ਕੋਈ ਬੰਦਾ ਨਵਾਂ ਆਉਂਦਾ ਨਾ ਉਹਨੂੰ ਇਗਨੋਰ ਨਾ ਕਰੋ, ਸਗੋਂ ਉਹਦੀ ਹੈਲਪ ਕਰੋ ਕਿ ਕੱਲ ਨੂੰ ਵੀ ਉਹ 4 ਬੰਦਿਆਂ ਦੀ ਤੁਹਾਡੀ ਇੱਜ਼ਤ ਕਰੇ, ਇਹ ਨਾ ਹੋਵੇ ਕਿ ਤੁਹਾਨੂੰ ਕੱਲ ਨੂੰ ਉਸ ਬੰਦੇ ਨੂੰ ਵੇਖ ਕੇ ਸ਼ਰਮਿੰਦਗੀ ਜਾਂ ਨੀਵੀਂ ਪਾਉਣੀ ਪਵੇ। ਮੈਂ ਤੇ ਬਸ ਇਹੀ ਕਹਿਣਾ ਚਾਹੁੰਦਾ ਜੀ, ਬਾਕੀ ਫੈਸਿਲਿਟੀ ਚ ਰਹਿੰਦਾ ਜੀ, ਤੇ ਮੈਨੂੰ 2.5 ਸਾਲ ਹੋ ਗਏ ਮੈਂ ਟਰੱਕ ਚਲਾਉਣਾ, 6 ਦਿਨ ਟਰੱਕ ਚਲਾਉਣਾ, ਸੈਮੀ ਮੈਂ ਰੇਡੀਓ ਕੈਮਰਾ ਚਾਹੁੰਦਾ, ਤੇ ਕਿਸੇ ਨੂੰ ਵੀ ਜੇ ਕੋਈ ਬੰਦਾ ਨਵਾਂ ਆਉਂਦਾ, ਮੈਂ ਇਸ ਰੇਡੀਓ ਤੇ ਗੱਲ ਕਹਿਣਾ ਚਾਹੁੰਦਾ, ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇ ਰਹਿਣ ਦੀ ਸਹਿਣ ਦੀ, ਤੇ ਮੈਂ ਉਹਨੂੰ ਆਪਣੇ ਘਰ ਰੱਖਾਂਗਾ 10 ਦਿਨ 15 ਦਿਨ 20 ਦਿਨ, ਕੋਈ ਚੱਕਰ ਨੀ ਹੈਗਾ ਜੀ, ਪੈਸੇ ਪੂਸੇ ਦਾ ਕੋਈ ਚੱਕਰ ਨੀ, ਜੇ ਕਿਸੇ ਨੂੰ ਪੈਸੇ ਦੀ ਲੋੜ ਹੋਏਗੀ ਮੈਂ ਉਹ ਵੀ ਦੇਵਾਂਗਾ, ਤੇ ਮੇਰਾ ਨੰਬਰ ਜਿਹਨੂੰ ਮਰਜ਼ੀ ਤੁਸੀਂ ਦੇ ਦਿਓ, ਆਹੀ ਅਸੀਂ ਪੂਰੀ ਹੈਲਪ ਕਰਾਂਗੇ, ਕੰਮ ਦੀ ਵੀ ਹੈਲਪ ਕਰਾਂਗਾ, ਰਹਿਣ ਦੀ ਸਹਿਣ ਦੀ ਵੀ, ਕਿੱਦਾਂ ਦੀ ਵੀ ਹੋਏਗੀ, ਪਰਮਾਤਮਾ ਦੀ ਪੂਰੀ ਕਿਰਪਾ ਜੀ।
ਬਸ ਮੈਂ ਇਹੀ ਕਹਿਣਾ ਚਾਹੁੰਦਾ
ਜੀ। ਥੈਂਕ ਯੂ ਜੀ। ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਧਨੀ ਜੀ। ਸੋ ਵਾਕਈ ਜੀ ਇਨਸਾਨ ਦੇ ਐਕਸਪੀਰੀਅੰਸ ਇਨਸਾਨ ਨੂੰ ਬਹੁਤ ਕੁਛ ਸਿਖਾ ਦਿੰਦੇ ਆ, ਕਿਉਂਕਿ ਉਹਨਾਂ ਨੇ ਬੁਰਾ ਟਾਈਮ ਦੇਖਿਆ ਉਸ ਟਾਈਮ। ਵੈਸੇ ਇਹ ਤਾਂ ਬਹੁਤ ਗਲਤ ਗੱਲ ਆ, ਕਿਉਂਕਿ ਇਹੋ ਜਿਹੇ ਟਾਈਮ ਤੇ ਕੋਈ ਕਿਸੇ ਨੂੰ ਕਹਿ ਰਿਹਾ ਵਾ ਕਿ ਨਹੀਂ ਅਸੀਂ ਤੁਹਾਨੂੰ ਰੱਖ ਨਹੀਂ ਸਕਦੇ, ਤੇ ਮਾੜੀ ਗੱਲ ਆ। ਇਹ ਸੁਣ ਕੇ ਵੈਸੇ ਅਫਸੋਸ ਵੀ ਹੋਇਆ ਕਿ ਸਾਡੇ ਲੋਕਾਂ ਦੀ ਜਿਹੜੀ ਸੋਚ ਆ ਉਹ ਕਿੱਧਰ ਨੂੰ ਚਲੇ ਜਾ ਰਹੀ ਆ। ਪਰ ਫੇਰ ਵੀ ਕਹਿੰਦੇ ਹੁੰਦੇ ਨਾ ਕਿ ਇਨਸਾਨ ਆ ਉਹ ਸਿੱਖਦਾ ਬਹੁਤ ਕੁਛ ਆ, ਪਰ ਅੱਜ ਚਲੋ ਉਹ ਆਪਣੀ ਲਾਈਫ ਦੇ ਵਿੱਚ ਪੂਰੇ ਸੈੱਟ ਨੇ, ਤੇ ਇਸੇ ਲਈ ਉਹ ਕਹਿ ਰਹੇ ਆ ਕਿ ਕਿਸੇ ਨੂੰ ਵੀ ਮਤਲਬ ਇੱਦਾਂ ਦੀ ਕੋਈ ਹੈਲਪ ਦੀ ਲੋੜ ਆ ਤਾਂ ਉਹ ਉਹਨਾਂ ਨੂੰ ਮਿਲ ਸਕਦੇ ਆ, ਤੇ ਉਹਨਾਂ ਦੀ ਹੈਲਪ ਜ਼ਰੂਰ ਕਰਨਗੇ। ਵੈਸੇ ਇੰਡੀਆ ਤੋਂ ਆਉਣ ਵਾਲਿਆਂ ਦੀ ਹੈਲਪ ਜ਼ਰੂਰ ਕਰਨੀ ਵੀ ਚਾਹੀਦੀ ਆ, ਕਿਉਂਕਿ ਨਵੇਂ ਨਵੇਂ ਆਏ ਹੁੰਦੇ ਆ, ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਗਾ। ਆਪਣਾ ਟਾਈਮ ਯਾਦ ਕਰਕੇ ਹੀ ਹੈਲਪ ਕਰ ਦਿਆ ਕਰੋ, ਬਸ ਇੰਨਾ ਕੁ ਤਾਂ ਮੈਂ ਵੀ ਜ਼ਰੂਰ ਕਹੂੰਗੀ, ਕਿਉਂਕਿ ਜਦੋਂ ਆਪਾਂ ਆਏ ਸੀਗੇ ਬਹੁਤ ਬੁਰੇ ਟਾਈਮ ਦੇ ਵਿੱਚੋਂ ਲੰਘੇ ਆ, ਤੇ ਹੁਣ ਜੇ ਰੱਬ ਨੇ ਸਾਨੂੰ ਕਿਸੇ ਕਾਬਲ ਬਣਾਇਆ ਵਾ, ਕਿਸੇ ਦੀ ਹੈਲਪ ਕਰਨ ਜੋਗੇ ਬਣਾਇਆ ਵਾ, ਤਾਂ ਜ਼ਰੂਰ ਕਿਸੇ ਦੀ ਹੈਲਪ ਕਰਿਓ, ਕਿਸੇ ਨੂੰ ਵੀ ਏਦਾਂ ਨਾ ਛੱਡਿਓ। ਸੋ ਏਦਾਂ ਦਾ ਐਕਸਪੀਰੀਅੰਸ ਹੈ ਤਾਂ ਬਹੁਤ ਮਾੜਾ, ਤੇ ਪਰ ਚਲੋ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੇ ਇਨਸਾਨ ਨੇ, ਜੇ ਮਾੜੇ ਇਨਸਾਨ ਆ ਤਾਂ ਚੰਗੇ ਵੀ ਆ, ਪਰ ਮਾੜਾ ਚੰਗਾ ਨਹੀਂ ਹੁੰਦਾ, ਬਸ ਬੰਦੇ ਦੀ ਸੋਚ ਹੀ ਆ। ਕਈ ਵਾਰੀ ਉਹਦੀ ਜਿਹੜੀ ਮਾੜੀ ਸੋਚ ਆ ਉਹ ਜ਼ਿਆਦਾ ਭਾਰ ਹੋ ਜਾਂਦੀ ਆ ਉਸ ਇਨਸਾਨ ਤੇ, ਪਰ ਜਿਸ ਇਨਸਾਨ ਨੇ ਉਹਨਾਂ ਦੀ ਹੈਲਪ ਕੀਤੀ ਉਹ ਇਨਸਾਨ ਵੀ ਬਹੁਤ ਵਧੀਆ ਸੋਚਣੀ ਦਾ ਮਾਲਕ ਹੋਊਗਾ, ਚਾਹੇ ਉਹ ਥੋੜੇ ਦਿਨਾਂ ਲਈ ਹੀ ਉਹਨਾਂ ਨੂੰ ਆਪਣੇ ਘਰ ਲੈ ਕੇ ਗਿਆ, ਪਰ ਲੈ ਕੇ ਜ਼ਰੂਰ ਗਿਆ। ਤੇ ਅੱਗੇ ਸਾਨੂੰ ਮਾਨੀ ਸਿੰਘ ਕਹਿੰਦੇ ਬੋਬੀ ਜੀ ਧਾਨੀ ਜੀ ਦਾ ਨੰਬਰ ਸੈਂਡ ਕਰਨਾ ਜੀ, ਮੈਂ ਵੀ ਸਿਡਨੀ ਰਹਿਣਾ ਵਾ। ਮਾਨੀ ਹਾਂਜੀ ਜੀ, ਤੁਹਾਨੂੰ ਅਸੀਂ ਉਹਨਾਂ ਦਾ ਜਿਹੜਾ ਨੰਬਰ ਹੈ ਜ਼ਰੂਰ ਸੈਂਡ ਕਰ ਦੇਵਾਂਗੇ। ਸੋ ਪ੍ਰੋਗਰਾਮ ਦੇ ਖਤਮ ਹੁੰਦੇ ਹੀ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਸੈਂਡ ਕਰ ਦੂੰਗੀ, ਤੇ ਤੁਸੀਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ, ਰਾਬਤਾ ਕਾਇਮ ਕਰ ਸਕਦੇ ਹੋ। ਸਾਡਾ ਇਸੇ ਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਆ, ਜੋਬ ਦੇ ਬਾਰੇ ਸਪੈਸ਼ਲੀ, ਜਾਂ ਫਿਰ ਅਕੋਮੋਡੇਸ਼ਨ ਦੇ ਬਾਰੇ ਵਿੱਚ। ਅਕੋਮੋਡੇਸ਼ਨ ਦੇ ਬਾਰੇ ਵਿੱਚ ਚਲੋ ਮੈਂ ਵੀ ਤੁਹਾਨੂੰ ਇੱਕ ਗੱਲ ਸੁਣਾ ਦਿੰਦੀ ਹਾਂ, ਕਿਉਂਕਿ ਲੋਕ ਸਾਰੇ ਮਾੜੇ ਨਹੀਂ ਹੁੰਦੇ, ਚੰਗੇ ਵੀ ਹੁੰਦੇ ਆ। ਜਦੋਂ ਮੈਂ ਪਹਿਲਾਂ ਇੱਥੇ ਆਈ ਹਾਂ ਤਾਂ ਜੋਬ ਉਸ ਟਾਈਮ ਮਿਲਣੀ ਬਹੁਤ ਔਖੀ ਸੀ, ਜੋਬ ਮਿਲ ਵੀ ਨਹੀਂ ਸੀ ਰਹੀ ਕਿਸੇ ਪਾਸੇ ਤਾਂ, ਮੈਨੂੰ ਸਿਰਫ ਇੱਕ ਦਿਨ ਦਾ ਕੰਮ ਮਿਲਿਆ ਸੀਗਾ, ਉਹ ਵੀ ਈਵਨਿੰਗ ਟਾਈਮ ਦਾ, ਸ਼ਾਮ ਦਾ, ਤੇ 4-5 ਘੰਟੇ ਦੀ ਜੋਬ ਹੁੰਦੀ ਸੀ ਮੇਰੀ, ਤੇ ਉਹਦੇ ਤੋਂ ਬਸ ਮੇਰਾ ਇਹ ਹੁੰਦਾ ਸੀ ਕਿ ਮੇਰਾ ਰੈਂਟ ਨਿਕਲ ਆਉਂਦਾ ਹੁੰਦਾ ਸੀਗਾ। ਤਾਂ ਉਸ ਜੋਬ ਦੇ ਬਾਰੇ ਵਿੱਚ ਵੀ ਜਿੱਦਾਂ ਆਪਣੇ ਹੀ ਲੋਕ ਹੁੰਦੇ ਆ ਨਾ, ਆਪਣੇ ਲੋਕ ਹੀ ਆਪਣੀਆਂ ਜੜਾਂ ਵੱਢਦੇ ਆ, ਇਹ ਗੱਲ ਤਾਂ ਪੱਕੀ ਮੰਨਣ ਵਾਲੀ ਆ। ਮਦਦ ਕਰਨ ਵਾਲੇ ਬਹੁਤ ਘੱਟ ਮਿਲਣਗੇ, ਤੇ ਪਰ ਜਦੋਂ ਮਿਲਣਗੇ ਤਾਂ ਬਹੁਤ ਹੈਲਪ ਵੀ ਕਰਨਗੇ। ਪਰ ਉਹ ਚਲੋ ਇੱਕ ਇਨਸਾਨ ਸੀ ਮੇਰੀ ਲਾਈਫ ਦੇ ਵਿੱਚ ਇੱਦਾਂ ਦਾ ਮਿਲਿਆ, ਬਾਕੀ ਤਾਂ ਮੈਨੂੰ ਬਹੁਤ ਚੰਗੇ ਮਿਲੇ ਆ, ਮੈਂ ਕਹਿ ਦੇਵਾਂ। ਤੇ ਉਹ ਜਿਹੜੀ ਉੱਥੇ ਕੰਮ ਕਰਦੀ ਸੀ ਉਹਨੂੰ ਇਹ ਪਤਾ ਸੀ ਕਿ ਕੁੜੀ ਕੰਮ ਕਰਨ ਦੇ ਵਿੱਚ ਐਕਟਿਵ ਆ, ਇਹ ਨਾ ਹੋਵੇ ਕਿ ਇਹਨੂੰ ਜ਼ਿਆਦਾ ਦਿਨ ਦੇਣ ਲੱਗ ਜਾਣ ਤੇ ਉਹੀ ਮੇਰੇ ਜਿਹੜੇ ਘੰਟੇ ਆ ਉਹ ਘੱਟ ਜਾਣ। ਤਾਂ ਉਹਨੇ ਜਿਹੜਾ ਓਨਰ ਸੀ ਉਹਦੇ ਕੋਲ ਨਾ ਚੁਗਲੀਆਂ ਕਰਨ ਲੱਗ ਜਾਣਾ, ਤੇ ਮੈਨੂੰ ਕਹਿ ਦੇਣਾ ਤੂੰ ਬਹਿ ਜਾ ਇੱਥੇ, ਕੋਈ ਨਾ ਮੈਂ ਇਹ ਕਰਦੀ ਹਾਂ। ਪਹਿਲਾਂ ਤਾਂ ਮੈਂ ਸੋਚਣਾ ਵੀ ਚਲੋ ਕਾਫੀ ਏਜ ਦੇ ਸੀਗੇ ਉਹ ਆਂਟੀ, ਮੈਂ ਸੋਚਣਾ ਵੀ ਚੱਲ ਕੋਈ ਨਾ ਵੀ ਇਹ ਮੈਨੂੰ ਕਹਿ ਰਹੇ ਆ, ਮੈਂ ਇਹਨਾਂ ਦੀ ਗੱਲ ਸਮਝ ਲੈਂਦੀ ਹਾਂ ਵੀ ਮੰਨ ਲੈਂਦੀ ਹਾਂ। ਮੈਂ ਵੀ ਇੰਡੀਆ ਤੋਂ ਆਈ ਉਦੋਂ ਤੋਂ ਆਪਾਂ ਫੈਮਿਲੀ ਦੇ ਵਿੱਚ ਆਏ ਹੁੰਦੇ, ਆਪਾਂ ਨੂੰ ਇਹ ਹੁੰਦਾ ਕਿ ਵੱਡੇ ਆ ਵੀ ਨਹੀਂ ਇਹਨਾਂ ਨੇ ਜੋ ਕਹਿਤਾ ਸੋ ਕਹਿ ਦਿੱਤਾ, ਤੇ ਨਾਲ ਦੀ ਨਾਲ ਹੀ ਉਹਨਾਂ ਨੇ ਫਿਰ ਨਾਲ ਦੀ ਉਹਨੂੰ ਓਨਰ ਨੂੰ ਕਹਿ ਦੇਣਾ ਵੀ ਇਹ ਤਾਂ ਕੰਮ ਨਹੀਂ ਕਰਦੀ, ਐਂ ਬੈਠੀ ਰਹਿੰਦੀ ਆ, ਸਾਰਾ ਕੰਮ ਤਾਂ ਅਸੀਂ ਕਰਦੇ ਹਾਂ। ਉਹ ਓਨਰ ਨੇ ਮੈਨੂੰ ਇੱਕ ਦਿਨ ਜਦੋਂ ਗੁੱਸੇ ਹੋਈ ਤੇ ਮੈਨੂੰ ਕੋਈ ਵੀ ਗੱਲ ਆ ਬਾਹਲਾ ਚਿਹਰਾ ਆਪਾਂ ਨਹੀਂ ਸਹਾਰ ਸਕਦੇ, ਫਿਰ ਮੈਂ ਉਹਨਾਂ ਨੂੰ ਕਹਿ ਦਿੱਤਾ, ਮੈਂ ਕਿਹਾ ਆਂਟੀ ਤਾਂ ਮੈਨੂੰ ਇੱਦਾਂ ਕਹਿ ਦਿੰਦੇ ਆ ਕਿ ਵੀ ਤੁਸੀਂ ਇੱਥੇ ਬੈਠੇ ਰਹੋ, ਇਹ ਮੈਨੂੰ ਕੰਮ ਨਹੀਂ ਕਰਨ ਦਿੰਦੇ, ਤੇ ਫਿਰ ਮੈਂ ਕੀ ਕਰਾਂ ਦੂਜੇ ਪਾਸੇ। ਮੈਂ ਕਿਹਾ ਆਂਟੀ ਤੁਸੀਂ ਸ਼ਿਕਾਇਤਾਂ ਲਾਈ ਜਾਂਦੇ ਹੋ, ਉਸ ਦਿਨ ਮੈਂ ਪਹਿਲੀ ਵਾਰ ਇੱਦਾਂ ਕਿ ਬੋਲੀ ਸੀਗੀ। ਤਾਂ ਉਸ ਲੇਡੀ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਮੈਨੂੰ ਉਹ ਇੱਕ ਦਿਨ ਦੇ ਕੰਮ ਤੋਂ ਵੀ ਮੈਂ ਪਰੇ ਹੋ ਜਾਵਾਂ, ਪਰ ਜਿਹੜਾ ਮੇਰੇ ਓਨਰ ਸੀ ਉਹ ਉਹਨਾਂ ਨੇ ਇੱਕ ਗੱਲ ਕਹੀ ਸੀ, ਕਹਿੰਦੇ ਕੁੜੀ ਦਾ ਰੈਂਟ ਜਾਂਦਾ ਵਾ ਇਸ ਜੋਬ ਤੋਂ, ਕਹਿੰਦੇ ਚਾਹੇ ਇਹ ਕੰਮ ਕਰਦੀ ਆ ਚਾਹੇ ਥੋੜਾ ਕਰਦੀ ਆ, ਜਿੰਨਾ ਕਰਦੀ ਆ ਠੀਕ ਆ, ਇਹ ਇੱਕ ਦਿਨ ਕੰਮ ਇਸੇ ਤਰ੍ਹਾਂ ਕਰੂਗੀ, ਇਹਦੇ ਸਿਰ ਤੇ ਛੱਤ ਰਹੂਗੀ, ਬਾਕੀ ਦੀ ਗੱਲ ਬਾਅਦ ਵਿੱਚ ਦੇਖਾਂਗੇ। ਸੋ ਏਦਾਂ ਦੇ ਲੋਕ ਵੀ ਹੁੰਦੇ ਆ ਜਿਹੜੀ ਤੁਹਾਡੀ ਫੀਲਿੰਗਸ ਨੂੰ ਵੀ ਸਮਝਦੇ ਆ, ਤੁਹਾਡੀ ਜ਼ਰੂਰਤ ਨੂੰ ਵੀ ਸਮਝਦੇ ਆ। ਸੋ ਏਦਾਂ ਦੇ ਐਕਸਪੀਰੀਅੰਸ ਕਾਫੀ ਲਾਈਫ ਦੇ ਵਿੱਚ ਹੁੰਦੇ ਆ, ਤੇ ਇਹਦੇ ਇੱਕ ਆਪਾਂ ਗਾਣਾ ਵੀ ਸੁਣ ਲੈਂਦੇ ਆ, ਗਾਣੇ ਤੋਂ ਬਾਅਦ ਫਿਰ ਦੇਖਦੇ ਆ ਜੇ ਸਾਡੇ ਕੋਈ ਹੋਰ ਕਾਲਰ ਆਇਆ, ਤੇ ਇਹਦੇ ਇੱਧਰ ਇੱਕ ਮੈਸੇਜ ਵੀ ਆਇਆ ਹੋਇਆ ਵਾ ਜੀ, ਤੇ ਉਹ ਮੈਸੇਜ ਮੈਂ ਤੁਹਾਨੂੰ ਬਾਅਦ ਵਿੱਚ ਪੜ੍ਹ ਕੇ ਸੁਣਾਉਣੀ ਆ, ਪਰ ਫਿਲਹਾਲ ਇੱਕ ਗਾਣਾ ਸੁਣ ਲੈਂਦੇ ਆ।
ਚੱਲੀਆਂ ਨਾ ਜਾਵਣ ਇੱਥੇ ਰੋਂਦੀਆਂ ਮਾਵਾਂ,
ਰਮਨ ਜੀਤ ਸਿੰਘ ਸੰਦੋੜੀਆ ਉਹਨਾਂ ਨੇ ਫਰਮਾਇਸ਼ ਕੀਤੀ ਸੀ ਜੀ ਜਸਬੀਰ ਚੱਸੀ ਦੇ ਗਾਏ ਇਸ ਗੀਤ ਦੀ, ਪੰਜਾਬ ਮੇਰੇ ਲਈ ਕੋਈ ਕਰੋ ਦੁਆਵਾਂ। ਤੇ ਲਓ ਜੀ ਫਿਰ ਅੱਗੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਇੰਦਰਜੀਤ ਸਿੰਘ USA ਤੋਂ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਤੇ ਤੁਹਾਨੂੰ ਸਾਰਿਆਂ ਨੂੰ ਵੀ, ਸਾਰੇ ਸੁਣਨ ਵਾਲਿਆਂ ਨੂੰ ਵੀ। ਕਹਿੰਦੇ ਲੱਸੀ ਨੇ ਇੰਗਲਿਸ਼ ਕਾਲਡ ਇਜ਼ ਐਜ਼ ਅ ਬਟਰ ਮਿਲਕ। ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਤੁਹਾਡੀ ਰਿਪ੍ਰੈਜ਼ੈਂਟੇਸ਼ਨ ਵੀ ਬਹੁਤ ਵਧੀਆ ਸੋਹਣੀ ਆ। ਤੁਹਾਡੇ ਹਾਰਡ ਵਰਕ ਲਈ ਸ਼ੁਕਰੀਆ ਜੀ, ਜਿਹੜੇ ਤੁਸੀਂ ਪੰਜਾਬੀ ਅਤੇ ਪੰਜਾਬੀਆਂ ਨੂੰ ਇੰਪੋਰਟੈਂਟ ਇਨਫੋਰਮੇਸ਼ਨ ਦਿੰਦੇ ਹੋ ਅਤੇ ਇੰਟਰਟੇਨ ਵੀ ਕਰਦੇ ਹੋ। ਇੰਦਰਜੀਤ ਸਿੰਘ USA ਤੋਂ। ਹਾਂਜੀ ਇੰਦਰਜੀਤ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪਸੰਦ ਕਰਨ ਦੇ ਲਈ। ਵੈਸੇ ਮੈਂ ਤਾਂ ਜਿਆਦਾ ਇੰਟਰਟੇਨਮੈਂਟ ਹੀ ਕਰਦੀ ਹਾਂ, ਇਨਫੋਰਮੇਸ਼ਨ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਲੈਂਦੀ ਹੁੰਦੀ ਹਾਂ, ਪਰ ਇਨਫੋਰਮੇਸ਼ਨ ਥੋੜੀ ਥੋੜੀ ਜਿੰਨੀ ਜਿੰਨੀ ਕਿ ਮੈਨੂੰ ਪਤਾ ਵਾ ਉਹ ਮੈਂ ਜ਼ਰੂਰ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਦੀ ਹਾਂ। ਤੇ ਅੱਗੇ ਇੱਕ ਇਨਫੋਰਮੇਸ਼ਨ ਮੈਂ ਦੱਸਦਾ ਜੀ, ਸਿੱਕਰੀ ਦੀ ਮੈਨੂੰ ਯਾਦ ਆ ਗਿਆ, ਨਹੀਂ ਤਾਂ ਮੈਂ ਭੁੱਲ ਹੀ ਜਾਣਾ ਸੀਗਾ ਕਿ ਅਗਰ ਕਿਸੇ ਦੇ ਸਿਰ ਦੇ ਵਿੱਚ ਸਿੱਕਰੀ ਜਾਂ ਡੈਂਡਰਫ ਜਿਹਨੂੰ ਕਹਿੰਦੇ ਉਹ ਬਹੁਤ ਤੰਗ ਕਰਦੀ ਆ ਨਾ, ਸਪੈਸ਼ਲੀ ਇੱਥੇ ਤਾਂ ਹਨਾ, ਕਿਉਂਕਿ ਸਾਰਾ ਦਿਨ ਕੰਮਾਂ ਕਾਰਾਂ ਦੇ ਵਿੱਚ ਉਦੋਂ ਵੀ ਜ਼ਿਆਦਾ ਜਿਹੜੀ ਪ੍ਰੋਬਲਮ ਆ ਉਹ ਵਰਸ ਹੋ ਜਾਂਦੀ ਹੈ। ਚਲੋ ਮੈਂ ਨਾ ਤੁਹਾਨੂੰ ਇੱਕ ਇਹਦਾ ਦੇਸੀ ਜਿਹਾ ਇਲਾਜ ਦੱਸ ਦਿੰਦੀ ਹਾਂ, ਤੇ ਇਹ ਇਲਾਜ ਆ ਜਿਹੜਾ ਜੀ 100% ਵਰਕ ਵੀ ਕਰੂਗਾ ਤੇ ਬਹੁਤ ਈਜ਼ੀਲੀ ਤੇ ਬਹੁਤ ਛੇਤੀ ਨਾਲ। ਮੁਸ਼ਕ ਕਪੂਰ ਸੁਣਿਆ ਕਿਸੇ ਨੇ? ਮੁਸ਼ਕ ਕਪੂਰ ਕਹਿੰਦੇ ਹੁੰਦੇ ਆ ਜਿਹਨੂੰ ਹਨਾ, ਮੁਸ਼ਕ ਕਪੂਰ ਉਹ ਤੁਹਾਨੂੰ ਮਿਲੂਗਾ ਇੰਡੀਅਨ ਸਟੋਰ ਤੋਂ ਮਿਲੂਗਾ, ਹੋਰ ਤਾਂ ਕਿਤੋਂ ਨਹੀਂ ਮਿਲਣਾ। ਉਹਦੀਆਂ ਟਿੱਕੀਆਂ ਮਿਲਦੀਆਂ ਹੁੰਦੀਆਂ, ਉਹਨਾਂ ਟਿੱਕੀਆਂ ਨੂੰ ਨਾ ਤੁਸੀਂ ਕੁੱਟ ਲੈਣਾ ਵਾ, ਪੀਸ ਲੈਣਾ, ਬਰੀਕ ਬਰੀਕ ਕਰ ਲੈਣਾ ਵਾ, ਤੇ ਬਰੀਕ ਬਰੀਕ ਕਰਨ ਤੋਂ ਬਾਅਦ ਉਹਨਾਂ ਨੂੰ ਸਰੋਂ ਦੇ ਤੇਲ ਵਿੱਚ ਪਾ ਲਿਓ ਜਾਂ ਫਿਰ ਬੇਬੀ ਆਇਲ, ਪਰ ਜੇ ਤੁਸੀਂ ਸਰੋਂ ਦੇ ਤੇਲ ਵਿੱਚ ਪਾ ਕੇ ਲਾਓਗੇ ਤਾਂ ਉਹ ਜ਼ਿਆਦਾ ਵਧੀਆ ਹੋਊਗਾ। ਉਹਨਾਂ ਨੂੰ ਉਸ ਜਿਹੜੇ ਪਾਊਡਰ ਨੂੰ, ਮੁਸ਼ਕ ਕਪੂਰ ਦੀਆਂ ਟਿੱਕੀਆਂ ਨੂੰ ਕੁੱਟ ਕੇ ਜਿਹੜਾ ਪਾਊਡਰ ਹੋਊਗਾ ਉਹਨੂੰ ਤੁਸੀਂ ਸਰੋਂ ਦੇ ਤੇਲ ਵਿੱਚ ਮਿਕਸ ਕਰਕੇ ਤੇ ਉਹਨੂੰ ਆਪਣੇ ਸਿਰ ਦੇ ਵਿੱਚ, ਜਿਵੇਂ ਆਪਣੇ ਮੰਮੀ ਹੁਣੀ ਨੀ ਤੇਲ ਲਾਉਂਦੇ ਹੁੰਦੇ ਸੀ, ਏਦਾਂ ਵਿਰਲਾ ਜਿਹੀਆਂ ਕੱਢ ਕੱਢ ਕੇ ਜੜਾਂ ਦੇ ਵਿੱਚ ਉਸ ਨੂੰ ਤੁਸੀਂ ਆਪਣੇ ਸਿਰ ਦੇ ਵਿੱਚ ਲਾਉਣਾ ਤੇ ਐਟਲੀਸਟ ਅੱਧਾ ਪੌਣਾ ਘੰਟਾ ਉਸੇ ਤਰ੍ਹਾਂ ਹੀ ਰੱਖਣਾ ਸਿਰ ਨੂੰ। ਥੋੜਾ ਬਾਅਦ ਵਿੱਚ ਜੇ ਤੁਸੀਂ ਕਵਰ ਕਰ ਸਕਦੇ ਹੋ ਤਾਂ ਕਰ ਲਿਓ, ਕਿਉਂਕਿ ਜਿਹੜਾ ਮੁਸ਼ਕ ਪੂਰਾ ਉਹਦੀ ਥੋੜੀ ਸਮੈਲ ਆਉਂਦੀ ਹੁੰਦੀ ਆ,
ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਿਰ ਧੋ ਸਕਦੇ ਹੋ। ਸਿਰ ਧੋਣ ਤੋਂ ਬਾਅਦ ਥੋੜਾ ਚਿਰ ਉਹਨੂੰ ਬੰਨਣਾ ਨੀ ਹੈਗਾ, ਉਹਨੂੰ ਖੁੱਲਾ ਛੱਡਿਓ ਹਵਾ ਦੇ ਵਿੱਚ, ਵਾਲ ਵੁਲ ਚੰਗੀ ਤਰ੍ਹਾਂ ਪ੍ਰੋਪਰ ਵੇ ਦੇ ਨਾਲ ਮਤਲਬ ਕਿ ਸੁੱਕਣ, ਉਹਨਾਂ ਨੂੰ ਵਾਲਾਂ ਨੂੰ ਇਕੱਠਾ ਨੀ ਕਰਨਾ ਹੈਗਾ, ਤਾਂ ਜੋ ਜਿਹੜੀ ਮੁਸ਼ਕਪੁਰ ਦੀ ਸਮੈਲ ਆ ਉਹ ਤੁਹਾਡੇ ਵਾਲਾਂ ਦੇ ਵਿੱਚੋਂ ਚਲੀ ਜਾਵੇ, ਤੇ ਇਹਦੇ ਨਾਲ ਜਿਹੜੀ ਸਿਰ ਦੀ ਸਿਕਰੀ ਉਹਨੂੰ ਬਹੁਤ ਜ਼ਿਆਦਾ ਫਰਕ ਪਊਗਾ, ਤੇ ਤੁਹਾਡੇ ਸਿਰ ਦੇ ਵਿੱਚ ਜਿੱਦਾਂ ਸਿਕਰੀ ਕਰਕੇ ਖਾਰਿਸ਼ ਹੁੰਦੀ ਆ ਨਾ, ਖਿੱਜ ਚੜ੍ਹਦੀ ਆ ਉਸ ਖਾਰਿਸ਼ ਤੋਂ, ਤੇ ਉਸ ਤੋਂ ਵੀ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੂਗੀ। ਸੋ ਇਹ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਆ ਜੀ ਤੁਹਾਨੂੰ ਦੱਸ ਦਿੰਦੇ ਹਾਂ। ਤੇ ਅੱਗੇ ਜੀ ਰਾਜ ਮੋਹਿੰਦਰ ਸਿੰਘ ਕਹਿੰਦੇ ਲੱਸੀ ਅੰਗਰੇਜ਼ੀ ਵਿੱਚ ਵੀ ਲੱਸੀ ਹੁੰਦੀ ਆ, ਕਿਆ ਬਾਤ ਆ ਜੀ। ਹਾਂ ਵੈਸੇ ਅੰਗਰੇਜ਼ੀ ਦੇ ਵਿੱਚ ਵੀ ਲੱਸੀ ਹੁੰਦੀ ਆ ਤੇ ਲੱਸੀ ਦੇ ਕਈ ਮੀਨਿੰਗ ਵੀ ਹੈਗੇ ਆ, ਪੀਣ ਵਾਲੀ ਵੀ ਹੁੰਦੀ ਆ ਤੇ ਇੱਕ ਲੱਸੀ ਆਪਾਂ ਕਹਿ ਦਿੰਦੇ ਆ ਨਾ ਜਦੋਂ ਕਿਸੇ ਦੀ ਆਪਾਂ ਬੇਇੱਜ਼ਤੀ ਕੋਈ ਮਹਿਸੂਸ ਕਰਦਾ ਵਾ ਜਾਂ ਵੀ ਕਿਸੇ ਗੱਲ ਤੋਂ ਸ਼ਰਮਿੰਦਾ ਹੁੰਦਾ ਵਾ, ਆਪਾਂ ਉਹਨੂੰ ਵੀ ਕਹਿੰਦੇ ਨਾ ਲੈ ਉਹਨੇ ਉਹਦੀ ਲੱਸੀ ਕਰਤੀ, ਹੈਨਾ। ਇਹ ਵੀ ਇੱਕ ਵਰਡ ਆ ਜੀ, ਇੱਕ ਵਰਡ ਕਈ ਕਈ ਥਾਵਾਂ ਤੇ ਉਹਦੇ ਕਈ ਕਈ ਮੀਨਿੰਗ ਤੇ ਕਈ ਕਈ ਤਰੀਕਿਆਂ ਦੇ ਨਾਲ ਯੂਜ਼ ਹੁੰਦਾ ਵਾ। ਸੋ ਲਓ ਜੀ ਫਿਰ ਮੈਨੂੰ ਲੱਗਦਾ ਤੁਹਾਡੀਆਂ ਸਾਰਿਆਂ ਦੀਆਂ ਚਾਦਾਂ ਬਹੁਤ ਥੋੜੀਆਂ ਥੋੜੀਆਂ ਸੀਗੀਆਂ ਤੇ, ਪਰ ਮੈਂ ਤਾਂ ਤੁਹਾਨੂੰ ਆਪਣੇ ਜਿਹੜੇ ਦੋ ਤਿੰਨ ਐਕਸਪੀਰੀਅੰਸ ਹੋਏ ਸੀਗੇ ਉਹ ਮੈਂ ਤੁਹਾਨੂੰ ਦੱਸ ਦਿੱਤੇ ਆ, ਬਟ ਉਹ ਬੈਡ ਐਕਸਪੀਰੀਅੰਸ ਸੀ, ਪਰ ਫਿਰ ਵੀ ਉਹ ਮੈਨੂੰ ਬੈਡ ਐਕਸਪੀਰੀਅੰਸ ਵੀ ਮੈਨੂੰ ਸਟਰੋਂਗ ਹੀ ਬਣਾ ਕੇ ਗਏ। ਸੋ ਇਸੇ ਲਈ ਆਪਣੇ ਇੰਨਾ ਜ਼ਰੂਰ ਕਹੂੰਗੀ ਕਿ ਆਪਣੇ ਕਦੇ ਵੀ ਬੁਰੇ ਜਿਹੜਾ ਟਾਈਮ ਆਉਂਦਾ ਵਾ ਤੁਹਾਡੇ ਤੇ, ਕੋਈ ਵੀ ਬੁਰਾ ਟਾਈਮ ਆ, ਉਹਦੇ ਤੋਂ ਕਦੇ ਵੀ ਘਬਰਾਓ ਨਾ, ਹਮੇਸ਼ਾ ਉਹਦੇ ਤੋਂ ਕੁਝ ਚੰਗਾ ਸਿੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਜਿਹੜਾ ਟਾਈਮ ਆ ਨਾ, ਚਾਹੇ ਉਹ ਬੁਰਾ ਵਾ ਚਾਹੇ ਉਹ ਚੰਗਾ ਵਾ, ਜੇ ਬੁਰਾ ਟਾਈਮ ਆ ਉਹ ਲੈ ਕੇ ਵੀ ਜਾਊਗਾ ਕੁਛ ਨਾ ਕੁਛ, ਪਰ ਉਹ ਤਜਰਬਾ ਵਾ ਜਿਹੜਾ ਤੁਹਾਨੂੰ ਉਹ ਜ਼ਿੰਦਗੀ ਦਾ ਐਕਸਪੀਰੀਅੰਸ ਤੇ ਕੋਈ ਚੰਗੀ ਗੱਲ ਉਹ ਸਿਖਾ ਕੇ ਵੀ ਬਹੁਤ ਕੁਛ ਜਾਊਗਾ, ਜੋ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਲਈ ਕਾਰਗਰ ਸਾਬਤ ਹੋਊਗਾ। ਤੇ ਲਓ ਫਿਰ ਹੁਣ ਪ੍ਰੋਗਰਾਮ ਨੂੰ ਖਤਮ ਕਰਨ ਦਾ ਟਾਈਮ ਆ ਗਿਆ ਵਾ, ਮੇਰੀਆਂ ਗੱਲਾਂ ਤਾਂ ਚੱਲੀ ਜਾਣੀਆਂ ਨੇ, ਮੈਨੂੰ ਤਾਂ ਭਲਾ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਸਾਰਾ ਦਿਨ ਗੱਲੀ ਲਾਈ ਰੱਖੋ, ਪਰ ਇੰਨਾ ਵਾ ਕਿ ਕੋਈ ਹੰਗਾਰਾ ਦੇਣ ਵਾਲਾ ਵੀ ਹੋਣਾ ਚਾਹੀਦਾ, ਕਿਉਂਕਿ ਹੰਗਾਰੇ ਤੋਂ ਬਿਨਾਂ ਤਾਂ ਬਾਤ ਵੀ ਨਹੀਂ ਪਾਈ ਜਾਂਦੀ ਨਾ। ਤੇ ਜੇ ਅੱਗੋ ਹੰਗਾਰਾ ਮਿਲਦਾ ਰਵੇ, ਉਹ ਕਹਿੰਦੇ ਹੁੰਦੇ ਆ ਨਾ ਕਿ ਬਾਤ ਬਾਕੀ ਹੈ, ਫਿਰ ਬਾਤ ਬਾਕੀ ਹੀ ਰਹਿੰਦੀ ਆ। ਤੇ ਲਓ ਫਿਰ ਹੰਗਾਰੇ ਹੁਣ ਮੇਰੇ ਖਿਆਲ ਬੰਦ ਕਰਨੇ ਹੀ ਪੈਣੇ ਆ, ਕਿਉਂਕਿ ਰੋਜ਼ੀ ਰੋਟੀ ਦਾ ਵੀ ਸਵਾਲ ਆ, ਕੰਮ ਤੇ ਜਾਣ ਦਾ ਵੀ ਟਾਈਮ ਹੋ ਗਿਆ ਤੇ ਕੰਮ ਕਰਨਾ ਹੀ ਪੈਣਾ ਵਾ। ਤੇ ਬਾਕੀ ਹੁਣ ਵੀਕਐਂਡ ਆ ਗਿਆ ਵਾ ਤੇ ਤੁਸੀਂ ਵੀਕਐਂਡ ਇੰਜੋਏ ਕਰਦੇ ਰਹੋ, ਤੇ 5 ਮਾਰਚ ਨੂੰ ਰੋਕਲੀ ਸ਼ੋਅ ਗਰਾਊਂਡ ਦੇ ਵਿੱਚ ਜਿਹੜਾ ਬ੍ਰਿਸਬੇਨ ਦਾ ਮੇਲਾ ਹੋ ਰਿਹਾ ਜੀ, ਉੱਥੇ ਜ਼ਰੂਰ ਪਹੁੰਚਿਓ, ਬਹੁਤ ਜ਼ਿਆਦਾ ਮਸਤੀ ਹੋਏਗੀ ਤੇ ਬਹੁਤ ਜ਼ਿਆਦਾ ਫਨ ਹੋਏਗਾ ਬੱਚਿਆਂ ਲਈ ਵੀ ਤੇ ਵੱਡਿਆਂ ਲਈ, ਇੰਟਰਟੇਨਮੈਂਟ ਤੇ ਖਾਣ ਪੀਣ ਦੀਆਂ ਸਟਾਲਸ ਵਗੈਰਾ ਉੱਥੇ ਬਹੁਤ ਹੁੰਦੀਆਂ, ਇੰਡੀਅਨ ਸ਼ੋਪਸ ਤੇ ਤੁਸੀਂ ਹੋਰ ਮੈਨੂੰ ਲੈ ਕੇ ਭੇਜ ਦੋਗੇ ਬੋਬੀ, ਇੰਡੀਅਨ ਸ਼ੋਪਾਂ ਹਨਾ, ਰੋਡਾ ਸ਼ੋਪਾਂ ਵਾਲਾ ਨੀ ਮੈਂ ਚੱਕਰ ਲੈ ਕੇ ਜਾਂਦੀ, ਤੇ ਉੱਥੇ ਬਹੁਤ ਕੁਛ ਨਵਾਂ ਦੇਖਣ ਨੂੰ ਮਿਲੂਗਾ ਤੁਹਾਨੂੰ ਉੱਥੇ। ਇੱਕ ਸਿਰਫ ਸਾਡੀ ਇੰਡੀਅਨ ਕਮਿਊਨਿਟੀ ਨੀ, ਫਿਜੀ ਦੇ ਲੋਕ ਤੇ ਹੋਰ ਕਈ ਆਸਟ੍ਰੇਲੀਅਨ ਕਮਿਊਨਿਟੀ ਦੇ ਲੋਕ ਵੀ ਉੱਥੇ ਆਉਂਦੇ ਆ ਜੀ ਉਸ ਮੇਲੇ ਨੂੰ ਤੇ ਉਸ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਹੁੰਦਾ ਵਾ ਜੀ ਉਹਨੂੰ ਇੰਜੋਏ ਕਰਨ ਦੇ ਲਈ। ਕਹਿੰਦੇ ਬੋਬੀ ਜੀ ਲੋਕ ਜੈਲਸ ਵੀ ਬਹੁਤ ਹੁੰਦੇ ਨੇ ਇੱਥੇ, ਮਾਨੀ ਸਿੰਘ ਕਹਿ ਰਹੇ ਆ, ਹਾਂਜੀ ਜੈਲਸ ਤਾਂ ਬਹੁਤ ਹੁੰਦੇ ਨੇ ਤੇ ਇਹ ਵੀ ਬਹੁਤ ਐਕਸਪੀਰੀਅੰਸ ਸਭ ਦੇ ਆਪੋ ਆਪਣੇ ਡਿਫਰੈਂਟ ਆ, ਪਰ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸਦੀ ਹਾਂ, ਜੈਲਸੀ ਵੀ ਆਪਣੇ ਹੀ ਲੋਕ ਕਰਦੇ ਨੇ, ਪਰ ਜਦੋਂ ਕੋਈ ਜੈਲਸ ਹੁੰਦਾ ਨਾ ਉਦੋਂ ਇਹ ਸਮਝ ਲਿਆ ਕਰੋ ਕਿ ਤੁਸੀਂ ਹੁਣ ਕਾਮਯਾਬ ਹੋ ਰਹੇ ਹੋ, ਮਤਲਬ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਹੀ ਅੱਗੇ ਵੱਧਦੇ ਜਾ ਰਹੇ ਹੋ, ਤੇ ਉਸ ਦੀ ਜੈਲਸੀ ਨੂੰ ਬਸ ਤੁਸੀਂ ਅਵਾਇਡ ਹੀ ਕਰ ਸਕਦੇ ਹੋ, ਕੋਈ ਗੱਲ ਨਹੀਂ, ਪਰ ਤੁਸੀਂ ਆਪਣੇ ਵਿਵਹਾਰ ਦੇ ਵਿੱਚ ਜਾਂ ਆਪਣੇ ਵਤੀਰੇ ਵਿੱਚ ਕੋਈ ਫਰਕ ਨਾ ਪੈਣ ਦਿਓ, ਕਿਉਂਕਿ ਰੱਬ ਨੇ ਜਿਹਨੂੰ ਜੋ ਕੰਮ ਦਿੱਤਾ ਉਹਨੇ ਉਹੀ ਕਰਨਾ ਵਾ, ਬਸ ਇੰਨਾ ਕਹਿ ਦਿਆ ਕਰੋ ਵੀ ਜੇ ਰੱਬ ਨੇ ਤੁਹਾਨੂੰ ਜੋ ਕੰਮ ਦਿੱਤਾ ਤੁਸੀਂ ਉਹੀ ਕਰੋ, ਤੇ ਸਾਡੇ ਕਰਮਾਂ ਦੇ ਵਿੱਚ ਜਾਂ ਸਾਡੇ ਕੋਲ ਜੋ ਕੁਛ ਵੀ ਹੈਗਾ ਵਾ ਅਸੀਂ ਉਸੇ ਕੰਮ ਕਾਰ ਵਿੱਚ ਲੱਗੇ ਰਹਿਣਾ ਵਾ। ਤੇ ਲਓ ਫਿਰ ਅੱਗੇ ਇਹਨਾਂ ਨੇ ਇੱਕ ਹੋਰ ਮੈਸੇਜ ਭੇਜ ਦਿੱਤਾ ਜੀ, ਕਹਿੰਦੇ ਮੇਰੀ ਜੋਬ ਖੋ ਲਈ ਇੱਕ ਮੁੰਡੇ ਨੇ, ਬੌਸ ਦੇ ਕੰਨ ਭਰ ਕੇ ਵਾਹਿਗੁਰੂ ਭਲੀ ਕਰੇ। ਤੇ ਲਓ ਜੀ ਮਾਨੀ ਸਿੰਘ ਆਪਣੇ ਐਕਸਪੀਰੀਅੰਸ ਦੱਸ ਰਹੇ ਆ, ਇੱਥੇ ਬਹੁਤ ਜ਼ਿਆਦਾ ਆਪਣੇ ਇੰਡੀਅਨ ਲੋਕਾਂ ਨੇ ਵੈਸੇ ਬਹੁਤ ਕੀਤਾ ਸੀ, ਜਦੋਂ ਕੋਈ ਜੋਬ ਤੇ ਜਾਂਦਾ ਸੀ ਤਾਂ ਕਹਿ ਦਿੰਦੇ ਸੀ ਅਗਰ ਇਹਨੂੰ ਤੁਸੀਂ $10 or $12 ਦਿੰਦੇ ਆ ਤਾਂ ਮੈਂ $1 ਘੱਟ ਤੇ ਕੰਮ ਕਰ ਲੂੰਗਾ, ਇਹ ਵੀ ਰਿਐਲਿਟੀ ਆ ਸਾਡੇ ਹੀ ਲੋਕਾਂ ਦੀ। ਪਤਾ ਨੀ ਚਲੋ ਉਹਨਾਂ ਦੀ ਵੀ ਕੋਈ ਮਜਬੂਰੀ ਹੋਊਗੀ ਜਾਂ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੋਊਗੀ ਸਾਡੇ ਨਾਲੋਂ, ਪਰ ਇੱਦਾਂ ਕਰਨਾ ਬਹੁਤ ਗਲਤ ਹੁੰਦਾ ਵਾ, ਇੱਦਾਂ ਦੀਆਂ ਜੋ ਹਰਕਤਾਂ ਨੇ ਉਹ ਸਾਨੂੰ ਹੀ ਬਦਨਾਮ ਕਰਦੀਆਂ ਨੇ, ਸਾਡੀ ਹੀ ਕਮਿਊਨਿਟੀ ਨੂੰ ਬਦਨਾਮ ਕਰਦੀਆਂ ਨੇ। ਸੋ ਇੱਦਾਂ ਦਾ ਕੁਛ ਨਾ ਕਰਿਆ ਕਰੋ, ਕੋਈ ਗੱਲ ਨਹੀਂ, ਜੇ ਤੁਹਾਨੂੰ ਵਾਕਈ ਰਿਐਲਿਟੀ ਦੇ ਵਿੱਚ ਵਾਕਈ ਕਿਸੇ ਚੀਜ਼ ਦੀ ਲੋੜ ਆ ਤਾਂ ਇਸ ਤੋਂ ਬੈਟਰ ਆ ਕਿ ਤੁਸੀਂ ਆਪਣਾ ਵਿਹਾਰ ਤੇ ਆਪਣਾ ਵਤੀਰਾ ਵਧੀਆ ਰੱਖੋ, ਸਭ ਕੁਛ ਮਿਲੂਗਾ। ਉਹ ਕਹਿੰਦੇ ਹੁੰਦੇ ਆ ਨਾ ਕਿ ਨੀਤਾਂ ਨਾ ਮੁਰਾਦਾਂ, ਜੇ ਤੁਹਾਡੀ ਨੀਤ ਚੰਗੀ ਆ ਤਾਂ ਮੁਰਾਦ ਵੀ ਤੁਹਾਨੂੰ ਜ਼ਰੂਰ ਮਿਲੂਗੀ, ਇਹ ਤਾਂ ਜੀ 100% ਸ਼ੋਰ ਆ। ਸੋ ਆਪਣੀ ਨੀਤ ਵਧੀਆ ਰੱਖੋ ਤਾਂ ਮੁਰਾਦ ਆਪਣੇ ਆਪ ਹੀ ਮਿਲੂਗੀ। ਲਾਈਫ ਦੇ ਵਿੱਚ ਸਟਰਗਲਸ ਕਰਨਾ ਬਹੁਤ ਜ਼ਰੂਰੀ ਆ, ਜਿੰਨੀ ਤੁਸੀਂ ਮਿਹਨਤ ਕਰੋਗੇ ਉਨੇ ਤੁਸੀਂ ਐਕਸਪੀਰੀਅੰਸ ਮਿਲਣਗੇ, ਤੇ ਉਹੀ ਐਕਸਪੀਰੀਅੰਸ ਤੁਹਾਡੇ ਆਉਣ ਵਾਲੇ ਕਿਹਾ ਕਿ ਉਸ ਗੱਲ ਨੂੰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸਹੀ ਹੋ ਤਾਂ ਉਹ ਤੋਂ ਕਦੇ ਵੀ ਵਾਕ ਵੇ ਨਾ ਕਰੋ ਤੇ ਫਾਲਤੂ ਦੀ ਬਹਿਸਬਾਜ਼ੀ ਤੋਂ ਵੀ ਬਚੋ। ਇਹੀ ਮੈਂ ਜ਼ਰੂਰ ਇੰਨਾ ਹੀ ਕਹੂੰਗੀ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਮੈਨੂੰ ਦਿਓ ਇਜਾਜ਼ਤ ਜਿਹੜੇ ਤੁਹਾਡੇ ਕਿਸੇ ਦੇ। ਵੈਸੇ ਤਾਂ ਮੈਨੂੰ ਲੱਗਦਾ ਕਿ ਆਲਮੋਸਟ ਮੈਂ ਫਰਮਾਇਸ਼ੀ ਸੌਂਗ ਲਾ ਕੇ ਪੂਰੇ ਆਪਾਂ ਸੁਣ ਲਏ ਆ ਤੇ ਸਭ ਹੋ ਚੁੱਕੇ ਆ ਜੀ। ਖਾਣੇ ਗਾਣੇ ਆ ਜਿਹੜੇ ਤੁਹਾਡੀ ਪਸੰਦ ਦੇ ਤੁਸੀਂ ਸਾਰਿਆਂ ਨੇ ਆਪੋ ਆਪਣੇ ਗਾਣੇ ਸੁਣ ਲਏ ਆ। ਪਰ ਚਲੋ ਕੋਈ ਗੱਲ ਨੀ, ਅਗਰ ਕਿਸੇ ਤੱਕ ਗਾਣਾ ਰਹਿ ਗਿਆ ਤਾਂ ਮੈਂ ਉਹ ਗਾਣਾ ਹੁਣ ਛੱਡ ਕੇ ਜਾ ਰਹੀ ਹਾਂ ਤੇ ਤੁਸੀਂ ਆਪਣੇ ਗਾਣਿਆਂ ਨੂੰ ਇੰਜੋਏ ਕਰੋ ਤੇ ਮੈਨੂੰ ਦਿਓ ਇਜਾਜ਼ਤ ਅਗਲੇ ਹਫਤੇ ਫਰਾਈਡੇ ਨੂੰ ਸਿਡਨੀ ਸਮੇਂ ਮੁਤਾਬਕ 8 ਤੋਂ 10 ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਪੰਜਾਬੀ ਜ਼ਿੰਦਾਬਾਦ।
ਪੰਜਾਬ ਦਾ ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ, ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਏ ਗੁਲਾਬ ਦਾ। ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ, ਸੁੱਕ ਗਈਆਂ ਜੜਾਂ ਮੁਰਝਾਈਆਂ ਟਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ, ਛੇਤੀ ਕੀਤੇ ਮੈਥੋਂ ਦੱਸੀਆਂ ਨੀ ਜਾਣੀਆਂ। ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ, ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ। ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ, ਵੱਡਿਆਂ ਦਲੇਰਾਂ ਨੂੰ ਦਲੇਰੀ ਭੁੱਲ ਗਈ। ਉਹ ਦੱਸ ਕਿਹੜਾ ਨੱਚੂਗਾ ਖੰਡੇ ਦੀ ਧਾਰ ਤੇ। ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਮੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ, ਮੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ। ਫੁੱਲੀ ਵੱਡੀ ਏ ਪੰਜਾਬਣੇ, ਤੈਨੂੰ ਅੱਜ ਆਉਂਦੇ ਨੀ ਜਵਾਕ ਸਾਂਭਣੇ। ਕਿੱਥੇ ਫਿਰੇ ਫੁੱਲੀ ਵੱਡੀ ਏ ਪੰਜਾਬਣੇ, ਤੈਨੂੰ ਅੱਜ ਆਉਂਦੇ ਨੀ ਜਵਾਕ ਸਾਂਭਣੇ। ਧੂਏ ਨਾਲ ਛਾਤੀਆਂ ਦਾ ਦੁੱਧ ਸਾੜਤਾ, ਧੂਏ ਨਾਲ ਛਾਤੀਆਂ ਦਾ ਦੁੱਧ ਸਾੜਤਾ। ਜੰਮਣੇ ਤੂੰ ਪਹਿਲਾਂ ਅੱਧਾ ਪੁੱਤ ਮਾਰਤਾ, ਜੰਮਣੇ ਤੂੰ ਪਹਿਲਾਂ ਅੱਧਾ ਪੁੱਤ ਮਾਰਤਾ। ਜੰਮਦੇ ਨੂੰ ਰੋਕਾਂ ਨੇ ਲਿਆ ਹੈ ਘੇਰ ਜੀ, ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ, ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ। ਸਹਿਰਾਂ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਦੈਰ ਨੇ ਗਵਾਈਆਂ ਨਸਲਾਂ। ਸਹਿਰਾਂ ਬੀਜ ਬੀਜ ਕੇ ਉਗਾਈਆਂ ਫਸਲਾਂ, ਫਸਲਾਂ ਦੀ ਦੈਰ ਨੇ ਗਵਾਈਆਂ ਨਸਲਾਂ। ਗਊਆਂ ਬੱਚਾ ਫੁੱਲ ਕੀਤੀਆਂ ਟਰੇਨ ਜੀ, ਠੀਕਿਆਂ ਤੇ ਖਿੱਚ ਗਈਆਂ ਦੁੱਧ ਦੇਣ ਜੀ, ਠੀਕਿਆਂ ਤੇ ਖਿੱਚ ਗਈਆਂ ਦੁੱਧ ਦੇਣ ਜੀ। ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ, ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ। ਪਾਣੀ ਪੀਣ ਚੋਗਾ ਵੀਰਿਆ ਨੀ ਢਾਬਦਾ, ਪਾਣੀ ਪੀਣ ਚੋਗਾ ਵੀਰਿਆ ਨੀ ਢਾਬਦਾ। ਚਿੱਟੇ ਦਾ ਤੂਫਾਨ ਇੰਨਾ ਬੜਾ ਹੋ ਗਿਆ, ਮੇਰਾ ਕਾਲਾ ਹੋ ਗਿਆ, ਨੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ, ਨੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ। ਗਿਣੇ ਚੁਣੇ ਰਹਿ ਗਏ ਨੇ ਖਿਲਾੜੀ ਖੇਲਦੇ, ਇੰਜਣ ਜੰਗਾਲ ਕੇ ਪੰਜਾਬ ਮੇਲਦੇ। ਗਿਣੇ ਚੁਣੇ ਰਹਿ ਗਏ ਨੇ ਖਿਲਾੜੀ ਖੇਲਦੇ, ਇੰਜਣ ਜੰਗਾਲ ਕੇ ਪੰਜਾਬ ਮੇਲਦੇ। ਉਹ ਮੁੰਡਿਆਂ ਨੂੰ ਮਾਰ ਗਈਆਂ ਡੋਡੇ ਭੁੱਖੀਆਂ, ਮੁੰਡਿਆਂ ਨੂੰ ਮਾਰ ਗਈਆਂ ਡੋਡੇ ਭੁੱਖੀਆਂ। ਧੀਆਂ ਦੇ ਗਮਾਂ ਦੇ ਵਿੱਚ ਮਾਵਾਂ ਮੁੱਕੀਆਂ, ਧੀਆਂ ਦੇ ਗਮਾਂ ਦੇ ਵਿੱਚ ਮਾਵਾਂ ਮੁੱਕੀਆਂ। ਬਾਪੂ ਜੀ ਦੇ ਫੁੱਲ ਛੱਪੜਾਂ ਚ ਤਾਰਦੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ, ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ, ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਦੇ, ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਦੇ। ਲੋਕੀ ਅੱਜ ਭੁੱਲ ਕੇ ਸਲੀਕਾ ਪਿਆਰ ਦਾ,
ਲੱਤ ਪਿਆ ਕੰਮ ਯਾਰ ਲੁੱਟ ਮਾਰਦਾ ਲੋਕੀਆਂ ਚ ਭੁੱਲ ਕੇ ਸਲੀਕਾ ਪਿਆਰ ਦਾ ਚੱਲ ਪਿਆ ਕੰਮ ਯਾਰ ਲੁੱਟ ਮਾਰਦਾ ਭੁੱਲੇ ਸਤਕਾਰ ਬਾਬਿਆਂ ਦੀ ਬਾਣੀ ਦਾ ਭੁੱਲੇ ਸਤਕਾਰ ਬਾਬਿਆਂ ਦੀ ਬਾਣੀ ਦਾ ਗੀਤਾ ਦੇ ਸ਼ਲੋਕਾਂ ਵਿਚਲੀ ਕਹਾਣੀ ਦਾ ਗੀਤਾ ਦੇ ਸ਼ਲੋਕਾਂ ਵਿਚਲੀ ਕਹਾਣੀ ਦਾ ਲੱਗ ਪਏ ਸ਼ਹੀਦਾਂ ਦੀ ਉਡਾਉਣ ਖਿੱਲੀ ਜੀ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਕਿਹਦਾ ਕਿਹਦਾ ਬਦਲੂ ਇਤਿਹਾਸ ਦਿੱਲੀ ਜੀ ਔਰ
ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 04333-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadere jankari li visit karo www.plfs.com.au.
Yaad rakhyo number 0433-552-127.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ